चरण कमल का आसरा चित चरण कमल संग जोड़ी। कबीर सुरग नरक ते मैं रहयो सतगुर के प्रसाद चरण कमल की मौज में रहूं अंत अरहात। जेड़े वीर आ रहे ने संगत नूं राह विच ही बिठा दिओ सिंगो प्यारिओ पहरेदार जेड़े है आउण वाली संगत नूं हुण आपां राह च ही टका दिओ। जिन्ने क बैठे आ मन बिरती एकाग्र करके बैठे हो थोड़ी जी डले जेड़ी है ना कटा दे समझ फिर सही आउंदी है थोड़ी जी कटाई ज्यादा ना। हाँ जी सुनो प्यारियो इस गल दी ते सानू समझ पै गई है जेड़े लगातार दवान सुनते रहिंदे है कि साडा गुरु असी देह नूं गुरु नहीं मनते असी बोलो प्यारियो शब्द नूं गुरु मनते हैं ते जे साडा गुरु शब्द है फिर चरण कादे होणगे शब्द दे क्योंकि एक नुकता जे क्लिक हो गया ना बाकी दे नुकते ते आप ही क्लीयर हो ही तुरे जाने। भलेखा बड़ा वड्डा है ये चीजा गहरे तल ते साडे अंदर चलियां गईयां ने बड़ियां ही औखियां निकलणगियां जेडे कढ़ना चाहुंदे ने वह भी औखे होणगे औखे होणगे वह भी क्योंकि बड़ा कुछ सुनना पैना भी तुसी ज्यादा सियाने जम पे पर वाड़े ही बड़े तरीके नाल अगलिया ने वह दसिया जो वह दसना चाहते ने वह नहीं दसिया जो गुरु जी दस के गए ने। जिवें हुण मन लो किवें है जी अज साडा धर्म की बन गया जरा सुनियो ध्यान नाल मैं कमरे च बैठा मेरे मन विच आया भी कढ़ाई चढ़ी हुई है पकौड़े बन रहे है बंदे सवेर दे लगे ने जाके इन्हां नूं हटाओ भी आराम कर लो। जेड़े बंदे नूं मैं कहण भेजिया भी जाके कह के आ उहदा जी करदा सी पकौड़े खाण नूं उहदा करदा सी मैं ते कहा बंद कर दो पर उन्हें जाके की सुनिया दिता भी अंदरों के है अंदरों भी लगे रहो सारी रात ही बनाओ उन्हू ए है भी घर भी लेके जावांगे वो लालची है अगे आला अगे आले दे मन विच है लालच। जिन्हें भेजे है उन्हें तो कहा भी बंद करो भाई होर नहीं पर जेड़ा सुनिया लेके गया उन्हें जाके कहता भी शरदा तो इन्हां दी है ही है मन ते लैण गई मेरी ते नहीं मननी पर जे कहता भी अंदरों क्या है फिर ते लगे रहणगे सारी रात। इदां ही कीता है साडे नाल इन्हां नूं पता है भी शरदा इन्हां दी बाबे ते बहुत है गुरु नानक ते गुरु गोबिंद सिंह ते उन्हां दा नां लई गए दसी सारा कुछ बामण आला ही गए आखो सतनाम
श्री वाहिगुरु
ओ जी ओदा अपना करदा पकौड़े खाण नूं जिहड़ा बचाले आला है ना शरारती जिहड़ा सुनेहा लेके आया वह बड़ा खतरनाक है ओदा जी करता है उन्हें साडी सारी कौम नूं उलझाया हुण उन्हें जो दसिया है वह अज साडे कोल रह गया और उन्हूं इन्ना सच मन लिया इन्नियां सदियां तो चल रहा भी अज की गल है कितने प्यारे हो कितने हुण दी गल है इस सदियां तो चल रहा है हुण जिहड़ा सदियां तो चल रहा है वह बन गई जी साडी परंपरा उन्हां परंपरावां नूं पालन लग पे लोग इन्नियां सालां तो जिहड़े बंदे अपना काम करी जांदे है जे कोई उन्हां नूं आके कहिंदा ना तुसीं गलत हो भलेखे चो तुहाडा गुरु ये नहीं कहिंदा ये बचाले वाला शरारती सी जिन्हें दस्सिया है ਉਹ ਅੱਜ ਯਕੀਨ ਕਰਨ ਨੂੰ ਤਿਆਰ ਨਹੀਂ, ਉਹ ਕਹਿੰਦੇ ਨਾ 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 ਸਾਡੀ ਸ਼ਰਧਾ ਤੋੜਦਾ, ਏਦਾਂ ਕਹਿੰਦੇ ਆ। ਅਸੀਂ ਤੇ ਐਂ ਕਰਾਂਗੇ, ਅਸੀਂ ਤੇ ਐਂ ਕਰਾਂਗੇ, ਇਹ ਹਾਲਾਤ ਬਣ ਚੁੱਕੀ ਹੈ। ਮੈਂ ਸੱਚ ਕਹਿ ਰਿਹਾ, ਜੋ ਅੱਜ ਸਾਡਾ ਸਿੱਖ ਧਰਮ ਦਿਸਦਾ ਹੈ ਇਹ ਉਹ ਨਹੀਂ ਜੋ ਸਾਡੇ ਗੁਰੂ ਜੀ ਬਣਾ ਕੇ ਗਏ ਹਨ, ਉਹ ਕੁਝ ਹੋਰ ਹੈ। ਅੱਜ ਸਿਰਫ ਬਾਹਰੀ ਭੇਖ ਬਣਦਾ ਜਾ ਰਿਹਾ। ਗੁਰੂ ਸਾਹਿਬ ਮਨ ਦੀ ਗੱਲ ਕਰਦੇ ਆ, ਗੁਰੂ ਸਾਹਿਬ ਸੁਰਤ ਦੀ ਗੱਲ ਕਰਦੇ ਆ। ਇੱਥੇ ਸਿਰਫ ਇੱਕੋ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਕਿ ਬਾਹਰੋਂ, ਬਸ ਬਾਹਰੋਂ ਸਿੱਖੀ, ਬਾਹਰੋਂ ਬਾਹਰੀ ਬਣ ਗਿਆ। ਬਸ ਬਾਹਰ ਤੇ ਠੀਕ ਹੈ ਭਾਈ, ਯੂਨੀਫਾਰਮ ਤੇ ਕੋਈ ਨਾ ਕੋਈ ਵਰਦੀ ਤੇ ਕੋਈ ਨਾ ਕੋਈ ਸਕੂਲ ਦੀ ਹੁੰਦੀ ਹੈ, ਪਰ ਵਰਦੀ ਥੋੜਾ ਸਾਰਾ ਕੁਝ, ਪੜ੍ਹਾਈ ਹੈ ਜ਼ਿਆਦਾ, ਐਜੂਕੇਸ਼ਨ ਜ਼ਰੂਰੀ ਹੈ। ਵਰਦੀ ਤੇ ਨਾਮ ਹੀ ਪਾਏਗਾ ਤਾਂ ਵੀ ਸਰ ਜਾਏਗਾ। ਮੇਨ ਪੁਆਇੰਟ ਹੈ ਪੜ੍ਹਾਈ, ਸਟੱਡੀ, ਦਿਮਾਗ 'ਚ ਬੈਠਣ ਗੱਲਾਂ। ਦਾੜੀ ਤੇ ਰੱਖਣੀ ਹੈ, ਕੇਸ ਤੇ ਰੱਖਣੇ ਨੇ, ਦਸਤਾਰ ਤੇ ਸਜਾਣੀ ਹੈ, ਕਕਾਰ ਪਾ ਲਓ ਪਾਣੇ ਨੇ, ਪਰ ਅੰਦਰਲਾ ਤਕੜਾ ਹੋਣਾ ਚਾਹੀਦਾ ਪਿਆਰਿਓ। ਬਹਾਦਰੀ, ਤੇ ਇਹ ਜ਼ਰੂਰੀ ਨਹੀਂ ਵੀ ਦਾੜੀ ਰੱਖ ਲਈ ਤੇ ਬਹਾਦਰ ਬਣ ਗਿਆ, ਸੂਰਮਾ ਬਣ ਗਿਆ। ਮੇਰੇ ਵਰਗੇ ਨੂੰ ਵੇਖ ਕੇ ਗੱਲਾਂ ਕਹਿੰਦਾ ਯਾਰ ਬਾਣਾ ਪਾਇਆ ਗੁਰੂ ਦਾ, ਇਹ ਨਾ ਮੰਨੀ, ਪਤਾ ਨਹੀਂ ਅੰਦਰ ਬਾਣੀ ਹੈ ਕਿ ਨਹੀਂ। ਹੁਣ ਇੱਕ ਗੱਲ ਸੁਣੋ, ਜੇ ਸ਼ਬਦ ਗੁਰੂ ਹੈ ਤੇ ਸੁਰਤ ਸਿੱਖ ਹੈ ਨਾ, ਸਰੀਰ ਸਿੱਖ ਨਹੀਂ ਸੁਰਤ, ਤੇ ਸੁਰਤ ਚੈੱਕ ਕਿਵੇਂ ਕਰੀਏ? ਸੁਰਤ ਦਾ ਤੇ ਪਤਾ ਹੀ ਨਹੀਂ ਲੱਗਦਾ ਤੁਹਾਡੇ ਸਾਰਿਆਂ ਦੀ, ਸੁਰਤ ਦਾ ਮੈਨੂੰ ਕਿਵੇਂ ਪਤਾ ਲੱਗ ਸਕਦਾ? ਇਹ ਤੇ ਤੁਸੀਂ ਜਾਣੋ ਤੇ ਤੁਹਾਡਾ ਰੱਬ ਜਾਣੇ, ਮੇਰੀ ਸੁਰਤ ਬਾਰੇ ਤੁਹਾਨੂੰ ਕੀ ਪਤਾ ਲੱਗੇਗਾ? ਇਹ ਤੇ ਮੇਰੇ ਫੈਸਲੇ ਦੱਸਣਗੇ ਜ਼ਿੰਦਗੀ ਦੇ, ਮੈਂ ਕਿਵੇਂ ਦੇ ਕਰਦਾ ਫੈਸਲੇ। ਉੱਥੋਂ ਪਤਾ ਲੱਗਣਾ ਵੀ ਸਹੀ ਫੈਸਲਾ ਕਰ ਸਕਦਾ, ਸੁਰਤ ਜੁੜੀ ਹੈ ਕਿ ਨਹੀਂ ਹੈ। ਬੜੇ ਬੰਦੇ ਦਾੜੀ ਕੇਸ ਰੱਖੇ ਆ, ਕਿਰਪਾਨ ਪਾਈ ਹੈ, ਗਾਤਰਾ ਪਾਇਆ, ਅੰਮ੍ਰਿਤ ਛਕਿਆ, ਬਾਣੀ ਪੜ੍ਹਦਾ, ਨਿਤਨੇਮ ਕਰਦਾ, ਪਰ ਜਿੱਦਣ ਕੋਈ ਆ ਕੇ ਮੁਸੀਬਤ ਘੇਰਦੀ ਹੈ ਫਿਰ ਮਾਰਦੇ ਆ ਚੀਕਾਂ, ਓਨਾ ਹੀ ਰੋਂਦਾ ਹੈ ਜਿੰਨਾ ਬੇਅਮਰਤੀਆ ਰੋਂਦਾ ਹੈ, ਓਨਾ ਹੀ ਤੜਫਦਾ ਹੈ, ਸੇਮ ਤਕਲੀਫ ਹੈ। ਇੱਕੋ ਹੈ ਜਿਹਨੇ ਅੰਮ੍ਰਿਤ ਨਹੀਂ ਛਕਿਆ, ਉਹਦੇ ਬੇਟੀ ਹੋ ਗਈ, ਦੂਜੀ ਤੀਜੀ ਉਹ ਵੀ ਉਵੇਂ ਰੋਂਦਾ, ਅੰਮ੍ਰਿਤਧਾਰੀ ਦੇ ਵੀ ਤੀਜੀ ਬੇਟੀ ਹੋ ਗਈ, ਉਹ ਵੀ ਉਵੇਂ ਰੋਂਦਾ, ਤੇ ਦੱਸੋ ਫਿਰ ਪਤਾ ਇਹ ਕਿਵੇਂ ਪਤਾ ਲੱਗੇ ਵੀ ਦਾੜੀ ਕੇਸ ਰੱਖ ਲਏ, ਅੰਮ੍ਰਿਤ ਛਕ ਲਿਆ ਇਹਨੇ? ਕਿਉਂਕਿ ਅੰਦਰੋਂ ਡਿਵੈਲਪ ਨਹੀਂ ਹੋਇਆ, ਇਹ ਅੰਦਰੋਂ ਇਹਦੇ ਫੈਸਲੇ ਨਿਕੰਮੇ ਆ। ਜਿੰਨਾ ਚਿਰ ਬੰਦਾ ਅੰਦਰੋਂ ਨਹੀਂ ਬਦਲਦਾ ਉਹਨਾਂ ਚਿਰ ਗੱਲ ਨਹੀਂ ਬਣਦੀ। ਜੇ ਸ਼ਬਦ ਗੁਰੂ ਹੈ ਤੇ ਸੁਰਤ ਸਿੱਖ ਹੈ, ਤੇ ਦੱਸੋ ਪਿਆਰਿਓ ਜੂਝਣਾ ਕਿੰਨੇ ਆ ਫਿਰ ਬੋਲੋ, ਜੂਝਣਾ ਕਿੰਨੇ ਆ? ਸ਼ਹੀਦੀ ਕਿਹਦੀ ਮੰਨੀ ਜਾਏਗੀ? ਸਾਰਾ ਹੀ ਦੇਖੋ ਚੇਂਜ ਨਹੀਂ ਹੁੰਦਾ, ਜੇ ਸੁਰਤ ਨੂੰ ਸਿੱਖ ਮੰਨੋਗੇ ਤੇ ਜੂਝਣਾ ਪੈਂਦਾ ਸੁਰਤ ਨੂੰ ਪੈਂਦਾ। ਤੇ ਆਪਾਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਸੀ ਨਾ, ਇਸੇ ਇੱਥੇ ਦੀਵਾਨ 'ਚ ਕੀਤੀ ਸੀ ਵੀ ਗੁਰੂ ਨਾਨਕ ਸਾਹਿਬ ਸ਼ਹੀਦ ਹੋਏ, ਬੋਲੋ ਨਹੀਂ ਹੋਏ? ਕਹਿਤਾ ਨਾ ਨਹੀਂ ਹੋਏ। ਗੁਰੂ ਅੰਗਦ ਸਾਹਿਬ ਸ਼ਹੀਦ ਹੋਏ, ਨਹੀਂ ਹੋਏ? ਗੁਰੂ ਅਮਰਦਾਸ, ਨਹੀਂ ਹੋਏ? ਗੁਰੂ ਰਾਮਦਾਸ ਜੀ, ਹੁਣ ਦੱਸਿਓ, ਗੁਰੂ ਅਰਜਨ ਦੇਵ ਜੀ ਹੋਏ? ਗੁਰੂ ਅਰਜਨ ਦੇਵ ਜੀ 33 ਤਵੀ ਤੇ ਬੈਠੇ, ਪਰ ਗੁਰੂ ਨਾਨਕ ਤੇ ਸਾਰੀ ਜ਼ਿੰਦਗੀ ਜੂਝਦੇ ਰਹੇ ਯਾਰ। ਗੁਰੂ ਨਾਨਕ ਸਾਹਿਬ ਦਾ ਜੂਝਣਾ ਕਿਵੇਂ ਭੁੱਲ ਗਿਆ? ਹੁਣ ਦੱਸੋ, ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੁੰਦੇ ਆ ਮੈਦਾਨੇ ਜੰਗ ਚ, ਬੜੀ ਵੱਡੀ ਗੱਲ ਹੈ ਨਾ, ਜੂਝ ਗਏ, ਸ਼ਹੀਦ ਹੋ ਗਏ, ਪਰ ਗੁਰੂ ਗੋਬਿੰਦ ਸਿੰਘ ਦਾ ਉਹਨਾਂ ਦੇ ਕੋਲੋਂ ਲੰਘ ਜਾਣਾ ਕਿਵੇਂ ਘੱਟ ਹੈ? ਕਿੰਨਾ ਅੰਦਰ ਜੂਝਣਾ ਪਿਆ ਹੋਏਗਾ ਬਿਨਾਂ ਕੱਪੜਾ ਪਾਣ ਤੋਂ, ਕੱਫਨ ਪਾਣ ਤੋਂ ਬਿਨਾਂ ਲੰਘ ਜਾਣਾ, ਇਹ ਕਿਤੇ ਜੂਝਣ ਤੋਂ ਘੱਟ ਹੈ? ਇਹ ਜੂਝਣਾ ਕਿਉਂ ਭੁੱਲ ਗਏ? ਕਨਸੈਪਟ ਹੀ ਬਦਲ ਦਿੱਤਾ ਸੀ ਸਾਰਾ ਹੀ। ਸਾਡੇ ਚ ਇੱਕੋ ਗੱਲ ਕਹੀ ਜਾਂਦੀ ਹੈ ਵੀ ਤਨ ਸ਼ਹੀਦ ਹੋਏਗਾ ਤੇ ਸ਼ਹੀਦੀ ਹੈ, ਤਨ ਫੱਟੜ ਹੋਏਗਾ ਤੇ ਸ਼ਹੀਦੀ ਹੈ। ਜਿਨ੍ਹਾਂ ਦਾ ਪੁੱਤ ਸ਼ਹੀਦ ਹੋ ਗਿਆ ਉਹਦੀ ਮਾਂ ਤੇ ਸਾਰੀ ਜ਼ਿੰਦਗੀ ਜੂਝਦੀ ਰਹਿੰਦੀ ਹੈ। ਇੱਥੇ ਸਾਡੇ ਇੱਕ ਮਾਤਾ ਬੈਠੀ ਉਹਦੇ 7 ਜੀ ਘਰ ਦੇ ਸ਼ਹੀਦ ਹੋਏ ਆ, ਜਾਣ ਵਾਲੇ ਤੇ ਚਲੇ ਗਏ ਸ਼ਹੀਦ ਹੋ ਗਏ, ਪਰ ਇਸ ਵਿਚਾਰੀ ਨੂੰ ਤੇ ਸਾਰੀ ਜ਼ਿੰਦਗੀ ਜੂਝਣਾ ਪਿਆ। ਇਹਦਾ ਜੂਝਣਾ ਗਿਣਿਆ ਹੀ ਨਹੀਂ ਜਾਂਦਾ, ਕਿਉਂਕਿ ਸੁਰਤ ਨੂੰ ਸਿੱਖ ਨਹੀਂ ਤਨ ਨੂੰ ਮੰਨਦੇ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲਿਆਓ ਸੁਰਤ ਸਿੱਖ ਹੈ ਜੇ ਤੇ ਫਿਰ ਸੁਰਤ ਨੂੰ ਨਹੀਂ ਮੰਨੋਗੇ, ਫਿਰ ਸਮਝ ਆਏਗੀ ਵੀ ਯਾਰ ਬੰਦਾ ਇੱਥੇ ਤੁਹਾਡੇ ਚ ਮੈਨੂੰ ਪਤਾ ਹੈ ਬੜੇ ਵੀਰ ਨੇ, ਬੜੀਆਂ ਭੈਣਾਂ ਨੇ ਜਿਨ੍ਹਾਂ ਨੂੰ ਬੜਾ ਕੁਝ ਸੁਣਨਾ ਪੈਂਦਾ ਹੈ ਸਿੱਖੀ ਕਰਕੇ, ਹਰ ਵੇਲੇ ਜੂਝਦੇ ਆ ਉਹ, ਲੋਕਾਂ ਦੀਆਂ ਗਾਲਾਂ ਖਾਂਦੇ ਆ। ਆ ਨੈੱਟ ਤੇ ਕਈ ਮੇਰੇ ਵੀਰ ਇਦਾਂ ਦੇ ਆ ਜਿਹੜੇ ਲੋਕਾਂ ਦੇ ਕਮੈਂਟਾਂ ਦਾ ਸਾਹਮਣਾ ਕਰਦੇ ਆ, ਗੰਦੀਆਂ ਗੰਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ, ਉਹਦੇ ਲਈ ਅੜ ਜਾਣਾ, ਇਹਨੂੰ ਸੂਰਮਾ ਕਹਿੰਦੇ ਆ। ਇਹ ਅੰਦਰ ਦੀ ਸੂਰਮਤਾਈ ਹੈ, ਅੰਦਰ ਦੀ ਬਹਾਦਰੀ ਹੈ, ਅੰਦਰੋਂ ਸੂਰਮਾ ਬੰਦਾ ਬਣਿਆ ਹੁੰਦਾ ਹੈ। ਸੁਰਤ ਸਿੱਖ ਜਦੋਂ ਹੋਏਗੀ ਤੇ ਜੂਝਣਾ ਸੁਰਤ ਨੇ। ਕਦੇ ਤਨ ਅੱਗੇ ਲੈ ਆਉਂਦੇ ਹਾਂ, ਕਦੇ ਸਰੀਰ ਅੱਗੇ ਲੈ ਆਉਂਦੇ ਹਾਂ, ਕਦੇ ਸੁਰਤ ਸਿੱਖ ਕਦੇ ਸਰੀਰ ਸਿੱਖ, ਕਦੇ ਸੁਰਤ ਸਿੱਖ ਕਦੇ ਸਰੀਰ ਸਿੱਖ। ਇਹ ਇੱਕ ਨੁਕਤੇ ਤੋਂ ਅੱਗੇ ਸਾਰੀ ਫਿਲਾਸਫੀ ਬਣੇਗੀ। ਜਰਾ ਖੋਲੋ ਤੇ ਸਹੀ ਇਸ ਪੁਆਇੰਟ ਨੂੰ, ਇਸ ਗੱਲ ਨੂੰ ਜਰਾ ਕਿਤੇ ਸਮਝੋ ਪਿਆਰਿਓ। ਜਦੋਂ ਤੁਸੀਂ ਸੁਰਤ ਦੀ ਗੱਲ ਨੂੰ ਸਮਝੋਗੇ ਫਿਰ ਤੁਸੀਂ ਕਿਵੇਂ ਫਸ ਸਕਦੇ ਹੋ? ਵੇਖਿਓ ਸਿੰਘੋ, ਵੇਖੋ, ਐਦਾਂ ਅੱਖਾਂ ਬੰਦ ਕਰਕੇ ਮੈਂ ਬੈਠਾ ਹੋਵਾਂ, ਫਿਰ ਇਹ ਤੇ ਮੇਰਾ ਤਨ ਬੈਠਾ ਹੈ, ਤੁਸੀਂ ਕਿਵੇਂ ਫਸ ਜਾਓਗੇ ਕਿ ਬਾਬਾ ਜੀ ਦੀ ਸਮਾਧੀ ਲੱਗੀ ਪਈ ਹੈ? ਫਸ ਜਾਓਗੇ? ਬੋਲੋ, ਜਦੋਂ ਸੁਰਤ ਨੂੰ ਸਿੱਖ ਮੰਨੋਗੇ ਫਿਰ ਮੇਰੇ ਤਨ ਨੂੰ ਚੌਂਕੜਾ ਮਾਰੇ ਨੂੰ ਤੁਸੀਂ ਕੀ ਕਰਨਾ? ਤੁਸੀਂ ਕਹੋਗੇ ਕੀ ਪਤਾ ਵੀ ਅੰਦਰੋਂ ਕੀ ਕਰ ਰਿਹਾ ਇਹ ਸਰੀਰ ਬੈਠਾ। ਜੇ ਤੁਸੀਂ ਸਰੀਰ ਵੇਖੋਗੇ ਫਿਰ ਤੁਸੀਂ ਕਹਿਣਾ ਵੀ ਯਾਰ ਚੋਲਾ ਹੀ ਬੜਾ ਲੰਮਾ ਪਾਇਆ, ਇਹ ਜ਼ਿਆਦਾ ਵਧੀਆ ਲੱਗਦਾ, ਇਹਦੇ ਬਹੁਤ ਖੰਡੇ ਲੱਗੇ, ਇਹਦੇ ਤੇ ਕਈ ਕੁਛ ਲਾਈ ਫਿਰਦਾ, ਤੇ ਇਹ ਜ਼ਿਆਦਾ ਵੱਡਾ ਸਿੱਖ ਹੈ, ਇਹਦੇ ਕੜੇ 5-7 ਪਾਏ, ਇਹ ਤੇ ਕਿਰਪਾਨ 2 ਚੱਕੀ ਫਿਰਦਾ। ਜੇ ਤਨ ਵੇਖੋਗੇ ਤੇ ਐਦਾਂ ਕੰਮ ਸੋਚੋਗੇ, ਤੇ ਜੇ ਵੇਖੋਗੇ ਸੁਰਤ ਫਿਰ ਤੁਸੀਂ ਵੇਖਣਾ ਵੀ ਅਜੇ ਨਹੀਂ ਪਤਾ ਲੱਗਣਾ, ਜਿੱਦਣ ਕਿਤੇ ਇਹਦੇ ਤੇ ਬਿਪਤਾ ਪਈ ਫਿਰ ਵੇਖਾਂਗੇ ਵੀ ਫੈਸਲਾ ਕਿੱਦਾਂ ਦਾ ਲੈਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੰਦਰੋਂ ਮਚੌਰ ਹੈ ਕਿ ਨਹੀਂ, ਅੰਦਰੋਂ ਇਹ ਕਾਇਮ ਹੈ ਕਿ ਨਹੀਂ, ਅੰਦਰੋਂ ਇਹ ਜੁੜਿਆ ਹੋਇਆ ਸੀ ਕਿ ਨਹੀਂ, ਜਿੱਦਣ ਬਿਪਤਾ ਪਈ ਉਹਦੇ ਪਤਾ ਲੱਗੂ ਯਾਰ ਐਦਾਂ ਕਿਵੇਂ। ਤੇ ਗੁਰੂ ਦੇ ਪਿਆਰਿਆਂ ਦੀਆਂ, ਗੁਰੂ ਦੇ ਸਿੱਖਾਂ ਦੀਆਂ ਕਰਨੀਆਂ ਬੋਲਦੀਆਂ ਸੀ, ਉਹਨਾਂ ਦੇ ਫੈਸਲੇ ਜਿਹੜੇ ਸੀ ਨਾ ਉਹ ਜਵਾਬ ਦਿੰਦੇ ਸੀ ਲੋਕਾਂ ਦਾ ਵੀ ਅਸੀਂ ਤਨ ਕਰਕੇ ਸਿੱਖ ਨਹੀਂ, ਅਸੀਂ ਮਨ ਕਰਕੇ ਸਿੱਖ ਹਾਂ, ਅਸੀਂ ਸੁਰਤ ਕਰਕੇ ਸਿੱਖ ਹਾਂ। ਅੱਜ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਡਾ, ਭੇਖ ਰਹਿ ਗਿਆ, ਭੇਖ ਸਿਰਫ ਬਾਹਰੀ ਭੇਖ ਹੈ। ਮੈਂ ਫਿਰ ਕਹਿ ਰਿਹਾ ਪਹਿਰਾਵਾ ਮਾੜੀ ਗੱਲ ਨਹੀਂ, ਬਾਣਾ ਪਾ ਲੈਣਾ ਮਾੜੀ ਗੱਲ ਨਹੀਂ, ਪਰ ਬਾਣਾ ਹੀ ਸਭ ਕੁਝ ਹੈ। ਇੱਥੇ ਰੁਕ ਗਏ ਅਸੀਂ, ਜੇ ਬਾਣਾ ਹੀ ਸਭ ਕੁਝ ਹੈ ਬਸ ਇੱਥੇ ਆਹੀ ਹੈ ਜੀ ਸਭ ਕੁਝ, ਇਦਾਂ ਨਹੀਂ। ਇਹ ਤੇ ਬੜੀਆਂ ਬਰੀਕ ਨੁਕਤੇ ਨੇ, ਜੇ ਕਿਤੇ ਹੌਲੀ ਹੌਲੀ ਇੱਕ ਇੱਕ ਕਦੇ ਆਪਾਂ ਮੌਕਾ ਮਿਲੇ ਹੌਲੀ ਹੌਲੀ ਇੱਕ ਇੱਕ ਗੱਲਾਂ ਪਕੜਨ ਲੱਗ ਜਾਈਏ ਨਾ ਕਿਤੇ ਅਸੀਂ। ਪਰ ਮੈਨੂੰ ਖੁਸ਼ੀ ਹੈ, ਚਲੋ ਇੰਨਿਆਂ ਦੇ ਵਿੱਚੋਂ ਮੈਨੂੰ ਪਤਾ ਹੈ ਜੇ ਹਜ਼ਾਰਾਂ ਨੇ ਤੇ ਸੈਂਕੜੇ ਬੰਦੇ ਨੇ ਜਿਹੜੇ ਗੱਲ ਪਕੜ ਰਹੇ ਆ। ਉਸ ਫੈਕਟਰੀ ਨੂੰ ਦੁਬਾਰਾ ਚਾਲੂ ਕਰੋ ਜਿੱਥੋਂ ਤਾਰੂ ਸਿੰਘ ਪੈਦਾ ਹੁੰਦਾ ਸੀ, ਹੁਣ ਕਿਉਂ ਨਹੀਂ ਹੁੰਦਾ? ਉਹ ਫੈਕਟਰੀ ਹੈ, ਮੰਨੂ ਨੇ ਜਰ ਲਾਤੀ, ਪੁਜਾਰੀ ਨੇ ਜਰ ਲਾਤੀ ਉਸ ਫੈਕਟਰੀ ਨੂੰ। ਸੋਚ ਕੇ ਵੇਖੋ ਵੀ 250 ਸਾਲਾਂ ਵਿੱਚ ਇੰਨੇ ਬੰਦੇ ਪੈਦਾ ਹੋਏ, ਉਸ ਤੋਂ ਬਾਅਦ ਕੀ ਹੋ ਗਿਆ? ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਇੰਨੇ ਆਏ, ਇਦਾਂ ਦੇ ਸਿੱਖ ਸੀ, ਇੰਨੀ ਗਰੀਬੀ ਚ, ਹੁਣ ਕੀ ਹੋ ਗਿਆ? ਫਰਕ ਕਿਉਂ ਹੈ? ਉਹਨੂੰ ਦੁਬਾਰਾ ਉਹਨਾਂ ਨੁਕਤਿਆਂ ਨੂੰ ਸਮਝਣ ਲੱਗੋ, ਉਹ ਫਿਰ ਚੱਲੇ, ਉਹ ਫਿਰ ਕਿਰਪਾ ਹੋਵੇ, ਉਦਾਂ ਦੀਆਂ ਸੂਰਤਾਂ ਸੁਰਤਾਂ ਉਦਾਂ ਦੀਆਂ ਫਿਰ ਘੜੀਆਂ ਜਾਣ, ਉਹ ਫਿਰ ਘਾੜਤ ਘੜੀ ਜਾਵੇ। ਮੈਂ ਕਹਿੰਦਾ ਸਾਰੀ ਦੁਨੀਆ ਵਿੱਚ 500 ਹੀ ਹੋਣ, 500 ਸਾਰੀ ਦੁਨੀਆ ਚ 50 ਹੀ ਹੋਣ ਪਰ ਹੋਣ ਗੁਰੂ ਵਰਗੇ ਜਿੱਦਾਂ ਦੀ ਗੁਰੂ ਸਾਹਿਬ ਨੇ ਬਣਾਏ ਸੀ ਪੰਜ ਬੜੇ ਆ ਪੰਜ ਪਰ ਉਦਾਂ ਦੇ ਹੋਣ ਜਿੱਦਾਂ ਦੇ ਗੁਰੂ ਸਾਹਿਬ ਨੇ ਘੜੇ ਸੀ ਉਦਾਂ ਦੀ ਸੁਰਤ ਹੋਵੇ ਸਿੱਖ ਤੇ ਗੁਰੂ ਦਾ ਮੇਲ ਕਿੱਦਾਂ ਦਾ ਮੈਂ ਪਿਛਲੇ ਸ਼ਨੀਵਾਰ ਵੀ ਕਿਹਾ ਸੀ ਸਿੱਖ ਤੇ ਗੁਰੂ ਇੱਕ ਉਦਨ ਮੰਨੋਗੇ ਜਿੱਦਣ ਜਿਵੇਂ ਗੁਰੂ ਸੋਚਦਾ ਹੈ ਉਵੇਂ ਹੀ ਸਿੱਖ ਸੋਚਣ ਲੱਗ ਜਾਏ ਇਹ ਨਹੀਂ ਵਿਚੋਲਾ ਗੁਰੂ ਨੇ ਵੀ ਪਾਇਆ ਸਿੱਖ ਨੇ ਵੀ ਪਾਇਆ ਅਸਲ ਉਦਨ ਮੰਨਾਂਗੇ ਵੀ ਜਿੱਦਾਂ ਗੁਰੂ ਜੀ ਫੈਸਲੇ ਲੈਂਦੇ ਸੀ ਉਦਾਂ ਹੀ ਸਿੱਖ ਫੈਸਲੇ ਲੈਂਦਾ ਮੈਂ ਤੁਹਾਨੂੰ ਕਿਹਾ ਸੀ ਨਾ ਇਦਾਂ ਸੋਚਿਆ ਕਰੋ ਪਿਆਰਿਓ ਵੀ ਜਦੋਂ ਸਾਡੀ ਜ਼ਿੰਦਗੀ 'ਚ ਮੁਸੀਬਤ ਆਵੇ ਵੀ ਜੇ ਇੱਥੇ ਗੁਰੂ ਗੋਬਿੰਦ ਸਿੰਘ ਹੁੰਦੇ ਉਹ ਕਿਵੇਂ ਸੋਚਦੇ ਇਦਾਂ ਸੋਚਿਆ ਕਰੋ ਵੀ ਮੰਨ ਲਓ ਵੀ ਵਿਪਤਾ ਪੈ ਗਈ ਕੋਈ ਸਾਡੇ ਤੇ ਆਪਾਂ ਇਦਾਂ ਸੋਚਣਾ ਹੈ ਵੀ ਜੇ ਗੁਰੂ ਸਾਹਿਬ ਹੁੰਦੇ ਇੱਥੇ ਉਹ ਭਲਾ ਇਸ ਵਿਪਤਾ ਨੂੰ ਕਿਵੇਂ ਵੇਖਦੇ ਆਪਾਂ ਕਿਵੇਂ ਵੇਖਦੇ ਹਾਂ ਫਿਰ ਸਿੱਖ ਗੁਰੂ ਵਰਗਾ ਕਿਵੇਂ ਹੋ ਗਿਆ ਹਰ ਘਟਨਾ ਨੂੰ ਵੇਖਣ ਦਾ ਨਜ਼ਰੀਆ ਇਦਾਂ ਦਾ ਹੋਵੇ ਜਿੱਦਾਂ ਗੁਰੂ ਜੀ ਵੇਖਦੇ ਸੀ ਹਰ ਘਟਨਾ ਨੂੰ ਕੋਈ ਵੀ ਘਟਨਾ ਇੱਥੇ ਘਟਦੀ ਹੈ ਨਾ ਕੁਛ ਵੀ ਹੁੰਦਾ ਹੈ ਇਦਾਂ ਵੇਖਣਾ ਹੈ ਵੀ ਸਾਰਾ ਕੁਝ ਵੇਖ ਲਓ ਇਹਦੇ ਰਿਜ਼ਲਟ ਕੀ ਨਿਕਲਣਗੇ ਇਹਦੇ ਸਿੱਟੇ ਕੀ ਨਿਕਲਣਗੇ ਇਹਦੇ ਨਤੀਜੇ ਕੀ ਨਿਕਲਣਗੇ ਬਸ ਜਿੱਦਣ ਗੁਰੂ ਜੀ ਵਾਂਗੂ ਸੋਚਣ ਲੱਗ ਗਿਆ ਉਦਣ ਸਿੱਖ ਗੁਰੂ ਵਰਗਾ ਹੋ ਗਿਆ ਜਿੱਦਣ ਕੰਡਿਆਂ ਨੂੰ ਗੁਰੂ ਗੋਬਿੰਦ ਸਿੰਘ ਨੇ ਜਿਵੇਂ ਵੇਖਿਆ ਤੈਨੂੰ ਉਵੇਂ ਵੇਖਣਾ ਪੈਣਾ ਆਨੰਦਪੁਰ ਨੂੰ ਛੱਡਣ ਵੇਲੇ ਜਿੱਦਣ ਗੁਰੂ ਜੀ ਜਿੱਦਾਂ ਉਹ ਸੋਚਦੇ ਸੀ ਇਦਾਂ ਉੱਜੜਨ ਵਾਸਤੇ ਤਿਆਰ ਰਹਿਣਾ ਹੈ ਸਿੱਖ ਨੇ ਵੀ ਜੇ ਮੈਂ ਜੂਝਦਾ ਜੂਝ ਵੇਖੋ ਜੀ ਸੁਰਤ ਕਰਕੇ ਤੇ ਜੂਝਣਾ ਹੀ ਪੈਣਾ ਜਿੱਦਣ ਫੈਸਲਾ ਕਰ ਲਿਆ ਸ਼ਹੀਦੀ ਦੇ ਰਾਹ ਤੇ ਤੁਰ ਪਿਆ ਹੋ ਸਕਦਾ ਸਰੀਰ ਲੇਖੇ ਲੱਗ ਜੇ ਹੋ ਸਕਦਾ ਨਾ ਹੀ ਲੱਗੇ ਮੈਂ ਤੁਹਾਡੇ ਤੋਂ ਫੇਰ ਪੁੱਛਦਾ ਪਿਆਰਿਓ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਨੇ ਨਾ ਹੋਏ ਨੇ ਗੁਰੂ ਨਾਨਕ ਸਾਹਿਬ ਨਹੀਂ ਹੋਏ ਪਰ ਕੀ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਤੋਂ ਘੱਟ ਨੇ ਹੁਣ ਦੱਸੋ ਨਹੀਂ ਕਦੇ ਘੱਟ ਨੇ ਕਿਵੇਂ ਘੱਟ ਕਰ ਦਿਓਗੇ ਤੁਸੀਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਕੋਲੋਂ ਲੰਘ ਗਏ ਉਹ ਘੱਟ ਕਿਵੇਂ ਨੇ ਮਾਂ ਗੁਜਰੀ ਕਿਵੇਂ ਘੱਟ ਹੈ ਪੌਣੇ 9 ਸਾਲ ਦੀ ਉਮਰ ਗੁਰੂ ਗੋਬਿੰਦ ਰਾਏ ਦੀ ਹੈ ਪਿਤਾ ਦਾ ਸੀਸ ਆਉਂਦਾ ਹੈ ਸਾਰੀ ਜ਼ਿੰਦਗੀ ਕਦੇ ਕਿਸੇ ਦਾ ਸੀਸ ਆ ਜਾਂਦਾ ਕਦੇ ਕਿਸੇ ਦਾ ਆ ਜਾਂਦਾ ਕਦੇ ਕੋਈ ਸ਼ਹੀਦ ਘਰ ਦਾ ਜੀ ਕਦੇ ਕੋਈ ਕਿੱਡੀਆਂ ਕਿੱਡੀਆਂ ਬਿਪਤਾਵਾਂ ਝੱਲੀਆਂ ਮਾਂ ਗੁਜਰੀ ਨੇ ਉਹ ਸ਼ਹੀਦ ਤੋਂ ਕਿਵੇਂ ਘੱਟ ਹੈ ਇਸ ਕਰਕੇ ਸੁਰਤ ਦੀ ਸਿੱਖੀ ਹੈ ਸੁਰਤ ਦੀ ਸ਼ਬਦ ਗੁਰੂ ਹੈ ਤੇ ਜਦੋਂ ਅਸੀਂ ਕਹਿੰਦੇ ਹਾਂ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ ਕਿਹੜੇ ਚਰਨਾਂ ਦਾ ਫਿਰ ਸ਼ਬਦ ਗੁਰੂ ਹੈ ਤੇ ਚਰਨ ਕਾਹਦੇ ਹੋਣਗੇ ਸ਼ਬਦ ਦੇ ਧੂੜੀ ਕਾਹਦੀ ਹੋਏਗੀ ਫਿਰ ਬੋਲੋ ਸ਼ਬਦ ਦੀ ਮੱਥਾ ਕਿਹੜਾ ਹੋਏਗਾ ਫਿਰ ਜੇ ਸਿੱਖ ਸੁਰਤ ਹੈ ਤੇ ਮੱਥਾ ਕਿਹੜਾ ਹੋਏਗਾ ਸੁਰਤ ਵਾਲਾ ਹੀ ਹੋਣਾ ਹੈ ਆਹ ਮੱਥਾ ਥੋੜਾ ਹੋਏਗਾ ਭੈ ਕੇ ਚਰਨ ਹੋਣਗੇ ਕਰ ਭਾਵ ਕੇ ਹੋਣਗੇ ਲੋਇਣ ਸੁਰਤ ਕਰੇ ਅੱਖਾਂ ਹੋਰ ਹੋ ਜਾਣਗੀਆਂ ਫਿਰ ਸਾਰਾ ਕੁਛ ਹੀ ਬਦਲ ਜਾਏਗਾ ਜੇ ਸ਼ਬਦ ਗੁਰੂ ਤੇ ਸੁਰਤ ਧੁਨ ਚੇਲਾ ਆ ਗਿਆ ਨਾ ਫਿਰ ਸਾਰਾ ਕੁਝ ਹੀ ਬਦਲ ਜਾਏਗਾ ਫਿਰ ਕਬੀਰ ਸੁਰਗ ਨਰਕ ਤੇ ਲੱਪੜੋ ਸਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ
ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਹੈ ਰਹੋ ਅੰਤ ਹਰਿਆਦ
ਹਾਂਜੀ ਸੁਣੋ ਪਿਆਰਿਓ ਕਬੀਰ ਸਾਹਿਬ ਕਹਿੰਦੇ ਨੇ ਸਵਰਗ ਨਰਕ ਤੋਂ ਬਚ ਗਏ ਕਹਿੰਦੇ ਆਦ ਅੰਤ ਸ਼ੁਰੂ ਤੋਂ ਅਖੀਰ ਤੱਕ ਅਸੀਂ ਤੇ ਚਰਨਾਂ ਨਾਲ ਹੀ ਜੁੜੇ ਰਹੇ, ਸੁਰਗ ਨਰਕ ਤੋਂ ਬਚ ਕੇ। ਹੁਣ ਨਰਕ ਤੋਂ ਤੇ ਬਚਣਾ ਹੀ ਹੈ, ਕਹਿੰਦੇ ਸਵਰਗ ਦੀ ਵੀ ਲੋੜ ਨਹੀਂ। ਜਿਹੜਾ ਐਦਾਂ ਬਣਾਇਆ ਹੋਇਆ ਸਵਰਗ ਹੈ, ਲਾਰੇ ਲਾਏ ਹੈ, ਜਿਹੜਾ ਵਿਖਾਇਆ ਹੋਇਆ ਐਦਾਂ ਵਿਖਾਇਆ ਸਵਰਗ ਵੀ ਉੱਤੇ ਐਦਾਂ ਸਵਰਗ ਹੈ, ਉੱਥੇ ਜੀ ਕਾਮ ਧੇਨ ਗਊ ਹੈ, ਉੱਥੇ ਜੀ ਕਲਪ ਬ੍ਰਿਛ ਹੈ, ਉੱਥੇ ਜੀ ਐਦਾਂ ਦੇ ਦਰਬਾਰ ਨੇ, ਐਦਾਂ ਜਿਹੜੇ ਸੁਪਨੇ ਵਿਖਾਏ ਨਾ ਸੁਪਨੇ। ਸਵਰਗਾਂ ਦਾ ਲਾਲਚ ਦੇ ਕੇ ਪੁਜਾਰੀ ਲੁੱਟਦਾ ਤੇ ਨਰਕਾਂ ਦਾ ਡਰਾਵਾ ਦੇ ਕੇ ਪੁਜਾਰੀ ਲੁੱਟਦਾ। ਦੋਵੇਂ ਤਰੀਕੇ ਨੇ ਨਾ ਲੁੱਟਣ ਦੇ, ਨਰਕ ਤੋਂ ਡਰਾਉਂਦਾ ਤੇ ਸਵਰਗਾਂ ਦਾ ਲਾਲਚ ਦਿੰਦਾ। ਜੇਬ ਖਾਲੀ ਕਰਾਉਣੀ ਹੈ ਚਾਹੇ ਲਾਲਚ ਦੇ ਕੇ ਤੇ ਚਾਹੇ ਡਰਾ ਕੇ। ਕਦੇ ਤੇ ਐਂ ਡਰਾ ਦਿੰਦਾ, ਨਰਕ ਚ ਜਾਓਗੇ ਉੱਥੇ ਫਿਰ ਐਂ ਕੁੱਟਦੇ ਨੇ, ਉੱਥੇ ਐਂ ਹੁੰਦਾ, ਉੱਥੇ ਐਂ ਹੁੰਦਾ, ਡਰਾ ਕੇ। ਕਈਆਂ ਨੂੰ ਫਿਰ ਲਾਲਚ ਦਿੰਦਾ ਵੀ ਤੁਸੀਂ ਉੱਥੇ ਜਾਓਗੇ ਉੱਥੇ ਫਿਰ ਐਦਾਂ ਨਾਚ ਹੁੰਦੇ ਨੇ, ਸਵਰਗਾਂ ਚ ਐਂ ਹੁੰਦਾ, ਸਵਰਗਾਂ ਚ ਐਂ ਹੁੰਦਾ। ਕਹਿੰਦੇ ਅਸੀਂ ਤੇ ਛੱਡ ਹੀ ਦਿੱਤਾ ਖਿਹੜਾ ਨਾ ਪੁਜਾਰੀ ਵਾਲੇ, ਪੁਜਾਰੀ ਵਾਲੇ ਸਵਰਗ ਦਾ ਲਾਲਚ ਹੈ ਤੇ ਨਾ ਪੁਜਾਰੀ ਦੇ ਬਣਾਏ ਹੋਏ ਨਕਲੀ ਨਰਕ ਦਾ ਡਰ। ਕਬੀਰ ਸੁਰਗ ਨਰਕ ਤੇ ਮੈਂ ਰਹਿਓ ਕਿਵੇਂ? ਸਤਿਗੁਰ ਕਹਿ ਸਤਿਗੁਰ ਕੇ ਪ੍ਰਸਾਦ, ਮੇਰੇ ਤੇ ਗੁਰੂ ਦੀ ਮਿਹਰ ਕਿਰਪਾ ਹੋ ਗਈ। ਸਤਿਗੁਰੂ ਨੇ ਕਿਰਪਾ ਕਰ ਦਿੱਤੀ। ਕਿਰਪਾ ਕੀ ਕੀਤੀ? ਕਿਰਪਾ ਦਾ ਕੀ ਰੂਪ ਹੈ ਪਿਆਰਿਓ? ਗੁਰੂ ਜੀ ਕਿਰਪਾ ਕਿਵੇਂ ਕਰਦੇ ਆ ਭਲਾ? ਅਕਲ ਦੇ ਕੇ। ਗੁਰੂ ਦਾ ਗਿਆਨ ਹੀ ਗੁਰੂ ਦੀ ਕਿਰਪਾ ਹੈ। ਜੇ ਗੁਰੂ ਸ਼ਬਦ ਹੈ, ਜਦੋਂ ਸ਼ਬਦ ਸਮਝ ਚ ਆ ਗਿਆ ਤੇ ਸਮਝ ਲਓ ਕਿਰਪਾ ਆ ਗਈ। ਹੋਰ ਐਦਾਂ ਕਿਤੇ ਐਦਾਂ ਹੱਥ ਵਾਲੀ ਉਹ ਬਾਬੇ ਨਿਰਮਲ ਬਾਬੇ ਵਾਲੀ ਕਿਰਪਾ ਹੁੰਦੀ ਕਿਤੇ ਹੈ, ਸਰਸੇ ਵਾਲੇ ਵਾਲੀ? ਐਦਾਂ ਆਪਾਂ ਬਹੁਤੀ ਨਹੀਂ ਗੱਲ ਕਰਨੀ ਪਿਆਰੇ, ਕਿਉਂਕਿ ਮਰਿਆ ਜਿਹੜਾ ਨਾ ਸੱਪ ਜਦੋਂ ਲੰਘ ਜਾਏ ਤੇ ਲਕੀਰ ਕੁੱਟਣ ਦਾ ਕੋਈ ਫਾਇਦਾ। ਸੱਪ ਲੰਘ ਜਾਏ ਨਾ ਜਦੋਂ, ਫਿਰ ਲਕੀਰ ਕੁੱਟੀ ਜਾਓ ਬੈਠੇ, ਉਹਦਾ ਕੀ ਫਾਇਦਾ? ਹੁਣ ਮੈਂ ਇੱਥੇ ਵੇਖੋ ਜੀ, ਹੁਣ ਸਾਡੇ ਕਰਦੇ ਨੇ ਨਾ ਪਾਪੀ ਕੇ ਮੋਰ ਨੇ ਕੋ ਪਾਪ ਮਹਾ ਹੁੰਦਾ ਹੈ ਨਾ ਇੱਦਾਂ। ਉਹ ਤੇ ਠੀਕ ਹੈ ਪਿਆਰਿਓ, ਇਹ ਤੇ ਸਿਸਟਮ ਮਾਲਕ ਦਾ ਇਦਾਂ ਦਾ ਚੱਲਦਾ ਹੈ, ਪਰ ਇੱਥੇ ਬੜੇ ਆ ਇਦਾਂ ਦੇ ਜਿਹੜੇ ਸਭ ਕੁਝ ਇਦਾਂ ਹੀ ਕਰ ਰਹੇ ਆ, ਉਹਨਾਂ ਨੂੰ ਸਜ਼ਾ ਨਾ ਮਿਲੀ ਹੈ ਤੇ ਨਾ ਮਿਲਣੀ ਹੈ, ਮਿਲਣੀ ਵੀ ਨਹੀਂ ਉਹਨਾਂ ਨੂੰ ਸਜ਼ਾ। ਤੁਸੀਂ ਫਿਰ ਕਹੋਗੇ ਵੀ ਇੱਕ ਨੂੰ ਮਿਲ ਗਈ, ਹਜ਼ਾਰਾਂ ਹੀ ਨੇ ਇੱਥੇ ਤੇ, ਫਿਰ ਬਾਕੀਆਂ ਨੂੰ? ਬਾਹਰਲੇ ਕਾਨੂੰਨ ਵਿੱਚ ਤੇ ਕਿਸੇ ਵਿਰਲੇ ਨੂੰ ਸਜ਼ਾ ਮਿਲਦੀ ਹੈ, ਕਿਸੇ ਵਿਰਲੇ ਨੂੰ, ਪਰ ਰੱਬ ਦਾ ਕਾਨੂੰਨ ਹੈ ਜਿਹੜਾ ਉਹ ਤੇ ਅੰਦਰ ਹੈ। ਨਾਨਕ ਜੀ ਉਪਾਏ ਕਹਿ ਲਿਖ ਨਾਵੇਂ
ਧਰਮ
ਧਰਮ ਬਹਾਲਿਆ। ਧਰਮ ਰਾਜਾ ਅੰਦਰ ਵੀ ਬੈਠਾ ਨਾ ਕਿ ਕਚਹਿਰੀ ਲਾ ਕੇ, ਜਿਹੜਾ ਅੰਦਰ ਬੈਠਾ ਹੈ ਉਹ ਤੇ ਉਸੇ ਦਿਨ ਜਿੱਦਣ ਬੰਦਾ ਗਲਤ ਕੰਮ ਕਰਦਾ ਉਦੇ ਹੀ ਸਜ਼ਾ ਸੁਣਾ ਦਿੰਦਾ। ਅੰਦਰ ਵਾਲੀ ਕਚਹਿਰੀ ਆ ਉਹ ਅੰਦਰ ਵਾਲਾ ਤੇ ਉਦਣ ਹੀ ਸਜ਼ਾ ਸੁਣਾ ਦਿੰਦਾ ਭਾਈ, ਬਾਹਰ ਵਾਲੇ ਸੁਣਾ ਵੀ ਸਕਦੇ ਨੇ ਤੇ ਨਹੀਂ ਵੀ ਸੁਣਾ ਸਕਦੇ। ਬੜੇ ਨੇ ਜੀ, ਇੱਕ ਬੰਦਾ ਫੜਿਆ ਗਿਆ, ਇੱਥੇ ਲੱਖਾਂ ਨੇ ਲੱਖਾਂ, ਭਾਰਤ ਦੇ ਵਿੱਚ ਕਰੋੜਾਂ ਬੰਦੇ, ਲੱਖਾਂ ਬਾਬੇ ਏਦਾਂ ਦੇ ਹੈ ਐ ਜਿਹੜੇ ਬਹੁਤ ਗਲਤ ਕੰਮ ਕਰਦੇ ਆ, ਨਹੀਂ ਪਕੜੇ ਗਏ, ਨਹੀਂ ਪਕੜੇ ਗਏ, ਜਿਹੜਾ ਫੜਿਆ ਗਿਆ ਫੜਿਆ ਗਿਆ। ਬੜੇ ਬੰਦੇ ਆ, ਪਰ ਅੰਦਰਲਾ ਕਾਨੂੰਨ ਤੇ ਇਹ ਹੈ ਨਾ ਪਿਆਰਿਓ, ਆਪਾਂ ਅਰਥ ਸਮਝਦੇ ਹੋ, ਚਲੋ ਇੱਕ ਵਾਰੀ ਸੁਣ ਲਓ। ਲਓ ਹੁਣ ਆ ਪੰਗਤੀ ਗਾਓ, ਦੇ ਕਵਾੜ ਅਣਕ ਪੜਦੇ ਮੈਂ ਪਰ ਤਾਰਾ ਸੰਗ ਫੱਕੇ। ਸੁਣੋ ਇੱਕ ਮਿੰਟ ਕਲੀਅਰ ਹੋ ਜਾਏਗੀ, ਸੁਣੋ।
ਦੇ ਕਵਾੜ ਅਣਕ ਪੜਦੇ ਮੈਂ ਪਰਦਾਰਾ ਸੰਗ ਫਾਕੇ, ਚਿੱਤਰ ਗੁਪਤ ਜਬ ਲੇਖਾ ਮੰਗੇ, ਤਬ ਕੌਣ ਪੜਦਾ ਤੇਰਾ ਠਾਕੇ।
ਬਹੁਤ ਵਾਰ ਸੁਣਿਆ, ਇੱਕ ਵਾਰੀ ਫਿਰ ਸੁਣੋ। ਚਿੱਤਰ ਗੁਪਤ ਦਾ ਕੀ ਅਰਥ ਹੈ, ਇਹਨੂੰ ਪੁੱਠਾ ਕਰੋ। ਗੁਪਤ ਚਿੱਤਰ, ਇੱਕ ਤੇ ਮੇਰਾ ਬਾਹਰਲੀ ਚਿੱਤਰ ਆ, ਵੇਖੋ ਤੁਹਾਨੂੰ ਦਿਸ ਰਿਹਾ, ਆ ਹੈ ਮੇਰਾ ਪ੍ਰਗਟ ਚਿੱਤਰ, ਤਨ ਤੇ ਇੱਕ ਹੈ ਮੇਰਾ ਮਨ, ਉਹ ਕੀ ਹੈ? ਗੁਪਤ ਚਿੱਤਰ। ਹੁਣ ਮੇਰੇ ਮਨ ਵਿੱਚ ਕੀ ਹੈ ਮੈਨੂੰ ਤੇ ਪਤਾ ਹੈ, ਤੁਸੀਂ ਆ ਤੁਹਾਡਾ ਪ੍ਰਗਟ ਚਿੱਤਰ ਹੈ, ਇੱਕ ਗੁਪਤ ਚਿੱਤਰ ਵੀ ਹੈ। ਹੁਣ ਜਿਹੜਾ ਅੰਦਰ ਵਾਲਾ ਹੈ, ਤੁਸੀਂ ਲੱਖ ਐ ਕਰਕੇ ਬੈਠੇ ਰਹੋ, ਕਦੇ ਐ ਸਿਰ ਮਾਰੋ, ਪਰ ਤੁਹਾਨੂੰ ਪਤਾ ਹੀ ਹੈ ਵੀ ਮੈਂ ਕਿੰਨੇ ਕੁ ਪਾਣੀ 'ਚ ਹਾਂ। ਹਰ ਇੱਕ ਨੂੰ ਪਤਾ ਹੀ ਹੈ, ਆਪਣੇ ਆਪ ਬਾਰੇ ਤੇ ਪਤਾ ਹੀ ਹੈ ਨਾ ਸਾਰਿਆਂ ਨੂੰ। ਕਹਿੰਦੇ ਜਦੋਂ ਬੰਦਾ ਕੋਈ ਗਲਤ ਕੰਮ ਕਰਦਾ ਹੈ ਤੇ ਕਹਿੰਦਾ ਬੂਹਾ ਬੰਦ ਸੀ, ਓਏ ਪਰਦੇ ਲੱਗੇ ਹੋਏ ਸੀ, ਕਿਹੜਾ ਕਿਸੇ ਨੂੰ ਪਤਾ ਲੱਗਿਆ, ਪਰ ਦਾਰਾ ਸੰਗ ਹੱਕ ਹੈ, ਪਰਾਈ ਇਸਤਰੀ ਨਾਲ ਸੰਬੰਧ ਬਣਾਉਂਦਾ ਹੈ ਨਜਾਇਜ਼, ਪਰ ਕਹਿੰਦੇ ਉਹ ਕਿਸੇ ਨੂੰ ਪਤਾ ਤੇ ਨਹੀਂ ਲੱਗਿਆ। ਗੁਰੂ ਜੀ ਕਹਿੰਦੇ ਐ ਤੈਨੂੰ ਤੇ ਪਤਾ ਹੈ ਤੇ ਤੇਰੇ ਗੁਪਤ ਚਿੱਤਰ ਨੇ, ਤੇਰੇ ਅੰਦਰ ਵਾਲੇ ਨੇ, ਉਹ ਚਿੱਤਰ ਬਣ ਗਿਆ, ਗੁਪਤ ਚਿੱਤਰ ਤੇਰੇ ਅੰਦਰ ਬਣ ਗਿਆ। ਹੁਣ ਇਹਨੇ ਸਾਰੀ ਜ਼ਿੰਦਗੀ ਤੇਰਾ ਖਿਹੜਾ ਨਹੀਂ ਛੱਡਣਾ। ਜਦੋਂ ਘਰ ਵਾਲੀ ਤੈਨੂੰ ਪ੍ਰੇਮ ਨਾਲ ਬੁਲਾਏਗੀ, ਤੈਨੂੰ ਬੁਖਾਰ ਚੜ੍ਹੇ ਤੇ ਸਿਰ ਤੇ ਪੱਟੀਆਂ ਲਾਏਗੀ, ਜਦੋਂ ਪਿਆਰ ਨਾਲ ਤੇਰੀਆਂ ਲੱਤਾਂ ਘੁੱਟੇਗੀ, ਜਦੋਂ ਬੁੱਢਾ ਹੋ ਗਿਓ ਸਾਰੇ ਸਾਥ ਛੱਡ ਕੇ, ਉਹ ਤੈਨੂੰ ਫੜ ਕੇ ਦਵਾਈਆਂ ਦੇਏਗੀ, ਅੱਖਾਂ 'ਚੋਂ ਧੱਕੇ ਨਾਲ ਹੀ ਪਾਣੀ ਆਈ ਜਾਣਾ, ਉਹਨੇ ਆਖਣਾ ਕੀ ਹੋਇਆ, ਤੂੰ ਕਹਿਣਾ ਮੈਂ ਤੇਰੇ ਨਾਲ ਧੋਖਾ ਕੀਤਾ। ਕਿਉਂ? ਕਿਉਂਕਿ ਉਹ ਗੁਪਤ ਚਿੱਤਰ ਯਾਦ ਆਉਣੇ ਨੇ, ਇਹ ਗੁਪਤ ਚਿੱਤਰ ਤੇਰਾ ਖਿਹੜਾ ਨਹੀਂ ਛੱਡਣਗੇ। ਕਿੰਨੇ ਹੋਣਗੇ ਪਿਆਰਿਓ? ਅੰਦਰ ਵਾਲੇ ਨੂੰ ਪਤਾ ਹੈ ਜਿਨ੍ਹਾਂ ਦੇ ਨੂੰ ਵੀ ਆਹ ਕੰਮ ਕੀਤਾ ਹੈ, ਘਰ ਵਾਲੀ ਨੂੰ ਨਹੀਂ ਪਤਾ, ਮਾਂ ਪਿਓ ਨੂੰ ਨਹੀਂ ਪਤਾ। ਕਿੰਨੀ ਵਾਰੀ ਗੱਲ ਕੀਤੀ ਆਪਾਂ ਵੀ ਫੋਨ ਵੀ, ਹੁਣ ਫੋਨ ਹੀ ਬੰਦਾ ਲੁਕੋ ਲੁਕੋ ਕੇ ਰੱਖਦਾ ਵੀ ਕਿਤੇ ਮਾਂ ਦੇ ਹੱਥ ਨਾ ਲੱਗ ਜੇ, ਘਰ ਵਾਲੀ ਦੇ ਕਿਤੇ ਲੋਕ ਹੀ ਦੋ ਦੋ ਲਾ ਕੇ ਰੱਖਦਾ ਹੁੰਦਾ ਹੀ ਹੈ ਨਾ। ਮੈਂ ਤੁਹਾਨੂੰ ਦੱਸਿਆ ਸੀ ਨਾ ਇੱਕ ਵਾਰੀ ਵੀ ਬੰਦਾ ਮਰਨ ਲੱਗਾ, ਅਟੈਕ ਹੋ ਗਿਆ, ਐਂਬੂਲੈਂਸ ਸੱਦੋ, ਮੈਂ ਚੱਲਿਆ, ਕਹਿੰਦਾ ਮਰਨ ਲੱਗਿਆ, ਘਰ ਵਾਲੀ ਆ ਗਈ ਕੋਲ, ਕਹਿੰਦੀ ਜੀ ਜਰਾ ਨੰਬਰ ਦੱਸੋ, ਕਹਿੰਦੀ ਜੀ ਲੋਕ ਦੱਸਿਓ ਲੋਕ, ਕਹਿੰਦਾ ਕਿਉਂ, ਕਹਿੰਦਾ ਮੇਰੇ ਕਈ ਘਰ ਵਾਲੀ ਕਹਿੰਦੀ ਮੇਰਾ ਬੈਲੈਂਸ ਮੁੱਕਿਆ ਪਿਆ, ਤੁਹਾਡੇ ਫੋਨ ਤੋਂ ਐਂਬੂਲੈਂਸ ਨੂੰ ਕਾਲ ਕਰਨੀ ਹੈ, ਲੋਕ ਖੋਲੋ, ਕਹਿੰਦਾ ਨਹੀਂ 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 ਹੁਣ ਠੀਕ ਆ ਮੈਂ, ਕਹਿੰਦਾ ਉਹਨੂੰ ਪਤਾ ਵੀ ਜੇ ਲੋਕ ਖੁੱਲ ਗਿਆ ਫਿਰ ਬਣੇਗਾ ਕੀ। ਇਹ ਸੱਚ ਹੈ, ਬੜੇ ਪੜਦੇ ਨੇ ਜਿਹੜਾ ਸਾਨੂੰ ਹੀ ਪਤਾ ਹੈ, ਪਰ ਕੋਈ ਨਹੀਂ ਜਾਣਦਾ ਮਨਾ, ਤੂੰ ਤੇ ਜਾਣਦਾ ਹੀ ਹੈ। ਤੇ ਜਿਹੜਾ ਰੱਬ ਦਾ ਕਾਨੂੰਨ ਹੈ, ਉਦਣ ਹੀ ਮਾਂ ਪਿਓ ਨੂੰ ਨਹੀਂ ਮਿਲ ਸਕਦੀ ਇਹ ਬੱਚੀ ਲੜਕੀ, ਹੁਣ ਮਾਂ ਪਿਓ ਨੂੰ ਨਾ ਮਿਲਣ ਦਿਓ, ਡਰ ਹੈ ਅੰਦਰ, ਤਾਂ ਹੀ ਕਹਿੰਦਾ ਮਾਂ ਪਿਓ ਨੂੰ ਨਾ ਮਿਲੇ। ਇਹਨੂੰ ਬੱਚਾ ਜਿਹੜਾ ਰੋਵੇ ਭੈਣੋ, ਨਾਲ ਦੀ ਨਾਲ ਕੰਟਰੋਲ ਕਰ ਲੈਣਾ ਆਪ ਹੀ, ਬੱਚੇ ਦੀ ਆਵਾਜ਼ ਫਿਰ ਸਟੇਜ ਤੇ ਆਈ ਹੀ ਜਾਂਦੀ। ਸੁਣੋ ਬਈ, ਬਾਹਰਲੇ ਪਾਸੇ ਭੈਣਾਂ ਲੈ ਜਾਣ, ਬੱਚਾ ਜਿਹੜਾ ਰੋਵੇ ਨਾ ਬਾਹਰਲੇ ਪਾਸੇ, ਗਰਮੀ ਕਰਕੇ ਫਿਰ ਥੋੜੀ ਦਿੱਕਤ ਆ ਜਾਂਦੀ। ਆਓ ਹੁਣ ਸੁਣੋ, ਅੰਦਰ ਵਾਲਾ ਜਿਹੜਾ ਨਾ, ਇੱਧਰ ਵੇਖੋ, ਉਹ ਜਾਣਦਾ ਹੈ, ਡਰਦਾ ਮਾਰਾ ਬੰਦਾ ਕਹਿੰਦਾ, ਫਿਰ ਇੱਕ ਪਾਪ ਨੂੰ ਛਪਾਉਣ ਮਾਰਾ, ਆਹ ਬੰਦੇ ਨੂੰ ਪਤਾ ਲੱਗ ਗਿਆ ਹੁਣ ਇਹਦਾ ਕਤਲ ਕਰਾ ਦਿਓ, ਇਹਨੂੰ ਭੇਤ ਆ ਗਿਆ ਇਹਦਾ ਕਤਲ ਕਰਾ ਦਿਓ, ਇੱਕ ਚੀਜ਼ ਨੂੰ ਲੁਕਾਉਂਦਾ ਲੁਕਾਉਂਦਾ ਅੰਦਰਲੇ ਡਰ ਨੇ ਜਿਹੜੇ ਉਹ ਵਧੀ ਜਾਂਦਾ ਵਧੀ ਜਾਂਦਾ ਵਧੀ ਜਾਂਦਾ ਸਾਰਾ ਕੁਛ। ਕਿੱਥੇ 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 ਅਸੀਂ ਝੂਠ ਬੋਲਦੇ ਹਾਂ ਫਿਰ, ਤਾਂ ਕਰਕੇ ਅੰਦਰ ਵਾਲਾ ਤੇ ਉਦਣ ਹੀ ਕਚਹਿਰੀ ਲਾ ਲੈਂਦਾ ਹੈ, ਉਹ ਤੇ ਉਦਣ ਹੀ ਸਜ਼ਾ ਦਿੰਦਾ ਹੈ, ਆ ਠੀਕ ਹੈ ਚਲੋ ਕਿ ਸਜ਼ਾ ਜਿਹੜੀ ਹੈ ਬਾਹਰਲੇ ਪਾਸੇ ਜੋ ਜੋ ਸਿਸਟਮ ਬਣਿਆ ਹੋ ਗਈ, ਪਰ ਮਾਲਕ ਦਾ ਕਾਨੂੰਨ ਤੇ ਕੰਮ ਕਰਦਾ ਹੈ। ਬੰਦਾ ਭਾਵੇਂ ਜਿਵੇਂ ਮਰਜ਼ੀ ਘੁੰਮਦਾ ਫਿਰਦਾ ਰਵੇ, ਅੰਦਰ ਵਾਲਾ ਹੈ ਨਾ ਜਿਹੜਾ, ਉਹ ਤੇ ਸਜ਼ਾ ਦਿੰਦਾ ਹੈ। ਮੈਂ ਖੁਦ ਵੇਖੇ ਆ ਪਿਆਰਿਓ, ਇਦਾਂ ਦੇ ਬੰਦੇ ਬੜੇ ਅਮੀਰ ਨੇ, ਬੜੇ ਵਧੀਆ ਬੈੱਡ ਨੇ, ਵਧੀਆ ਗੱਦੇ ਨੇ, ਪਰ ਸੁੱਖ ਦੀ ਨੀਂਦਰ ਨਹੀਂ ਸੌਂਦੇ, ਹਰ ਵੇਲੇ ਪਰੇਸ਼ਾਨ ਰਹਿੰਦੇ ਨੇ। ਓਏ ਹੋਇਆ ਕੀ ਭਾਈ ਤੈਨੂੰ, ਪਰੇਸ਼ਾਨੀ ਕਾਹਦੀ, ਨੀਂਦ ਨਹੀਂ ਜੀ ਆਉਂਦੀ ਸਾਰੀ ਰਾਤ, ਸਭ ਕੁਝ ਹੈ ਉਹਨਾਂ ਦੇ ਕੋਲ, ਰਸੋਈਆਂ ਭਰੀਆਂ ਪਈਆਂ ਨੇ, ਖਾਣ ਦਾ ਹੁਕਮ ਨਹੀਂ, ਡਾਕਟਰਾਂ ਨੇ ਕਿਹਾ ਖਾਈ ਨਾ ਮਰ ਜਾਏਗਾ, ਜ਼ਹਿਰ ਹੈ ਤੇਰੇ ਲਈ। ਉਹ ਅੰਦਰ ਵਾਲਾ ਜਿਹੜਾ ਨਾ ਪਿਆਰਿਓ, ਉਹ ਕਿਸੇ ਨੂੰ ਮਾਫ਼ ਨਹੀਂ ਕਰਦਾ। ਇਹ ਤੇ ਚਲੋ ਕੁਦਰਤੀ ਏਦਾਂ ਦਾ ਸਿਸਟਮ ਬਣ ਗਿਆ, ਜਿਹੜਾ ਜੱਜ ਸੀ ਉਹਨੇ ਨਾ ਦਾੜੀ ਰੱਖੀ ਸੀ ਤੇ ਨਾ ਕੇਸ ਰੱਖੇ ਸੀ, ਪਰ ਬਹਾਦਰੀ ਬਾਹਰਲੀ ਹੁੰਦੀ ਹੈ ਕਿ ਅੰਦਰਲੀ ਹੁੰਦੀ? ਸਾਡੇ ਕਈ ਵੀਰ ਕਹਿਣ ਜੱਜ ਨੂੰ ਨਾ ਸਨਮਾਨਿਤ ਕੀਤਾ ਜਾਵੇ, ਪਰ ਚੇਤਾ ਰੱਖਿਓ ਸਰਕਾਰਾਂ ਦਾ ਸਿਸਟਮ ਇਦਾਂ ਦਾ ਹੀ ਹੁੰਦਾ। ਜਿੱਦਣ ਕਿਸੇ ਸਾਡੇ ਸਿੱਖ ਨੂੰ ਸਜ਼ਾ ਦੇਣੀ ਹੋਈ ਨਾ ਇਹਨਾਂ ਨੇ, ਇਹ ਨਹੀਂ ਪਤਾ ਫਿਰ ਉਸੇ ਜੱਜ ਨੂੰ ਹੀ ਲਾ ਦੇਣ, ਨਾਲੇ ਤੁਹਾਡਾ ਹੀ ਸਨਮਾਨਿਤ ਕੀਤਾ ਹੋਇਆ ਜੱਜ ਹੋਵੇਗਾ। ਇਹੋ ਜਿਹੀਆਂ ਗਲਤੀਆਂ ਨਹੀਂ ਕਰੀਦੀਆਂ, ਚੇਤਾ ਰੱਖਿਓ। ਤੁਹਾਡਾ ਹਥਿਆਰ ਮੁੜ ਕੇ ਤੁਹਾਡੇ ਤੇ ਹੀ ਵਰਤਿਆ ਜਾਣਾ, ਇਹ ਚੇਤਾ ਰੱਖੀਦਾ। ਹਰ ਨੁਕਤੇ ਨੂੰ ਵੇਖੋ, ਜਿੱਦਣ ਤੁਸੀਂ ਇੱਕ ਗੱਲ ਨੂੰ ਚਾਰੇ ਪਾਸਿਆਂ ਤੋਂ ਵੇਖਣ ਲੱਗ ਜਾਓਗੇ ਨਾ, ਫਿਰ ਪਤਾ ਲੱਗਣਾ। ਜੱਜ ਨੇ ਕਾਨੂੰਨ ਮੁਤਾਬਕ ਫੈਸਲਾ ਸਹੀ ਕੀਤਾ, ਇਦਾਂ ਹੀ ਹੈ ਨਾ। ਸਾਰਿਆਂ ਨੇ ਕਹਿਣਾ ਜੀ ਸਹੀ ਕੀਤਾ। ਜਿੱਦਣ ਫਿਰ ਕਿਸੇ ਸਿੱਖ ਦਾ ਕੇਸ ਹੋਇਆ, ਸਜ਼ਾ ਦਾ ਟਾਈਮ ਹੋਇਆ, ਇਹਨਾਂ ਨੇ ਫਿਰ ਕਹਿਣਾ ਉਸੇ ਨੂੰ ਲਿਆਓ ਜਿਨ੍ਹਾਂ ਨੂੰ, ਇਹ ਤੇ ਸਿੱਖਾਂ ਨੇ ਪ੍ਰਵਾਨ ਕੀਤਾ ਹੋਇਆ ਜੱਜ, ਇਹਨੂੰ ਮਾੜਾ ਕਿਵੇਂ ਕਹਿ ਦੇਣਗੇ? ਜਿਹਨੂੰ ਇੱਕ ਵਾਰੀ ਚੰਗਾ ਕਹਿ ਦੇਣ, ਮੁੜ ਕੇ ਮਾੜਾ ਥੋੜਾ ਕਹਿ ਸਕਣਗੇ? ਏਦਾਂ ਹੀ ਏਦਾਂ ਦੀਆਂ ਚਾਲਾਂ ਚੱਲੀਆਂ। ਠੀਕ ਹੈ ਭਾਈ, ਅਗਲੇ ਨੇ ਕਾਨੂੰਨ ਮੁਤਾਬਕ ਕੰਮ ਕੀਤਾ, ਕੰਮ ਕੀਤਾ, ਬਹਾਦਰੀ ਵਿਖਾਈ, ਦਬਾਅ ਨਹੀਂ ਮੰਨਿਆ। ਦਬਾਅ ਕਾਹਦੇ ਤੇ ਪੈਂਦਾ? ਤਨ ਤੇ ਨਹੀਂ, ਕਾਹਦੇ ਤੇ ਪੈਂਦਾ? ਮਨ ਤੇ। ਤੇ ਬੰਦਾ ਸੱਚ ਨੂੰ ਸੁਣੇ, ਸੱਚ ਤੇ ਖੜ ਜਾਏ, ਡਰੇ ਨਾ, ਖੁਦ ਮੁਖਤਿਆਰ ਹੋਵੇ, ਇਹਨੂੰ ਕਹਿੰਦੇ ਨੇ ਰਾਜ ਕਰੇਗਾ ਖਾਲਸਾ, ਰਾਜਿਆਂ ਵਾਂਗੂ ਵਿਚਰੇ, ਹਰ ਸਿੱਖ ਰਾਜੇ ਵਾਂਗੂ ਵਿਚਰੇ, ਖੁਦ ਮੁਖਤਿਆਰ ਹੋਵੇ, ਦਬਾਅ ਨਾ ਮੰਨੇ ਕਿਸੇ ਦਾ। ਛੱਡੋ ਜੱਜਾਂ ਦੀ ਗੱਲ, ਛੱਡੋ ਆਪਣੀ ਗੱਲ ਕਰੋ। ਸੁਰਤ ਤੇ ਕਾਮ ਦਾ ਦਬਾਅ ਨਾ ਪੈ ਜੇ ਕਿਤੇ, ਤੇਰੀ ਸੁਰਤ ਤੇ ਲੋਭ ਦਾ ਦਬਾਅ ਨਾ ਪੈ ਜੇ ਕਿਤੇ। ਫੈਸਲਾ ਲੈਣ ਲੱਗਾ, ਸੱਚ ਨੂੰ ਸਾਹਮਣੇ ਰੱਖ ਕੇ ਫੈਸਲਾ ਲੈ, ਆਪਣੇ ਫੈਸਲੇ ਆਪ ਲੈ, ਇਹਨੂੰ ਖੁਦ ਮੁਖਤਿਆਰ ਕਹਿੰਦੇ ਆ। ਤੇ ਕੱਲਾ ਕੱਲਾ ਸਿੱਖ ਰਾਜਿਆਂ ਵਾਂਗੂ ਵਿਚਰਦਾ ਹੈ, ਇਹ ਕਨਸੈਪਟ ਹੈ ਰਾਜ ਕਰੇਗਾ ਖਾਲਸਾ ਦਾ। ਜੇ ਬਾਹਰ ਸਿੱਖ ਦੇ ਰਾਜ ਦੀ ਗੱਲ ਹੈ, ਦੱਸੋ ਪਿਆਰਿਓ, ਬਾਹਰ ਸਿੱਖਾਂ ਦਾ ਰਾਜ ਚਾਹੀਦਾ ਹੈ? ਤੁਸੀਂ ਚਾਹੁੰਦੇ ਹੋ ਵੀ ਰਾਜਾ ਜਿਹੜਾ ਸਿੱਖ ਹੋਵੇ, ਦਾੜੀ ਤੇ ਕੇਸਾਂ ਵਾਲਾ, ਇਹੀ ਚਾਹੁੰਦੇ ਹੋ? ਤੇ ਸਾਡੇ ਜਿਹੜੇ ਰਾਜੇ ਨੇ ਹੁਣ ਦੇ, ਇਹਨਾਂ ਦੇ ਵੀ ਤੇ ਦਾੜੀ ਕੇਸ ਹੈ ਹੀ ਨਹੀਂ। ਪ੍ਰਧਾਨ ਮੰਤਰੀ ਕਿੰਨੇ ਸਾਲ ਰਿਹਾ? ਮਨਮੋਹਨ ਸਿੰਘ ਕਿੰਨੇ ਸਾਲ ਰਿਹਾ? ਸਿੱਖ ਸੀ, ਪ੍ਰਧਾਨ ਮੰਤਰੀ ਸੀ। ਸੁਰਤ ਦੇ ਉੱਤੇ ਵੇਖਿਆ ਜਾਣਾ ਹੈ, ਤੁਸੀਂ ਸਰੀਰ ਨੂੰ ਕਿਉਂ ਅੱਗੇ ਰੱਖ ਲਿਆ ਪਿਆਰੇ ਹੋ? ਹੁਣ ਫੇਰ ਸੋਚੋ, ਇੱਥੇ ਅੱਜ ਕੱਲ੍ਹ ਜੇ ਸਾਡਾ ਸਿੱਖ ਕੋਈ ਚੰਗੇ ਅਹੁਦੇ ਤੇ ਚਲਿਆ ਜਾਂਦਾ ਹੈ, ਆਪਣੇ ਕਹਿੰਦੇ ਨਹੀਂ ਵੀ ਫੋਟੋਆਂ ਸ਼ੇਅਰ ਕਰ ਦਿਓ, ਦਸਤਾਰ ਵਾਲਾ ਕਿੱਥੇ ਪਹੁੰਚ ਗਿਆ, ਪੱਗ ਵਾਲਾ ਕਿੱਥੇ ਪਹੁੰਚ ਗਿਆ, ਕੱਪੜੇ ਪਾਏ ਹੈ, ਦਾੜੀ ਰੱਖੀ ਹੈ, ਕੇਸ ਰੱਖੇ ਹੈ। ਜਿੱਦਣ ਕੋਈ ਜੱਜ ਦਾ ਫੈਸਲਾ ਕਰੇਗਾ, ਉਦਣ ਕਿਉਂ ਤਨ ਨੂੰ ਵੇਖ ਕੇ ਕਿਵੇਂ ਫੈਸਲਾ ਕਰ ਲਿਆ? ਪਹਿਲੇ ਵੇਲਿਆਂ ਵਿੱਚ ਸਿੱਖਾਂ ਦੇ ਕੰਮ ਬੋਲਦੇ ਸੀ, ਉਹ ਕਰਦੇ ਹੀ ਇਦਾਂ ਦੇ ਕੰਮ ਸੀ ਕਿ ਪਤਾ ਲੱਗਦਾ ਸੀ ਵੀ ਯਾਰ ਇਦਾਂ ਦਾ ਕੰਮ ਕਰ ਗਿਆ ਸਿੱਖ, ਸਿੱਖ ਆ ਕੁਝ ਕਰ ਗਿਆ, ਐਸ ਅਹੁਦੇ ਤੇ ਇਦਾਂ ਕੰਮ ਕਰ ਗਿਆ, ਐਸ ਅਹੁਦੇ ਤੇ ਬੈਠਾ, ਜਿੱਦਣ ਕੰਮ ਕਰਕੇ ਵਿਖਾਏਗਾ ਉਦਣ ਕਿਉਂ ਵੀ ਆਹ ਪੱਗ ਵਾਲਾ ਐਸ ਅਹੁਦੇ ਤੇ ਗਿਆ। ਸਾਡਾ ਸਿੱਖੀ ਦਾ, ਸਾਡੇ ਗੁਰੂ ਦੇ ਸਿਧਾਂਤ ਨੂੰ ਕਿੰਨਾ ਉੱਚਾ ਚੁੱਕਿਆ ਇਹਨੇ, ਅਸੀਂ ਤੇ ਬਸ ਬਹਿਣ ਦੀ ਦੇਰ ਹੈ ਵੀ ਲਓ ਜੀ ਸਿੱਖ ਵੇਖੋ ਕਿੱਡੇ ਅਹੁਦੇ ਤੇ, ਉਹ ਕਰਕੇ ਤੇ ਵਿਖਾਵੇ ਕੁਛ, ਤਨ ਦੀ ਸਿੱਖੀ ਰਹਿ ਗਈ ਇੱਥੇ, ਉਹ ਕਰਕੇ ਵਿਖਾਵੇ, ਉਹ ਸਿਧਾਂਤਾਂ ਨੂੰ ਜਿਉਂ ਕੇ ਵਿਖਾਵੇ। ਅੱਜ ਸਿਰਫ ਇਦਾਂ ਦਾ ਸਿਸਟਮ ਸਾਡੇ ਚ ਆ ਗਿਆ, ਤਾਂ ਕਰਕੇ ਪਿਆਰਿਓ ਖੁਦ ਮੁਖਤਿਆਰ ਹੋਣਾ ਸਿੱਖੋ, ਖੁਦ ਮੁਖਤਿਆਰ, ਦਬਾਅ ਨਾ ਮੰਨੋ। ਜਿਵੇਂ ਜਿੱਦਾਂ ਹੁਣ ਹੁੰਦਾ ਨਾ ਜੀ, ਜਿਹੜੇ ਬੰਦੇ ਦੀ ਮੁਖਤਿਆਰੀ ਹੈ ਮਤਲਬ ਵੀ ਇਸੇ ਦੀ ਚੱਲਦੀ ਹੈ, ਆਪਣੇ ਆਪ ਉੱਤੇ ਨਾ, ਇਹਦੇ ਤੇ ਆਪਣੇ ਆਪ ਤੇ ਕਿਸੇ ਦੀ ਨਾ ਚੱਲਣ ਦਿਓ, ਆਪਣੇ ਆਪ ਤੇ ਆਪਣੀ ਨੂੰ ਹੀ ਚੱਲੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਖੁਦ ਮੁਖਤਿਆਰ ਬਣ, ਰਾਜਿਆਂ ਵਾਂਗੂ ਸੋਚੋ, ਕੱਲਾ ਕੱਲਾ ਸਿੱਖ ਰਾਜਿਆਂ ਵਾਂਗੂ ਸੋਚੇ, ਰੋਲ ਮਾਡਲ ਬਣੇ, ਬਣ ਕੇ ਵਖਾ। ਇਦਾਂ ਸੋਚੋ, ਦਬਾਅ ਨਾ ਮੰਨੋ, ਕੋਈ ਦਬਾਅ ਨਾ ਮੰਨੋ, ਸੁਰਤ ਤੇ ਦਬਾਅ ਨਾ ਮੰਨੋ। ਕਈ ਬੰਦੇ ਪੜ੍ਹ ਲਿਖ ਕੇ ਵੱਡੇ ਵੱਡੇ ਅਹੁਦਿਆਂ ਤੇ ਜਾ ਕੇ ਦਬਾਅ ਮੰਨਦੇ ਆ ਮੰਤਰੀ ਸੰਤਰੀ ਹੁਣ ਇਸ ਮਸਲੇ 'ਚ ਵੀ ਆਪਾਂ ਵੇਖਿਆ ਹੀ ਹੈ ਸਰਕਾਰਾਂ ਨੇ ਕਿੰਨਾ ਦਬਾਅ ਮੰਨਿਆ ਸੀ ਵੱਡੇ ਵੱਡੇ ਮੰਤਰੀ ਦਬਾਅ ਮੰਨਦੇ ਸੀ ਪਰ ਉਹ ਇੱਕ ਜੱਜ ਨੇ ਨਹੀਂ ਮੰਨਿਆ ਦਬਾਅ ਸੁਰਤ ਦੀ ਖੇਡ ਹੈ ਸਾਰੀ ਬਸ ਅਸੀਂ ਉਹ ਦਬਾਅ ਨਾ ਕੋਈ ਵੀ ਮੰਨੀਏ ਫੈਸਲਾ ਇਦਾਂ ਦਾ ਹੋਵੇ ਬਾਕੀ ਫਿਰ ਜਿਹੜਾ ਜਿੱਦਾਂ ਦਾ ਅਸੀਂ ਕਰਨਾ ਹੈ ਉਹ ਤੇ ਫਿਰ ਆਪਾਂ ਪੜ੍ਹਦੇ ਹੀ ਆ ਵੀ ਜਿਹਾ ਬੀਜੈ ਸੋ ਲੁਣਾ ਕਰਮਾ ਸੰਧੜਾ
ਖੇਤ
ਪਰ ਸਤਿਗੁਰੂ ਸਾਡੇ ਤੇ ਕਿਰਪਾ ਕਰਨ ਕਿਰਪਾ ਮਹਾਰਾਜ ਸਾਡੇ ਤੇ ਮਿਹਰ ਕਰਨ ਵੀ ਇਹ ਜਿਹੜੇ ਦਬਾਅ ਜੇ ਪੈਂਦੇ ਨੇ ਨਾ ਸਾਡੇ ਤੇ ਹੁਣ ਕਈ ਬੰਦੇ ਇਦਾਂ ਕਹਿਣਗੇ ਮੇਰੇ ਨੂੰ ਸੁੱਤੇ ਪਏ ਨੂੰ ਮੇਰੇ ਤੇ ਦਬਾਅ ਪੈ ਜਾਂਦਾ ਕਈ ਕਈ ਇਹ ਨਹੀਂ ਪਤਾ ਇੱਥੇ ਮੇਰੀ ਗੱਲ ਨੂੰ ਵੀ ਇਦਾਂ ਹੀ ਸਮਝ ਗਏ ਹੋਣ ਵੀ ਦਬਾਅ ਨਾ ਪਵੇ ਅੱਛਾ ਰਾਤ ਨੂੰ ਜਿਹੜਾ ਪੈਂਦਾ ਕਈ ਇਹ ਨਹੀਂ ਇਹਨੂੰ ਸਮਝ ਗਏ ਹੋਣ ਦਬਾਅ ਹੈ ਨੇ ਨਾ ਕਈ ਵਿਚਾਰੇ ਬੜੇ ਭੋਲੇ ਆ ਪਿਆਰੇ ਕਈ ਬਹੁਤ ਭੋਲੇ ਆ ਇਦਾਂ ਦੇ ਅਜੇ ਵੀ ਆਏ ਆ ਜਿਹਨਾਂ ਨੂੰ ਐ ਇਦਾਂ ਹੋਣਾ ਵੀ ਪਤਾ ਨਹੀਂ ਕਿਹੜੇ ਦਬਾਅ ਦੀ ਗੱਲ ਕਰਦੇ ਕਈ ਸੁੱਤੇ ਪਏ ਨਹੀਂ ਇਦਾਂ ਹੋ ਜਾਂਦੇ ਕਈ ਕਹਿਣਗੇ ਅੱਖਾਂ ਵੀ ਖੁੱਲੀਆਂ ਸੀ ਮੈਂ ਆਵਾਜ਼ਾਂ ਵੀ ਮਾਰਦਾ ਸੀ ਮੇਰੀ ਆਵਾਜ਼ ਵੀ ਨਹੀਂ ਸੀ ਨਿਕਲਦੀ ਉੱਠਿਆ ਵੀ ਨਹੀਂ ਸੀ ਜਾਂਦਾ ਮੇਰਾ ਦਬਾਅ ਪੈ ਗਿਆ ਮੇਰੇ ਤੇ ਮੇਰੀ ਛਾਤੀ ਤੇ ਕੋਈ ਬਹਿ ਗਿਆ ਫਿਰ ਕਿਸੇ ਸਿਆਣੇ ਬਾਬੇ ਕੋਲ ਚਲੇ ਜਾਣਗੇ ਉਹਨੇ ਜਾਣਸਾਰ ਵੇਖ ਲੈਣਾ ਹੈ ਵੀ ਬੰਦਾ ਵਹਿਮੀ ਹੈ ਉਹਨੇ ਉਸੇ ਵੇਲੇ ਦੱਸ ਦੇਣਾ ਵੀ ਤੇਰੇ ਉੱਤੇ ਘਰ ਭਾਈ ਪ੍ਰੇਤ ਦਾ ਵਾਸਾ ਹੈ ਤੇਰੀ ਛਾਤੀ ਤੇ ਬਹਿ ਜਾਂਦਾ ਆ ਕੇ ਹੁੰਦਾ ਉਹ ਸਰੀਰ ਦਾ ਹੀ ਸਿਸਟਮ ਹੈ ਕਈ ਵਾਰੀ ਨਾ ਤੁਸੀਂ ਦਿਲ ਦੇ ਉੱਤੇ ਦਿਲ ਵਾਲੇ ਪਾਸੇ ਤੁਸੀਂ ਪੈ ਜਾਓ ਭਾਰ ਕਾਹਦਾ ਪੈਂਦਾ ਆਪਣੇ ਸਰੀਰ ਦਾ ਹੀ ਪੈ ਜਾਂਦਾ ਇਹ ਨਹੀਂ ਪਤਾ ਹੱਥ ਜਿਹੜਾ ਹੱਥ ਰੱਖ ਕੇ ਦਿਲ ਦੇ ਉੱਤੇ ਪੈ ਜਾਓ ਇਹਦਾ ਹੀ ਦਬਾਅ ਪੈ ਜੇ ਉਹ ਲੱਗਦਾ ਇਦਾਂ ਵੀ ਮੇਰੇ ਉੱਤੇ ਭਾਰ ਪੈ ਗਿਆ ਇਦਾਂ ਉਹ ਸਿਸਟਮ ਹੀ ਇਦਾਂ ਦਾ ਹੁੰਦਾ ਹੋਰ ਕੋਈ ਦਬਾਅ ਦਬੂ ਨਹੀਂ ਪੈਂਦਾ ਜਿਹੜੇ ਸੁਰਤ ਤੇ ਦਬਾਅ ਪੈਂਦੇ ਨੇ ਨਾ ਉਹਨਾਂ ਤੋਂ ਬਚੋ ਭਾਈ ਬਚਿੱਤਰ ਸਿੰਘ ਤੇ ਦਬਾਅ ਨਹੀਂ ਪਿਆ ਤੇ ਦੁਨੀ ਜੰਦ ਤੇ ਪੈ ਗਿਆ ਗੰਗੂ ਦੀ ਮਾਂ ਤੇ ਦਬਾਅ ਨਹੀਂ ਪਿਆ ਪਰ ਗੰਗੂ ਤੇ ਗੁਰੂ ਅਰਜਨ ਦੇਵ ਜੀ ਤੇ ਨਹੀਂ ਪਿਆ ਪਰ ਪ੍ਰਿਥੀ ਚੰਦ ਤੇ ਗੁਰੂ ਹਰਕ੍ਰਿਸ਼ਨ ਤੇ ਨਹੀਂ ਪਿਆ ਪਰ ਰਾਮ ਰਾਏ ਤੇ ਪੈ ਗਿਆ ਪੁੱਤ ਦੋਵੇਂ ਗੁਰੂ ਪੁੱਤ ਦੋਵੇਂ ਗੁਰੂ ਹਰ ਰਾਏ ਸਾਹਿਬ ਦੇ ਨੇ ਰਾਮ ਰਾਏ ਵੀ ਪੁੱਤਰ ਹੈ ਹਰਕ੍ਰਿਸ਼ਨ ਵੀ ਪੁੱਤਰ ਹੈ ਹਰਕ੍ਰਿਸ਼ਨ ਜੀ ਤੇ ਦਬਾਅ ਨਹੀਂ ਪਿਆ ਰਾਮ ਰਾਏ ਤੇ ਪੈ ਗਿਆ ਪਰ ਕਾਹਦੇ ਤੇ ਪਿਆ ਤਨ ਤੇ ਨਹੀਂ ਸੁਰਤ ਤੇ ਪੈਂਦਾ ਤੇ ਸੁਰਤ ਸਿੱਖ ਸੀ ਫਿਰ ਬੰਦਾ ਫੈਸਲੇ ਨਹੀਂ ਵਧੀਆ ਲੈ ਸਕਦਾ ਜਦੋਂ ਦਬਾਅ ਪੈ ਜਾਂਦਾ ਸੁਰਤ ਤੇ ਤੇ ਜਿਹੜੀ ਜਿਹੜੀ ਉਜਾਗਰ ਕਰਨੀ ਹੈ ਨਾ ਵੇਖੋ ਸਾਡਾ ਕੰਮ ਪਤਾ ਕੀ ਹੈ ਪ੍ਰਚਾਰਕਾਂ ਦਾ ਹੋਰ ਖੁੱਲ ਕੇ ਸੁਣ ਲਓ ਮੇਰਾ ਕੰਮ ਪਤਾ ਕੀ ਹੈ ਮਜ਼ਬੂਤ ਕਰਨਾ ਤਨ ਨੂੰ ਕਿ ਸੁਰਤ ਨੂੰ ਬੋਲੋ ਪਿਆਰਿਓ ਸੁਰਤ ਨੂੰ ਮੇਰੇ ਵਰਗਾ ਕਹਿੰਦਾ ਅੰਮ੍ਰਿਤ ਛਕ ਲਓ ਦਾੜੀ ਰੱਖ ਲਓ ਕੇਸ ਰੱਖ ਲਓ ਪੱਗ ਬੰਨ ਲਓ ਤੇ ਸੁਰਤਾਂ ਜਿਹੜੀਆਂ ਨੇ ਉਹ ਡਿਵੈਲਪ ਹੀ ਨਹੀਂ ਹੋ ਰਹੀਆਂ ਜੇ ਸੁਰਤ ਸਿੱਖ ਹੈ ਤੇ ਮਜ਼ਬੂਤ ਕਿਹਨੂੰ ਕਰਨਾ ਹੈ ਸੁਰਤ ਨੂੰ ਵੀ ਇਹਨਾਂ ਨੂੰ ਕੋਈ ਠੱਗ ਨਾ ਸਕੇ ਨਾ ਕੋਈ ਗੁਰਬਖਸ਼ ਸਿੰਘ ਵਰਗਾ ਭੁੱਖ ਹੜਤਾਲ ਤੇ ਬਹਿ ਕੇ ਨਾ ਕੋਈ ਦੂਜਾ ਤੀਜਾ ਚੌਥਾ ਕੋਈ ਵੀ ਬੰਦਾ ਇਹਨਾਂ ਨੂੰ ਲੁੱਟ ਨਾ ਸਕੇ ਜਿੰਨਾ ਸਾਨੂੰ ਸਿੱਖਾਂ ਨੂੰ ਬਾਹਰੋਂ ਵਧਾਉਣ ਦਾ ਫਿਕਰ ਹੈ ਉਦੋਂ ਵੱਧ ਸਾਨੂੰ ਸੁਰਤ ਦਾ ਫਿਕਰ ਚਾਹੀਦਾ ਸਿੱਖ ਦੀ ਦਾ ਵੀ ਜਿਹੜਾ ਮੇਰੇ ਅੱਗੇ ਬੈਠਾ ਹੈ ਇਹਦਾ ਤਨ ਸਿੱਖ ਬਣ ਗਿਆ ਹੈ ਇਹਦੀ ਸੁਰਤ ਵੀ ਸਿੱਖ ਬਣੇ ਉੱਚਾ ਉੱਠੇ ਉੱਚਾ ਤੇ ਉੱਠ ਵੀ ਉਹ ਸਕਣਗੇ ਭਾਈ ਜਿਹੜੇ ਚਾਹੁੰਦੇ ਹੈ ਕਿ ਅਸੀਂ ਸਿੱਖਣਾ ਹੈ ਜਿਹੜਾ ਬੰਦਾ ਬਦਲਣਾ ਨਹੀਂ ਚਾਹੁੰਦਾ ਉਹਨੂੰ ਅਸੀਂ ਨਹੀਂ ਬਦਲ ਸਕਦੇ ਵੇਖੋ ਨਾ ਪਿਆਰਿਓ ਪ੍ਰਿਥੀ ਚੰਦ ਨਹੀਂ ਸਮਝ ਸਕਿਆ ਗੁਰੂ ਰਾਮਦਾਸ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਏਗੀ ਪਰ ਪ੍ਰਿਥੀ ਚੰਦ ਸਮਝ ਨਹੀਂ ਸਕਿਆ ਕਿਉਂਕਿ ਜੇ ਅਸੀਂ ਨਹੀਂ ਬਦਲਣਾ ਚਾਹੁੰਦੇ ਫਿਰ ਨਹੀਂ ਗੱਲ ਬਣ ਸਕਦੀ ਫਿਰ ਬੇਨਤੀ ਕਰਦਾ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਫਿਰ ਬੇਨਤੀ ਸੁਣੋ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਜੇ ਗਿਆਨ ਦੇਣ ਦਾ ਵਿਸ਼ਾ ਹੋਵੇ ਫਿਰ ਤੇ ਹਰੇਕ ਨੂੰ ਦੇ ਸਕਦੇ ਸੀ ਗਿਆਨ ਤੇ ਲੈਣ ਵਾਲੇ ਤੇ ਡਿਪੈਂਡ ਕਰਦਾ ਹੈ ਟੀਚਰ ਪੜ੍ਹਾਉਂਦਾ ਹੈ ਕਲਾਸ ਦੇ ਵਿੱਚ ਬੱਚੇ 50 ਹੁੰਦੇ ਹੈ ਤਿੰਨ ਫਸਟ ਆਉਣ ਵਾਲੇ ਐ ਬਾਕੀ ਫੇਲ ਹੋਣ ਵਾਲੇ ਵੀ ਐ ਉਹ ਤੇ ਲੈਣ ਵਾਲੇ ਤੇ ਡਿਪੈਂਡ ਕਰਦਾ ਵੀ ਗਿਆਨ ਲੈਂਦਾ ਕਿੰਨਾ ਹੈ ਤੇ ਜੇ ਸਮਝਣਾ ਨਹੀਂ ਬੰਦਾ ਚਾਹੁੰਦਾ ਫਿਰ ਗੁਰੂ ਪੂਰਾ ਵੀ ਹੋਵੇ ਆਪਾਂ ਪੜ੍ਹਦੇ ਹਾਂ ਕਬੀਰ ਸੱਚਾ ਸਤਿਗੁਰ ਕਿਆ ਕਰੇ ਗੁਰੂ ਸੱਚਾ ਵੀ ਹੋਵੇ ਕੀ ਕਰ ਸਕਦਾ ਹੈ ਜਦੋਂ ਸਾਡੇ ਚ ਹੀ ਘਾਟ ਹੈ ਪੜੋ ਸਾਡੇ ਚ ਹੀ ਕਮੀ ਹੈ
ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ ਅੰਧੇ ਇੱਕ ਨਾ ਲਗਈ ਜਿਉਂ ਬਾਂਸ ਬਜਾਈਏ ਫੂਕ
ਕਹਿੰਦੇ ਜਿਹੜੇ ਅਕਲ ਦੇ ਅੰਨੇ ਨੇ ਉਹਨਾਂ ਨੂੰ ਤੇ ਇੱਕ ਨਹੀਂ ਲੱਗਦੀ ਸੱਚਾ ਸਤਿਗੁਰ ਕਿਆ ਕਰੇ ਫਿਰ ਗੁਰੂ ਕੀ ਕਰੇ ਆ ਹੁਣ ਜਿਹੜੇ ਸ਼ਬਦ ਨੇ ਇਹਨਾਂ ਵਿੱਚ ਤੇ ਕਮੀ ਕੋਈ ਨਹੀਂ ਸੁਣਨ ਵਾਲੇ ਤੇ ਡਿਪੈਂਡ ਕਰਦਾ ਹੈ ਵੀ ਉਹ ਇਹਨਾਂ ਨੂੰ ਲੈਣਾ ਚਾਹੁੰਦਾ ਹੈ ਕਿ ਨਹੀਂ ਲੈਣਾ ਚਾਹੁੰਦਾ ਇਹ ਪਿਰਥੀ ਚੰਦ ਦਾ ਕਸੂਰ ਹੈ ਗੁਰੂ ਰਾਮਦਾਸ ਜੀ ਨੇ ਕੋਸ਼ਿਸ਼ ਪੂਰੀ ਕੀਤੀ ਹੋਏਗੀ ਰਾਮ ਰਾਏ ਦਾ ਕਸੂਰ ਹੈ ਗੁਰੂ ਹਰ ਰਾਏ ਸਾਹਿਬ ਜੀ ਨੇ ਕੋਸ਼ਿਸ਼ ਪੂਰੀ ਕੀਤੀ ਹੋਏਗੀ ਇਹ ਸਾਡਾ ਕਸੂਰ ਹੈ ਗੁਰੂ ਸਾਹਿਬ ਤੇ ਪੂਰੀ ਕੋਸ਼ਿਸ਼ ਕਰਦੇ ਆ ਗਿਆਨ ਲੈਣ ਦਾ ਵਿਸ਼ਾ ਹੈ ਜੇ ਮੈਂ ਕਹਾਂ ਨਾ ਭਾਈ ਵੀ ਮੈਂ ਇੰਨੇ ਬੰਦਿਆਂ ਨੂੰ ਅੰਮ੍ਰਿਤ ਛਕਾਇਆ ਜੀ ਮੈਂ ਗੁਰੂ ਨਾਲ ਜੋੜਤਾ ਇਹ ਮੇਰੀ ਗਲਤ ਸਟੇਟਮੈਂਟ ਹੈ ਇਹ ਮੇਰੇ ਮਨ ਦਾ ਭੁਲੇਖਾ ਹੈ ਇਹ ਤੇ ਉਹਨਾਂ ਤੇ ਡਿਪੈਂਡ ਕਰਦਾ ਜਿਹੜੇ ਛਕਣਾ ਚਾਹੁੰਦੇ ਨੇ ਸੁਣਦੇ ਹਜ਼ਾਰਾਂ ਨੇ ਜੁੜਦੇ ਸੈਂਕੜੇ ਨੇ ਉਹ ਜੁੜਦੇ ਨੇ ਜਿਨ੍ਹਾਂ ਦੇ ਅੰਦਰ ਕੋਈ ਜੁੜਨ ਦੀ ਕਣੀ ਸੀ ਜਿਹੜੇ ਸਿੱਖਣਾ ਚਾਹੁੰਦੇ ਸੀ ਉਹ ਹੀ ਜੁੜਦੇ ਆ ਅਸੀਂ ਨਹੀਂ ਕਿਸੇ ਨੂੰ ਬਦਲ ਸਕਦੇ ਜੋ ਮਰਜ਼ੀ ਕਰ ਲਓ ਜਿਹੜੇ ਬੰਦੇ ਨੇ ਨਹੀਂ ਬਦਲਣਾ ਨਾ ਉਹਨੇ ਨਹੀਂ ਬਦਲਣਾ ਚਾਹੇ ਉਹਨੂੰ ਮੇਰੇ ਕੋਲ ਛੱਡ ਜਾਓ ਪੱਕਾ ਮੇਰੇ ਕੋਲ ਰਹਿਣ ਲੱਗ ਜੇ ਜੇ ਨਹੀਂ ਬਦਲਣਾ ਤੇ ਨਹੀਂ ਬਦਲਣਾ ਕਈ ਬੰਦੇ ਸਾਰੀ ਜ਼ਿੰਦਗੀ ਗੁਰਬਾਣੀ ਪੜ੍ਹਦੇ ਐ ਸੁਣਦੇ ਐ ਕਥਾ ਕਰਦੇ ਐ ਪਰ ਜੀਵਨ ਵਿੱਚ ਕੋਈ ਚੇਂਜ ਨਹੀਂ ਆਉਂਦੀ ਤਾਂ ਕਰਕੇ ਇਹ ਤੇ ਲੈਣ ਵਾਲੇ ਤੇ ਡਿਪੈਂਡ ਕਰਨਾ ਹੈ ਭਾਈ ਤੇ ਗੁਰੂ ਸਾਹਿਬ ਮਿਹਰ ਕਰਨ ਸਾਡੇ ਉੱਤੇ ਵੀ ਸਾਡੀ ਸੁਰਤ ਮਜ਼ਬੂਤ ਹੋਵੇ ਅੰਦਰੋਂ ਮਜ਼ਬੂਤ ਹੋਵੋ ਜੋ ਸੁਣ ਰਹੇ ਆ ਜੋ ਸਮਝ ਰਹੇ ਆ ਇਹਨੂੰ ਡਿਵੈਲਪ ਕਰੀਏ ਥੋੜਾ ਜਿਹਾ ਆਪਣੇ ਆਪ ਨੂੰ ਬਦਲਣ ਲਈ ਤਿਆਰ ਹੋਵੋ ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਆ ਜੇ ਬੰਦਾ ਚਾਹੁੰਦਾ ਹੈ ਵੀ ਯਾਰ ਮੈਂ ਸਮਝਣਾ ਹੈ ਮੈਂ ਬਦਲਣਾ ਹੈ ਮੈਂ ਹਰ ਗੱਲ ਤੱਕ ਮੈਂ ਰੱਬ ਤੱਕ ਪਹੁੰਚਣਾ ਹੈ ਉਹੀ ਪਹੁੰਚ ਸਕਦਾ ਹੈ ਉਹਨੂੰ ਉਹਦੇ ਲਈ ਰਾਹ ਬਣਦੇ ਜਾਣਗੇ ਪਰ ਜਿੰਨਾ ਚਿਰ ਅਸੀਂ ਨਹੀਂ ਬਦਲਣਾ ਚਾਹੁੰਦੇ ਫਿਰ ਗੁਰੂ ਪੂਰਾ ਵੀ ਹੋਵੇ ਤਾਂ ਵੀ ਕੁਛ ਨਹੀਂ ਹੋ ਸਕਦਾ ਇਸ ਕਰਕੇ ਸੁਣੀਏ ਸਮਝੀਏ ਤੇ ਕਰਮ ਬਦਲੀਏ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਇਹ ਚੇਤਾ ਰੱਖੀਏ ਮਨਾਂ ਜੇ ਬੀਜੇਗਾ ਤੇ ਵੱਢਣਾ ਤੇ ਪੈਣਾ ਹੀ ਜਿਹਾ ਬੀਜਾ ਸੋ ਲੂਣਾ ਕਿਸੇ ਦਾ ਦੋਸ਼ ਨਹੀਂ ਬਾਣੀ ਦਾ ਫੈਸਲਾ
ਜੈਸਾ ਬੀਜੇਗਾ ਵੱਢੇਗਾ ਮਨਾ ਮੇਰੇ
ਲੋਕਾਂ ਨੂੰ ਨਾ ਕਹੀਏ ਆਪਣੇ ਆਪ ਨੂੰ ਕਹੀਏ ਕੈਦੀ ਬਣ ਕੇ ਨਾ ਰਹਿ ਜੀ ਮਨਾ ਅੰਦਰ ਹੀ ਕੈਦ ਹੋ ਜਾਏਗਾ ਅੰਦਰ ਹੀ ਬਹੁਤਾ ਨਾ ਹੱਸ ਵੇਖ ਵੇਖ ਕੇ ਕਿ ਬੰਦਾ ਜੇਲ੍ਹ 'ਚ ਫਸ ਗਿਆ ਜੀ ਫਰਸ਼ ਤੇ ਸੌਂਦਾ ਹੈ ਕਈ ਬੰਦੇ ਵਧੀਆ ਕੋਠੀਆਂ ਦੇ ਵਿੱਚ ਵੀ ਫਰਸ਼ਾਂ ਤੇ ਸੌਂਦੇ ਨੇ ਚਿੰਤ ਖਟੋਲਾ ਹੈ ਉਹਨਾਂ ਦਾ ਦੁੱਖਾਂ ਦਾ ਵਾਣ ਹੈ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਮਿਸ਼ਾਵਣ ਇਹ ਹਮਾਰਾ ਜੀਵਣਾ ਤੋ ਸਾਹਿਬ ਸੱਚੇ
ਵੇਖ
ਬਾਬਾ ਫਰੀਦ ਸਾਹਿਬ ਕਹਿੰਦੇ ਚਿੰਤਾ ਦੀ ਮੰਜੀ ਤੇ ਪੈਂਦਾ ਮੈਂ ਦੁੱਖਾਂ ਦਾ ਵਿੱਚ ਵਾਣ ਪਾਇਆ ਹੋਇਆ ਇਹਦੇ ਤੋਂ ਬਚਿਓ ਬੜੇ ਇੱਥੇ ਕੈਦੀ ਆ ਜੀ ਸਾਰੇ ਕੈਦੀ ਆ ਮਾੜੇ ਕਰਮ ਕੈਦ ਕਰ ਲੈਂਦੇ ਐ ਮਾੜੇ ਮਾੜੀ ਸੋਚ ਮਾੜੇ ਕਰਮ ਬੰਦੇ ਨੂੰ ਕੈਦੀ ਕਰ ਦਿੰਦੇ ਆ ਖੁਦ ਮੁਖਤਿਆਰ ਨਹੀਂ ਰਹਿ ਜਾਂਦਾ ਆਜ਼ਾਦ ਨਹੀਂ ਰਹਿ ਜਾਂਦਾ ਰਾਜਾ ਨਹੀਂ ਰਹਿ ਜਾਂਦਾ ਫਿਰ ਉਹ ਜਿਵੇਂ ਲੋਕ ਚਲਾਉਂਦੇ ਆ ਉਵੇਂ ਚੱਲਦਾ ਕਿਸੇ ਵੱਲ ਨਾ ਵੇਖ ਆਪ ਵੇਖ ਆਪਣੇ ਆਪ ਵੱਲ ਇਹ ਮੈਂ ਕਾਮ ਦਾ ਕੈਦੀ ਤੇ ਨਹੀਂ ਕਿਤੇ, ਮੈਂ ਲੋਭ ਦਾ ਕੈਦੀ ਤੇ ਨਹੀਂ ਕਿਤੇ, ਮੈਨੂੰ ਮੋਹ ਨੇ ਕੈਦ ਤੇ ਨਹੀਂ ਕਰ ਲਿਆ ਕਿਤੇ। ਤੇ ਬੇੜੀਆਂ ਕੱਟੀਆਂ ਜਾ ਸਕਦੀਆਂ। ਆ ਸ਼ਬਦ ਜਿਹੜਾ ਆਪਾਂ ਸ਼ੁਰੂ ਚ ਪੜਿਆ ਸੀ ਵੇਖਿਓ ਨਾ, ਆ ਪਹਿਲੀਆਂ ਪੰਕਤੀਆਂ, ਚਲੋ ਰਹਾਓ ਤੱਕ ਪੜਦੇ ਸੁਣੋ।
ਫੂਟੋ ਆਂਡਾ ਭਰਮ ਕਾ ਮਨ ਹੈ ਪਯੋ ਪਰਗਾਸ।
ਆ ਰਾਜ ਹੈ, ਆ ਰਾਜ। ਕਹਿੰਦੇ ਕੈਦ ਸੀ ਨਾ, ਜਿਵੇਂ ਆਂਡੇ ਦੇ ਵਿੱਚ ਕੈਦ ਹੁੰਦਾ ਹੈ ਪੰਛੀ, ਇਦਾਂ ਅਸੀਂ ਕੈਦ ਸੀ ਭਰਮਾਂ ਚ। ਟੁੱਟ ਗਿਆ ਆਂਡਾ, ਫੁੱਟ ਗਿਆ, ਚਾਨਣ ਹੋ ਗਿਆ। ਕਹਿੰਦੇ ਹੁਣ ਹੁਣ ਆਜ਼ਾਦ ਹੋ ਗਿਆ ਪੰਛੀ, ਆਜ਼ਾਦ ਹੋ ਗਿਆ, ਆਜ਼ਾਦ ਆਜ਼ਾਦ। ਸੋਚੋ ਆ ਰਾਜਿਆਂ ਵਾਂਗੂ ਰਹਿਣਾ ਚਾਹੀਦਾ, ਰਾਜਿਆਂ ਵਾਂਗੂ ਵੀ ਦਬਾ ਨਹੀਂ ਕੋਈ, ਖੁਦ ਮੁਖ ਤਿਆਰ ਹੋਵੋ। ਕਮਾਲ ਦਾ ਨੁਕਤਾ ਹੈ ਪਿਆਰ, ਕਮਾਲ ਦਾ। ਜੇ ਸਮਝ ਚ ਆ ਜੇ ਪਿਆਰ ਨਾਲ ਸਮਝ ਲਓ, ਜੇ ਸਮਝ ਚ ਆ ਜੇ। ਕਹਿੰਦੇ ਆਂਡਾ ਫੁੱਟ ਗਿਆ, ਜਦੋਂ ਆਂਡੇ ਚੋਂ ਬਾਹਰ ਨਿਕਲਦਾ ਪੰਛੀ ਫਿਰ ਆਜ਼ਾਦ ਹੋ ਜਾਂਦਾ। ਕਹਿੰਦੇ ਆਜ਼ਾਦ ਹੋ ਗਏ, ਕਿਹੜੇ ਕਾਹਦੇ ਆਂਡੇ ਵਿੱਚ ਸੀ? ਭਰਮ ਦੇ ਆਂਡੇ ਵਿੱਚ ਕੈਦ ਹੋਏ ਪਏ ਸੀ। ਆਪਣੇ ਆਪ ਨੂੰ ਸੱਚ ਮੰਨਦੇ ਸੀ, ਮਟੀਰੀਅਲ ਨੂੰ ਸੱਚ ਮੰਨਦੇ ਸੀ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਜਕੜੇ ਪਏ ਸੀ, ਆਜ਼ਾਦ ਹੋ ਗਏ। ਸੁਣੋ,
ਫੂਟੋ ਆਂਡਾ ਭਰਮ ਕਾ ਮਨ ਹੈ ਪਯੋ ਪਰਗਾਸ, ਕਾਟੀ ਬੇਰੀ ਪਗੋਹ ਦੇ ਗੁਰ ਕੀਨੀ ਬੰਦ ਖਲਾਸ।
ਹੋ ਗਈ ਬੰਦ ਖਲਾਸੀ। ਆ ਤਨ ਦਾ ਕੈਦ ਹੋਣਾ ਕਿ ਮਨ ਦਾ? ਬੋਲੋ, ਸਿੱਖ ਕੌਣ ਹੈ? ਮਨ ਸੁਰਤ। ਅਸੀਂ ਤੇ ਆਪ ਕੈਦੀ ਹਾਂ ਯਾਰ, ਕਿਸੇ ਵੱਲ ਵੇਖ ਕੇ ਕੀ ਹੱਸਦੇ ਹਾਂ? ਅਸੀਂ ਖੁਦ ਕੈਦੀ। ਗੁਰੂ ਜੀ ਆਜ਼ਾਦ ਕਰਨ ਸਨ, ਉਡਾਰੀਆਂ ਲਾਈਏ ਉੱਚੀਆਂ। ਜੇਲ੍ਹਾਂ ਦੀ ਕਿਹੜੀ ਖੇਡ ਦੀ ਗੱਲ ਕਰਦੇ ਹੋ? ਅਗਲਾ ਸਾਡੇ ਤੇ ਵੀ ਹੱਸ ਲਏਗਾ ਕੱਲ ਨੂੰ ਵੀ ਤੁਹਾਡਾ ਹਵਾਰਾ ਜੇਲ੍ਹ 'ਚ ਬੈਠਾ ਹੈ। ਪਰ ਜੇਲ੍ਹ ਜਾਣ ਜਾਣ ਵਿੱਚ ਫਰਕ ਹੈ। ਜਾਣਾ ਜਾਣ 'ਚ ਫਰਕ ਹੈ। ਕੋਈ ਵੀ ਜਾ ਸਕਦਾ, ਕਿਸੇ ਤੇ ਵੀ ਸਮਾਂ ਆ ਸਕਦਾ ਹੈ, ਪਰ ਕੀ ਕਰਕੇ ਚੱਲਿਆ, ਕੀਤਾ ਕੀ ਆਉਂਦਾ, ਉਹ ਵੱਖਰਾ ਚੈਪਟਰ ਹੈ। ਅਗਲਾ ਕਹਿਣ ਨੂੰ ਤੇ ਸਿੱਧਾ ਹੀ ਕਹਿ ਦਿੰਦਾ ਵੀ ਗੁਰੂ ਨਾਨਕ ਵੀ ਜੇਲ੍ਹ 'ਚ ਗਏ ਸੀ, ਗੁਰੂ ਹਰਗੋਬਿੰਦ ਸਾਹਿਬ ਵੀ ਜੇਲ੍ਹ 'ਚ ਗਏ ਸੀ, ਵੀ ਉਹ ਬਲਾਤਕਾਰ ਕਰਕੇ ਗਏ ਸੀ ਕਿਤੇ। ਉਹ ਕਿਵੇਂ ਗਏ ਸੀ? ਇਸ ਗੱਲ ਨੂੰ ਸਮਝੋ। ਗੱਲ ਤੇ ਸੁਰਤ ਦੀ ਹੈ, ਸਰੀਰ ਦੀ ਕਿਹੜੀ ਗੱਲ ਹੈ? ਤੁਹਾਡੇ 'ਚ ਬੜੇ ਬੰਦਿਆਂ ਨੇ ਜੇਲ੍ਹਾਂ ਕੱਟੀਆਂ ਹੋਣਗੀਆਂ, ਭਾਵੇਂ 5-7 ਦਿਨ, ਕੋਈ ਕਿਤੇ ਨਿੱਕੇ ਮੋਟੇ ਮੁਕੱਦਮੇ ਸਾਡੇ ਤੇ ਰੋਜ਼ ਹੀ ਕੁਛ ਨਾ ਕੁਛ ਹੋਇਆ ਹੀ ਰਹਿੰਦਾ ਹੈ। ਜ਼ਿਮੀਂਦਾਰਾਂ ਦੇ ਤੇ ਆਮ ਹੀ ਮੁਕੱਦਮੇ ਜੇ ਚੱਲਦੇ ਰਹਿੰਦੇ ਨੇ, ਕਦੇ ਛੱਬੀ ਬਣ ਗਈ, ਕਦੇ ਕੁਛ ਬਣ ਗਿਆ, ਕਦੇ ਕੁਛ ਬਣ ਗਿਆ, 5-7 ਦਿਨ ਆਮ ਹੀ ਲਾ ਆਉਂਦੇ ਨੇ ਥਾਣੇ ਥੂਣੇ 'ਚ, ਬੜੇ ਹੋਣਗੇ। ਪਰ ਗੱਲ ਤੇ ਇਹਦੀ ਕਰੋ, ਜਿਹੜੀ ਖੁਦ ਮੁਖਤਿਆਰ ਨਹੀਂ ਹੁੰਦੀ ਸੁਰਤ, ਜਿਹੜੀ ਫੈਸਲੇ ਨਹੀਂ ਲੈਂਦੀ, ਖੇਡ ਤੇ ਸਾਰੀ ਮੰਨਦੀ, ਕਾਹਦਾ ਹੱਸ ਹੈ ਪਿਆਰੇ? ਅੰਦਰ ਵਾਲੇ ਆਪ ਕੈਦੀ ਯਾਰ, ਕਿਸੇ ਵੱਲ ਕੀ ਵੇਖੀਏ, ਕਿਸੇ ਵੱਲ ਕੀ ਵੇਖੀਏ? ਆਜ਼ਾਦ ਹੋ, ਤਨ ਤੇਰਾ ਭਾਵੇਂ ਬਾਹਰ ਰਵੇ ਭਾਵੇਂ ਜੇਲ੍ਹ 'ਚ ਰਵੇ, ਤਨ ਦੀ ਤੇ ਗੱਲ ਹੀ ਨਹੀਂ ਇੱਥੇ। ਆਜ਼ਾਦ ਸੋਚ ਰੱਖ, ਸੋਚ ਆਜ਼ਾਦ ਕਰ ਆਪਣੀ। ਤੇਰੇ ਤੇ ਤੇ 50 ਦਾ ਦਬਾਅ ਹੈ, ਤੈਨੂੰ ਪਤਾ ਹੈ ਵੀ ਆਹ ਗੱਲ ਸੱਚ ਹੈ, ਉਦੋਂ ਹੀ ਦਬਾਅ ਮੰਨ ਜਾਂਦਾ। ਉਹ ਕਹਿੰਦਾ ਚੁੱਪ ਕਰ ਜੋ, ਉਹ ਨਾ ਰੁੱਸ ਜੇ, ਉਹ ਨਾ ਨਾਰਾਜ਼ ਹੋ ਜੇ, ਫਲਾਣਾ ਨਾ ਇਦਾਂ ਹੋ ਜੇ, ਆਪ ਤੇ ਇੰਨੇ ਦਬਾਅ ਮੰਨ ਕੇ ਬੈਠਾ ਹੈ। ਇਹਦੇ ਵੱਲ ਵੇਖੋ, ਕਹਿੰਦੇ ਗੁਰੂ ਸਾਹਿਬ ਨੇ ਗਿਆਨ ਕਰਾਤਾ, ਸਮਝ ਦੇ ਦਿੱਤੀ, ਕਹਿੰਦੇ ਕੈਦੀ ਸੀ ਕੈਦੀ ਆਜ਼ਾਦ ਕਰਤਾ, ਆਜ਼ਾਦ ਹੋ ਗਏ, ਉਡਾਰੀਆਂ ਮਾਰਨ ਲੱਗ ਗਈ ਸੁਰਤ, ਗੱਲ ਬਣ ਗਈ। ਕਹਿੰਦੇ ਲੋ ਫੇਰ ਸ਼ੁਰੂ,
ਫੂਟੋ ਆਂਡਾ ਭਰਮ ਕਾ ਮਨ ਹੈ ਪਯੋ ਪਰਗਾਸ ਕਾਟੀ ਬੇਰੀ ਪਗੋਹ ਦੇ ਗੁਰ ਕੀਨੀ ਬੰਦ ਖਲਾਸ।
ਬੇੜੀ ਪੈਰਾਂ ਚ ਪਈ ਹੋਈ ਸੀ, ਵਕਾਰਾਂ ਵਿੱਚ ਜਕੜੇ ਪਏ, ਬੰਦ ਖਲਾਸੀ ਹੋ ਗਈ, ਕੱਟਤੀ ਬੇੜੀ ਗੁਰੂ, ਆਜ਼ਾਦ ਕਰਤਾ, ਆਜ਼ਾਦ। ਆਜ਼ਾਦ ਹੋ ਕੇ ਵਿਚਰਨਾ ਸੌਖਾ ਨਹੀਂ, ਸਾਰੀ ਦੁਨੀਆ ਤੁਹਾਡੇ ਵਿਰੁੱਧ ਹੋ ਜਾਏਗੀ ਜਿੱਦਣ ਆਜ਼ਾਦ ਸੋਚ ਰੱਖੋਗੇ, ਸਾਰੇ ਉਲਟ ਪੁਲਟ ਬੋਲਣਗੇ, ਪਰਵਾਹ ਨਾ ਮੰਨਿਓ, ਆਜ਼ਾਦ ਹੋ ਕੇ ਵਿਚਰ ਕੇ ਵੇਖੋ, ਸਵਾਦ ਬੜਾ ਆਉਂਦਾ ਹੈ। ਗਾਲਾਂ ਅਗਲਾ ਕੱਢਦਾ ਰਹਿੰਦਾ, ਕੋਈ ਮਰਜ਼ੀ ਕਰੀ ਜਾਓ, ਅਸੀਂ ਤੇ ਰਾਜਿਆਂ ਵਾਂਗੂ ਵਿਚਰਨਾ, ਸੱਚ ਕਹਿਣਾ, ਆਜ਼ਾਦ ਹੋ ਕੇ ਸੋਚਣਾ, ਦਬਾ ਨਹੀਂ ਮੰਨਣਾ। ਬਾਦੇ ਜੇਲ ਚ ਤੇ ਪਹਿਲਾਂ ਹੀ ਤਿਆਰੀ ਕਰਕੇ ਬੈਠੇ, ਦੇ ਸਜ਼ਾ ਚ ਤੇ ਪਹਿਲੇ ਲਾ ਯਾਰ ਖੋਪਰੀ, ਅਸੀਂ ਤੇ ਤਿਆਰੀ ਕਰਕੇ ਆਇਆ, ਭਾ ਤਵੀ ਤੇ ਮੈਂ ਤਿਆਰੀ ਕਰਕੇ ਆਇਆ, ਕੱਟ ਮੇਰਾ ਬੰਦ ਬੰਦ, ਮੈਂ ਤਿਆਰੀ ਕਰਕੇ ਆਇਆ, ਚਿਣ ਦੇ ਨੀਹਾਂ ਚ ਮੈਂ ਤਿਆਰੀ ਕਰਕੇ ਆਇਆ, ਇਹਨੂੰ ਖੁਦ ਮੁਕ
ਸ੍ਰੀ ਅਕਾਲ,
ਤੇਰੇ ਤੋਂ ਪਹਿਲਾਂ ਫੈਸਲਾ ਕਰਕੇ ਆਇਆ ਕੁਰਬਾਨ ਹੋਣ ਲਈ। ਇਦਾਂ ਇਦਾਂ ਸੋਚਣਾ ਪੈਣਾ, ਆਜ਼ਾਦ ਹੋ, ਆਜ਼ਾਦ ਹੋ, ਆਪਣੇ ਆਪ ਦੇ ਮਾਲਕ ਬਣੋ, ਆਜ਼ਾਦ ਹੋਵੋ, ਦਬਾਅ ਨਾ ਮੰਨੋ। ਬਾਹਰ ਬਹੁਤ ਕੁਝ ਹੋਏਗਾ, ਬੜਾ ਕੁਝ ਲੋਕ ਕਹਿਣਗੇ, ਜ਼ਿਆਦਾ ਚੰਗਾ ਪੜ੍ਹਾਉਣ ਵਾਲਾ ਜਿਹੜਾ ਟੀਚਰ ਹੁੰਦਾ ਨਾ, ਬਹੁਤ ਚੰਗਾ ਪੜ੍ਹਾਉਂਦਾ, ਜਿਹੜਾ ਬਹੁਤ ਚੰਗਾ ਸਟ੍ਰਿਕਟ ਹੁੰਦਾ ਬਹੁਤ, ਉਹਨੂੰ ਸਾਰੇ ਸਕੂਲ ਦੀਆਂ ਗਾਲਾਂ ਖਾਣੀਆਂ ਪੈਂਦੀਆਂ, ਕਹਿਣਗੇ ਬਹੁਤ ਅੜਬ ਹੈ ਜੀ, ਥੱਪੜ ਮਾਰਦਾ ਜੀ, ਗੁੱਸਾ ਬਹੁਤ ਚੜ੍ਹਦਾ ਜੀ, ਇਹਨੂੰ ਪਰਵਾਹ ਨਹੀਂ ਕਰਦਾ, ਲੈ ਬੇਇੱਜ਼ਤੀ ਕਰ ਦਿੰਦਾ, ਅੜਬ ਟੀਚਰ ਹੈ। ਪਰ ਜੇ ਉਹਦੇ ਮਨ ਵਿੱਚ ਉਹ ਫਿਰ ਇਹ ਨਹੀਂ ਸੋਚਦਾ ਵੀ ਉਹ ਕਹਿੰਦਾ ਕੋਈ ਨਹੀਂ, ਪੰਜ ਸੱਤ ਹੀ ਬੰਨ, ਪਰ ਬੰਨਗੇ ਬੜੇ ਕਮਾਲ ਦੇ, ਆਖੋ ਸਤਨਾ
ਸ੍ਰੀ ਵਾਹ।
ਉਹ ਹਰੇਕ ਦੀ ਸਤਿ ਸ੍ਰੀ ਅਕਾਲ ਨਹੀਂ ਵੇਖਦਾ ਵੀ ਸਾਰਾ ਸਕੂਲ ਹੀ ਮੈਨੂੰ ਕਵੇ ਵੀ ਆਏ ਹੋਏ, ਹਰੇਕ ਨੂੰ ਹੀ ਗੱਲ ਨਾਲ ਲਾਈ ਜਾਵਾਂ, ਚਾਹੇ ਕੋਈ ਨਲਾਇਕ ਹੈ ਚਾਹੇ ਕੋਈ ਲਾਇਕ, ਐ ਨਹੀਂ, ਉਹ ਫਿਰ ਹਰੇਕ ਨੂੰ ਝਿੜਕਦਾ। ਆਪਣੇ ਬੱਚਿਆਂ ਨੂੰ ਏਦਾਂ ਹੀ ਪਾਲਦੇ ਹੋ ਨਾ ਪਿਆਰਿਓ, ਸਖਤੀ ਵੀ ਕਰਦੇ ਹੋ, ਜੇ ਬਣਾਉਣਾ ਹੈ ਨਾ ਕੁਛ ਫਿਰ ਝਿੜਕਣਾ ਵੀ ਪੈਂਦਾ, ਜੇ ਕੁਛ ਬਣਾਉਣਾ ਹੈ ਗਲਤੀਆਂ ਨੂੰ ਗਲਤੀਆਂ ਕਹਿਣਾ ਪੈਂਦਾ, ਸਹੀ ਨੂੰ ਸਹੀ ਕਹੋ, ਗਲਤ ਨੂੰ ਗਲਤ ਕਹੋ। ਬੇੜੀਆਂ ਕੱਟਤੀਆਂ ਕਹਿੰਦੇ, ਮਿਹਰ ਕਰਤੀ ਗੁਰੂ ਜੀ ਨੇ, ਆਵਣ ਜਾਣ ਰਹੇ ਹੋ, ਲੋ ਸੁਣ,
ਆਵਣ ਜਾਣ ਰਹੇ ਹੋ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ।
ਬਸ ਗੁਰੂ ਸਾਹਿਬ ਨੇ ਐਸਾ ਸੀਤਲ ਨਾਮ ਦਿੱਤਾ, ਐਸਾ ਸੱਚ ਮੇਰੇ ਸਮਝ ਵਿੱਚ ਆਇਆ, ਗੁਰੂ ਨੇ ਅਕਲ ਦਿੱਤੀ, ਗਿਆਨ ਦਿੱਤਾ, ਸੋਝੀ ਦਿੱਤੀ, ਤਪਤ ਕੜਾਹਾ ਬੁਝ ਗਿਆ, ਅੰਦਰ ਤਪਿਆ ਪਿਆ ਸੀ ਹਰ ਵੇਲੇ, ਠੰਡਾ ਹੋ ਗਿਆ। ਪੜ੍ਹਦੇ ਸੀ ਲੋ ਫਿਰ ਪੜ੍ਹੀਏ,
ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ
ਪੁੱਜ ਕੇ ਆਵਾਂ ਤਪਤ ਕੜਾ ਪੁੱਜ ਕੇ ਆਵਾਂ ਤਪਤ ਕੜਾ ਪੁੱਜ ਗਿਆ ਤਪਤ ਕੜਾ ਪੁੱਜ ਗਿਆ ਔਰ ਸੀਤਲ ਨਾਮ ਦਿਓ ਔਰ ਸੀਤਲ ਨਾਮ ਦਿਓ ਸੀਤਲ ਨਾਮ ਦਿਓ ਸੀਤਲ ਨਾਮ ਜੱਜ ਕੇ ਫੇਰ ਕਹੋ
ਗੁਰ ਸੀਤਲ ਦਿਓ ਗੁਰ ਸੀਤਲ ਨਾਮ
ਗੁਰ ਸੀਤਲ ਨਾਮ ਦਿਓ ਗੁਰ ਸੀਤਲ ਨਾਮ ਦਿਓ ਗੁਰ ਸੀਤਲ ਨਾਮ ਦਿਓ ਸੀਤਲ ਨਾਮ ਦਿਓ ਤਪਤ ਕੜਾ ਪੁੱਜ ਗਿਆ ਤਪਤ ਕੜਾ ਪੁੱਜ ਗਿਆ ਤਪਤ ਕੜਾ ਪੁੱਜ ਗਿਆ ਤਪਤ ਕੜਾ ਪੁੱਜ ਗਿਆ ਤਪਤ ਗੁਰ ਸੀਤਲ ਨਾਮ ਦਿਓ ਗੁਰ ਸੀਤਲ ਨਾਮ ਦਿਓ ਗੁਰ ਸੀਤਲ ਨਾਮ ਦਿਓ ਤਪਤ ਕੜਾ ਪੁੱਜ ਗਿਆ ਤਪਤ ਕੜਾ ਪੁੱਜ ਗਿਆ ਤਪਤ ਕੜਾ ਪੁੱਜ ਗਿਆ ਤਪਤ ਫਿਰ ਕੋ
ਤਪਤ ਕੜਾ ਬੁਝ ਗਿਆ ਤਪਤ ਕੜਾ
ਅਸਲ ਸਵਾਦ ਹੀ ਉਦਣ ਆ ਜਿਹੜਾ ਤਪਦਾ ਰਹਿੰਦਾ ਨਾ ਹਰ ਵੇਲੇ ਇਹ ਠੰਡਾ ਠਾਰ ਹੋ ਜਾਏ ਨਹੀਂ ਤੇ ਹਾਲ ਕੀ ਹੈ ਜੀ ਵੱਡੇ ਵੱਡੇ ਜੋ
ਦਿਸਹਿਲੋ
ਤਿੰਨ ਕੋ ਵਿਆਪੈ ਕੌਣ ਵੱਡਾ
ਮਾਇਆ ਵੱਡਿਆ
ਮਾਇਆ ਵੱਡਿਆਈ ਸੋ ਵੱਡਾ
ਜਿਨ ਰਾਮ
ਜਿਨ ਰਾਮ ਲਿਵਲਾਈ ਭੂਮੀਆਂ ਭੂਮ ਉੱਪਰ ਨਿਤ ਲੂਜੈ ਛੋਟ ਚੱਲੇ ਤ੍ਰਿਸ਼ਨਾ ਨਹੀਂ ਬੂਝੈ ਅੰਦਰ ਵਾਲੀ ਅੱਗ ਐਸੀ ਅੱਗ ਹੈ ਪਿਆਰਿਓ ਇਹ ਤੇ ਬੁੱਢੇ ਹੋ ਕੇ ਵੀ ਨਹੀਂ ਬੁੱਝਦੀ ਬੁੱਢੇ ਬੁੱਢੇ ਬੰਦੇ ਵੀ ਅੰਦਰ ਤ੍ਰਿਸ਼ਨਾ ਦੀ ਅੱਗ ਥੋੜਾ ਕਦੋਂ ਹੋ ਜਾਂਦੀ ਹੈ ਅੰਦਰ ਵਾਲੇ ਕੜਾਏ ਥੋੜਾ ਠੰਡੇ ਹੋ ਜਾਂਦੇ ਨੇ ਇਹ ਤੇ ਗੁਰੂ ਸਾਹਿਬ ਮਿਹਰ ਕਰਨ ਤੇ ਹੋਵੇ ਲਾਲਸਾਵਾਂ ਕਿੱਥੇ ਮੁੱਕਦੀਆਂ ਨੇ ਭਾਈ ਭਰੇ ਭਰਾਏ ਆਨੰਦਪੁਰ ਸਾਹਿਬ ਛੱਡਣ ਦੀ ਹਿੰਮਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਿੱਚ ਸੀ ਸਾਡੇ ਘਰ ਵਸਦੇ ਵੇਖ ਰਹੇ ਸੀ ਉਹ ਉਜੜ ਜਾਏਗਾ ਤੇ ਕੋਈ ਗੱਲ ਨਹੀਂ ਇਹ ਵਸ ਜਾਣਗੇ ਦੁੱਖ ਝੱਲ ਲਾਂਗੇ ਕੋਈ ਗੱਲ ਨਹੀਂ ਇਹ ਤੇ ਖੁਸ਼ ਹੋਣਗੇ ਤਿਆਰ ਹੋਵੋ ਜਿਹੜੇ ਬੰਦੇ ਚਾਹੁੰਦੇ ਆ ਕਿ ਪਿੰਡ ਸਾਰਾ ਇੱਕ ਦਿਨ ਗੁਰੂ ਨਾਲ ਜੁੜੇ ਕਮਰ ਕੱਸਾ ਕਰ ਲਓ ਬੜੀਆਂ ਗਾਲਾਂ ਪੈਣਗੀਆਂ ਪਿੰਡ ਵਾਲੇ ਬੜਾ ਕੁਛ ਬੋਲਣਗੇ ਵੱਡਾ ਗਿਆਨੀ ਆ ਗਿਆ ਐ ਆ ਗਿਆ ਲੈ ਵੱਖਰੀਆਂ ਗੱਲਾਂ ਕਰਦਾ ਪਰ ਜੇ ਚਾਹੁੰਦਾ ਵੀ ਪਿੰਡ ਦੇ 20-50 ਘਰ ਸੁਖੀ ਵਸਣ ਕਮਰ ਕੱਸਾ ਕਰ ਲੈ ਜੇ ਥੋੜਾ ਜਿਹਾ ਹੋਰ ਗਾਣਾ ਲੈਣ ਦਾ ਚਾਅ ਹੋਇਆ ਫਿਰ ਹੋਰ ਥੋੜੇ ਜਿਹੇ ਪਿੰਡਾਂ 'ਚ ਚੱਲ ਜੀ, ਤੇ ਜੇ ਇੰਟਰਨੈਸ਼ਨਲ ਪੱਧਰ ਤੇ ਗਾਣਾ ਖਾਣੀਆਂ ਹੋਈਆਂ ਫਿਰ ਮੇਰੇ ਕੋਲ ਆ ਜੀ। ਜੇ ਜ਼ਿਆਦਾ ਹੀ ਖਾਣ ਦਾ ਚਾਅ ਹੋਇਆ ਵੀ ਨਵੀਆਂ ਨਵੀਆਂ ਗਾਲਾਂ ਨੰਗੀਆਂ ਗਾਲਾਂ, ਫਿਰ ਸਾਡੇ ਵਰਗਿਆਂ ਕੋਲ ਆ ਕੇ ਵੇਖੋ ਕਿੱਦਾਂ ਕਿੱਦਾਂ ਦੀਆਂ ਬੋਲੀਆਂ ਬੋਲਦੇ ਆ ਲੋਕ, ਕਿਹੜੀਆਂ ਕਿਹੜੀਆਂ ਗੱਲਾਂ ਬਣਾਉਂਦੇ ਆ ਫਿਰ ਵੇਖਿਓ। ਪਰ ਪਰਵਾਹ ਨਾ ਮੰਨਿਓ, ਕਾਇਮ ਹੋ ਕੇ ਤੁਰੋ ਵੀ ਕਰਨਾ ਇਹ ਹੈ ਯਾਰ। ਪਰੰਪਰਾਵਾਦੀ ਲੋਕ ਨਹੀਂ ਬਣਨਾ, ਯੂਨੀਕ ਬਣਾਇਆ ਗੁਰੂ ਨੇ, ਵੱਖਰੇ ਬਣਾਇਆ। ਜੇ ਮੇਰੇ ਫਿੰਗਰ ਪ੍ਰਿੰਟ ਵਰਗੇ ਕਿਸੇ ਦੇ ਫਿੰਗਰ ਪ੍ਰਿੰਟ ਨਹੀਂ, ਇੱਕ ਪੱਤੇ ਵਰਗਾ ਦੂਜਾ ਪੱਤਾ ਨਹੀਂ ਬਣਾਇਆ, ਇੱਕ ਖੰਭ ਵਰਗਾ ਦੂਜਾ ਖੰਭ ਨਹੀਂ ਬਣਾਇਆ, ਇੱਕ ਮਾਈਂਡ ਵਰਗਾ ਦੂਜਾ ਮਾਈਂਡ ਨਹੀਂ ਬਣਾਇਆ। ਇਹ ਬੰਦੇ ਸਾਡੇ ਤੇ ਦਬਾਅ ਪਾ ਕੇ ਸਾਨੂੰ ਕਹਿੰਦੇ ਐ ਸਾਡੇ ਵਾਂਗੂ ਸੋਚੋ। ਕਿਉਂ ਸੋਚੋ ਬਈ? ਸਾਡੇ ਬਾਬੇ ਤੇ ਇਦਾਂ ਕਹਿੰਦੇ ਸੀ, ਇਹਦਾ ਮਤਲਬ ਤੇ ਫਿਰ ਇਹ ਕਹਿ ਦੇਣਾ ਚਾਹੀਦਾ ਜੀ ਇਹਨਾਂ ਨੂੰ ਵੀ ਫਲਾਣੇ ਬਾਬਿਆਂ ਨੇ ਜੋ ਸੋਚ ਲਿਆ ਸੋਚ ਲਿਆ, ਹੁਣ ਦਿਮਾਗ ਬੰਦ ਕਰ ਦਿਓ, ਹੁਣ ਦਾ ਸਿੱਖ ਸੋਚ ਨਹੀਂ ਸਕਦਾ। ਇਹ ਧੱਕਾ ਨਹੀਂ, ਇਹ ਦਬਾਅ ਨਹੀਂ, ਇਹ ਨਹੀਂ। ਹਰ ਬੰਦਾ ਆਪਣੇ ਤਰੀਕੇ ਨਾਲ ਸੋਚ ਸਕਦਾ। ਸੋਚੋ, ਦਿਮਾਗ ਤੋਂ ਕੰਮ ਲਓ, ਵਰਤੋ ਇਹਨੂੰ, ਪਰਵਾਹ ਨਾ ਮੰਨੋ। ਲਓ ਫੇਰ ਪੜੋ ਦੁਬਾਰਾ, ਆਵਣ ਜਾਣ
ਆਵਣ ਜਾਣ ਰਹਿਓ।
ਇਹਦਾ ਅਰਥ ਹੈ ਹੁਣ ਅਪ ਡਾਊਨ ਨਹੀਂ ਹੁੰਦੇ। ਜਿਵੇਂ ਮੰਨ ਲਓ ਕਈ ਬੰਦੇ ਇੱਦਾਂ ਨਹੀਂ ਹੁੰਦੇ ਵੀ ਕਦੇ ਕਦੇ ਤੇ ਐਂ ਪੂਰਾ, ਕਦੇ ਡਾਊਨ, ਕਦੇ ਕਦੇ ਐਂ ਲੱਗਦਾ ਵੀ ਇਹ ਤੇ ਬੰਦਾ ਸੂਰਮਾ ਹੀ ਬਹੁਤ ਹੈ ਗੱਲਾਂ ਹੀ, ਕਦੇ ਕਦੇ ਬਿਲਕੁਲ ਹੀ ਢਹਿੰਦੀ ਕਲਾਂ, ਕਦੇ ਕਦੇ ਚੜ੍ਹਦੀ ਕਲਾਂ। ਹੁਣ ਕੀ ਹੈ? ਹੁਣ ਇੱਕ ਰਸ ਅਪਣਾਉਣ ਨਹੀਂ ਹੁੰਦਾ। ਆਵਣ ਜਾਣ ਰਹੇ ਉਹਦਾ ਮਤਲਬ ਇਹ ਹੈ ਵੀ ਇੱਕ ਜਗ੍ਹਾ ਖੜ ਜਾਂਦਾ ਬੰਦਾ। ਇਹਦਾ ਨਹੀਂ ਵੀ ਇੱਥੇ ਤਾਜ਼ੀਆਂ ਤਾਜ਼ੀਆਂ ਗੱਲਾਂ ਸੁਣੀਆਂ ਦੋ ਕੁ ਦਿਨ ਤੇ ਬਹੁਤ ਹੀ ਅਸਰ ਰਿਹਾ, ਤਿੰਨ ਚਾਰ ਦਿਨਾਂ ਬਾਅਦ ਫਿਰ ਉਹੀ ਰੋਣੇ ਧੋਣੇ, ਫਿਰ ਉਹੀ ਬੁਰਾ ਹਾਲ। ਐ ਨਹੀਂ ਵੀ ਇੱਕ ਰਸ, ਇੱਕ ਰਸ ਆਵਣ ਜਾਣ ਰਹੇ। ਪੜੋ,
ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ।
ਤਪਤ ਕੜਾਹਾ ਬੁਝ ਗਿਆ, ਠੰਡ ਪੈ ਗਈ ਜੀ ਹੁਣ। ਕੱਲ ਤਾਤੀ ਠੰਡਾ ਹਰ ਨਾ, ਬੜਾ ਤੱਤਾ ਹੈ ਜੀ ਕਲਯੁਗ। ਕਲਯੁਗ ਕਿੱਥੇ ਹੈ ਜੀ? ਬਾਹਰ ਨਹੀਂ ਆਉਂਦਾ, ਅੰਦਰ ਆਉਂਦਾ ਹੈ। ਕਲੀ ਕਾ ਜਨਮ, ਕਲੀ ਕਾ ਜਨਮ ਚੰਡਾਲ ਕੈ ਘਰ ਹੋਈ। ਕਲਯੁਗ ਦਾ ਜਨਮ ਕਿੱਥੇ ਹੁੰਦਾ ਭਾਈ? ਬਾਹਰ ਨਹੀਂ, ਬਾਹਰ ਕਲਯੁਗ ਨਹੀਂ ਜੰਮਦਾ। ਚੰਡਾਲ ਬੰਦੇ ਨੇ ਨਾ, ਜਿਹੜੇ ਚੰਡਾਲ ਬੰਦੇ ਨੇ ਉਹਨਾਂ ਦੇ ਅੰਦਰ ਕਲਯੁਗ ਦਾ ਜਨਮ ਹੁੰਦਾ। ਤੇ ਜਦੋਂ ਅੰਦਰ ਕਲਯੁਗ ਆ ਗਿਆ, ਉਹ ਕਲਯੁਗੀ ਹੈ, ਜਿੱਥੇ ਜਾਏਗਾ ਉੱਥੇ ਕਲਯੁਗ ਆ ਜਾਏਗਾ। ਚੰਡਾਲਾਂ ਦੇ ਅੰਦਰ ਕਲਯੁਗ ਆਉਂਦਾ, ਬਾਹਰ ਕੋਈ ਕਲਯੁਗ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਵੇਖੋ। ਗੁਰੂ ਜੀ, ਮੈਂ ਚੰਡੀਗੜ੍ਹ ਵੀ ਇਹ ਬੇਨਤੀ ਕੀਤੀ ਸੀ, ਮਹਾਰਾਜ ਕਹਿੰਦੇ ਕਲਯੁਗ ਕਿਤੇ ਦੇਸ਼ ਨਾ ਆਇਆ ਸੁਣੀਏ। ਵੇਖਿਆ ਕਿਤੇ ਆਇਆ? ਤੀਰਥ ਪਾਸ ਨਾ ਬੈਠਾ, ਉਹ ਕਿਤੇ ਮਹਿਲ ਬਣਾ ਕੇ ਵੇਖਿਆ ਤੁਸੀਂ? ਬਾਹਮਣਾ ਐਵੇਂ ਕਰੀ ਜਾਂਦਾ ਵੀ ਕਲਯੁਗ ਆ ਗਿਆ, ਕਲਯੁਗ ਆ ਗਿਆ। ਕਹਿੰਦੇ ਬਾਹਰ ਕਿਤੇ ਕਲਯੁਗ ਨਹੀਂ ਆਉਂਦਾ। ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਆ ਵੀ ਕਲਯੁਗ ਬਾਹਰ ਬੋਲੋ ਨਹੀਂ ਆਉਂਦਾ। ਤੇ ਇੱਥੇ ਗੁਰਦੁਆਰੇ ਇਦਾਂ ਦੇ ਬਣਾਏ ਹੋਏ ਨੇ, ਕਹਿੰਦੇ ਗੁਰੂ ਨਾਨਕ ਨੂੰ ਕਲਯੁਗ ਮਿਲਿਆ। ਆਖੋ ਸਤਨਾਮ
ਸ੍ਰੀ ਵਾਹ।
ਭਾਵ ਕਹਿਣ ਦਾ ਵੀ ਇੱਥੇ ਧਰਮ ਸਾਰਾ ਹੀ ਬਦਲ ਦਿੱਤਾ ਸਾਡਾ। ਗੁਰਬਾਣੀ ਚ ਲਿਖਿਆ ਕਲਯੁਗ ਬਾਹਰ ਨਹੀਂ ਆਉਂਦਾ, ਇਤਿਹਾਸ ਕਹਿੰਦਾ ਗੁਰੂ ਨਾਨਕ ਨੂੰ ਕਲਯੁਗ ਮਿਲਿਆ। ਮਹਾਰਾਜ ਕਹਿੰਦੇ ਕਿਤੇ ਵੇਖਿਆ ਕਲਯੁਗ? ਉਹ ਤੇ ਸਾਨੂੰ ਪੁੱਛਦੇ ਆ। ਬਾਹਮਣ ਨੂੰ ਕਹਿੰਦੇ ਬਾਹਮਣਾ ਝੂਠ ਬਣਾਈ ਜਾਂਦਾ, ਇੱਕ ਸਤਯੁਗ, ਇੱਕ ਦੁਆਪਰ, ਇੱਕ ਤ੍ਰੇਤਾ, ਇੱਕ ਕਲਯੁਗ। ਕਹਿੰਦੇ ਤੂੰ ਐਵੇਂ ਵੰਡੀ ਜਾਂਦਾ ਜੁੱਗਾਂ ਨੂੰ, ਕਿਤੇ ਕਲਯੁਗ ਵੇਖਿਆ ਤੂੰ? ਕਲਯੁਗ ਤੇ ਬੰਦੇ ਦੇ ਅੰਦਰ ਆਉਂਦਾ, ਕਲਯੁਗ ਦੀਆਂ ਨਿਸ਼ਾਨੀਆਂ ਦੱਸੀਆਂ ਨੇ ਗੁਰੂ ਜੀ ਨੇ ਅੰਦਰ। ਚਲੋ ਇੰਨੀ ਪਹਿਲੀਆਂ ਪੰਗਤੀਆਂ ਹੀ, ਜ਼ਿਆਦਾ ਸ਼ਬਦ ਤੇ ਪੂਰਾ ਤੇ ਨਹੀਂ, ਕਿਉਂਕਿ ਬੜਾ ਵੱਖਰਾ ਪ੍ਰਕਰਨ ਲੰਮਾ ਹੈ, ਆਪਾਂ ਫੇਰ ਗੱਲ ਕਰਾਂਗੇ। ਕਿਉਂਕਿ ਵਿਸ਼ਾ ਨਾ ਜਿਹੜਾ ਇਹ ਹੁਣ ਇਦਾਂ ਦੀ ਗੱਲ ਬਣਾ ਲੈਣਗੇ, ਵੇਖੋ ਜੀ ਇਹ ਤੇ ਦੁਆਪਰ ਨੂੰ ਨਹੀਂ ਮੰਨਦੇ ਕਲ ਭਾਵ ਇਹ ਵੰਡ ਹੈ ਸਮੇਂ ਦੀ ਪਰ ਅਸਲ ਕਲਯੁਗ ਤੇ ਅੰਦਰ ਆਉਣਾ ਹੈ ਸਤਯੁਗ ਜਦੋਂ ਬੰਦਾ ਸਤੋ ਗੁਣੀ ਬਣ ਗਿਆ ਸਤ ਸਤ ਤੇ ਚੱਲਦਾ ਹੈ ਤੇ ਕਲਯੁਗ ਜਦੋਂ ਅੰਦਰ ਹੀ ਕਲਯੁਗ ਨੇ ਜੰਮ ਪੈਣਾ ਬਾਹਰ ਨਹੀਂ ਕਿਤੇ ਆਉਂਦਾ ਕਿਤੇ ਦੇਸ਼ ਨਾ ਆਇਆ ਸੁਣੀਏ ਬਾਹਰ ਨਹੀਂ ਆਉਣਾ ਉਹ ਭਾਈ ਗੁਰੂ ਜੀ ਸਿੱਧਾ ਸਪਸ਼ਟ ਕਹਿੰਦੇ ਲੋ ਸੁਣੋ
ਕਿਤੇ ਦੇਸ਼ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤਹਿ ਨਾਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਛੀਜੈ ਤਪ ਕਰੋ ਤਪ ਨਾ ਹੋਈ ਜੇ ਕੋ ਨਾ ਲੈ ਬਦਨਾਮੀ ਕਲ ਕੇ ਲੱਖਣ ਏ
ਕਲਯੁਗ ਦੇ ਤੇ ਲੱਛਣ ਨੇ ਆਪਾਂ ਕਲਯੁਗ ਦੇ ਲੱਛਣਾਂ ਤੇ ਗੱਲ ਕਰਾਂਗੇ ਅਗਲੇ ਅਗਲੇ ਸ਼ਨੀਵਾਰ ਕਰ ਲਾਂਗੇ ਜੇ ਮੇਰੇ ਯਾਦ ਰਹਿ ਗਿਆ ਵੀ ਕਲਯੁਗ ਦੇ ਤੇ ਲੱਛਣ ਨੇ ਜਿਹੜੇ ਬੰਦੇ ਚ ਜਿਵੇਂ ਹੁਣ ਮੰਨ ਲਓ ਅਗਲਾ ਕਹਿੰਦਾ ਬਿਮਾਰੀ ਦੇ ਲੱਛਣ ਨੇ ਵੀ ਰੰਗ ਪੀਲਾ ਹੋ ਗਿਆ ਬੁੱਲ ਕਾਲੇ ਹੋ ਗਏ ਆ ਇਸ ਬਿਮਾਰੀ ਦੇ ਲੱਛਣ ਨੇ ਆ ਇਸ ਬਿਮਾਰੀ ਦੇ ਲੱਛਣ ਨੇ ਹੁੰਦਾ ਨਾ ਇਦਾਂ ਗੁਰੂ ਜੀ ਕਹਿੰਦੇ ਕਲਯੁਗ ਦੇ ਤੇ ਭਾਈ ਲੱਛਣ ਨੇ ਵੱਖੋ ਵੱਖਰੇ ਉਦਾਂ ਬਾਹਰ ਕਿਤੇ ਕਲਯੁਗ ਨਹੀਂ ਆਉਂਦਾ ਜਿਹੜਾ ਬੰਦਾ ਕਲਯੁਗੀਆਂ ਵਾਲੇ ਲੱਛਣ ਕਰਦਾ ਹੈ ਇਹਦਾ ਮਤਲਬ ਵੀ ਇਹਦੇ ਅੰਦਰ ਆ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹਦੇ ਅੰਦਰ ਆ ਗਿਆ ਕਲਯੁਗ ਬਾਹਰ ਨਹੀਂ ਕਲਯੁਗ ਕਿਤੇ ਆਉਂਦਾ ਅੰਦਰ ਆਉਂਦਾ ਅੰਦਰ ਇਸ ਕਲਯੁਗ ਤੋਂ ਬਚ ਕੇ ਰਿਹੋ ਭਾਈ ਇਹ ਕਲਯੁਗ ਸਾਡੇ ਅੰਦਰ ਨਾ ਆਵੇ ਸੋ ਕਦੇ ਬਿਰਤੀ ਕਿੱਦਾਂ ਦੀ ਬਣ ਜਾਂਦੀ ਕਦੇ ਕਿੱਦਾਂ ਦੀ ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ ਮੇਰੇ ਤੇ ਕਿ ਮਹਾਰਾਜ ਕਹਿੰਦੇ ਮਿਹਰ ਹੋ ਗਈ ਮਾਲਕ ਦੀ ਪੰਚਮ ਪਾਤਸ਼ਾਹ ਕਹਿੰਦੇ ਠੰਡ ਪੈ ਗਈ ਕਹਿੰਦੇ ਅੰਦਰ ਯਾਰ ਠੰਡ ਪੈ ਗਈ ਭਟਕਦੇ ਫਿਰਦੇ ਸੀ ਜਦੋਂ ਸਾਧੂ ਸਤਿਗੁਰ ਦੀ ਸੰਗਤ ਮਿਲੀ ਲੋ ਪੜੋ ਅਗਲੀ ਪੰਗਤੀ
ਜਬ ਤੇ ਸਾਧੂ ਸੰਗ ਪਿਆ ਤਾਂ ਛੋੜ ਗਏ ਨਿਗਹਾ
ਵਕਾਰ ਭੱਜ ਗਏ ਕਹਿੰਦੇ ਛੱਡ ਗਏ ਕਹਿੰਦੇ ਹੁਣ ਵਕਾਰ ਕਦੋਂ ਤੋਂ ਜਦੋਂ ਤੋਂ ਸਾਧੂ ਸਤਿਗੁਰੂ ਦੀ ਸੰਗਤ ਮਿਲ ਗਈ ਜਦੋਂ ਤੋਂ ਸਾਧੂ ਸਤਿਗੁਰ ਨਾਲ ਜੁੜ ਗਏ ਕਹਿੰਦੇ ਵਕਾਰ ਭੱਜ ਗਏ ਸਾਰੇ ਭੱਜ ਗਏ ਹਾਂਜੀ
ਜਿਸ ਕੀ ਅਟਕ ਤਿਸ ਤੇ ਛੁੱਟੀ ਤਾਂ ਕਹਾਂ ਕਰੇ ਕੋਟਵਾ
ਹੁਣ ਜਦੋਂ ਮਾਲਕ ਨੇ ਅਕਲ ਦੇ ਕੇ ਗੁਰੂ ਮਿਲਾ ਕੇ ਸਮਝਾਤਾ ਕੋਤਵਾਲ ਕੀ ਕਰੇ ਇੱਥੇ ਭਾਵ ਕਹਿਣ ਦਾ ਵੀ ਜੇ ਉੱਤੋਂ ਹੀ ਅਗਲਾ ਛੱਡ ਦਿੱਤਾ ਜਾਵੇ ਜੇ ਕਾਨੂੰਨ ਛੱਡ ਦੇਵੇ ਜੇ ਕਾਨੂੰਨ ਮਾਫ ਕਰ ਦੇਵੇ ਤੇ ਜੇਲ੍ਹ ਦਾ ਅਫਸਰ ਕੀ ਕਰ ਸਕਦਾ ਉਹ ਤੇ ਨਹੀਂ ਨਾ ਰੱਖ ਸਕਦਾ ਹੁਣ ਮੋਹ ਕਿੱਥੇ ਆਏਗਾ ਮੇਰੇ ਅੰਦਰ ਜਾਂ ਹੋਰ ਇਦਾਂ ਦਾ ਰੋਕ ਹੀ ਨਹੀਂ ਸਕਦੇ ਕਿਉਂਕਿ ਮਾਲਕ ਨੇ ਗਿਆਨ ਦੇ ਦਿੱਤਾ ਆਪਣੀ ਸੋਝੀ ਦੇ ਦਿੱਤੀ ਗੁਰੂ ਮਿਲਾਤਾ ਹੁਣ ਕਿੱਥੇ ਫਸ ਜਾਂਗੇ ਇਹ ਵਕਾਰ ਹੁਣ ਵੇਖੋ ਇਦਾਂ ਦਾ ਗਿਆਨ ਕਿਤੇ ਧਰਿਆ ਪਿਆ ਆ ਸੋਝੀ ਗੁਰਬਾਣੀ ਦੀ ਆਪਣੇ ਆਪ ਨੂੰ ਪੜ੍ਹ ਕੇ ਵੇਖੀਏ ਆਪਣੇ ਮਨ ਨੂੰ ਪੜ੍ਹੀਏ ਫਿਰ ਮਨ ਬਦਲੇ ਇੱਥੇ ਨਾ ਜੀ ਕਈ ਸਾਡੇ ਵੀਰ ਅੱਜ ਕੱਲ੍ਹ ਕਹਿੰਦੇ ਫਿਰਦੇ ਆ ਕਹਿੰਦੇ ਜੀ ਸਰਸੇ ਵਾਲਿਆਂ ਨੂੰ ਸਤਿਕਾਰ ਦਿਓ ਤੇ ਮੁੜ ਕੇ ਸਿੱਖੀ ਵਿੱਚ ਆਉਣ ਏਦਾਂ ਹੀ ਕਹਿੰਦੇ ਸਾਰੇ ਮੈਨੂੰ ਬੜੇ ਕਈ ਬੰਦੇ ਕਹਿੰਦੇ ਵੀ ਹੁਣ ਆਪਾਂ ਬਾਹ ਫੜ ਲਓ ਇਹਨਾਂ ਦੀ ਫਟਾਫਟ ਛੇਤੀ ਛੇਤੀ ਏਦਾਂ ਹੀ ਕਹਿੰਦੇ ਪਰ ਪਿਆਰਿਓ ਵੇਖੋ ਅਸਲ ਗੱਲ ਤੇ ਇਹ ਹੈ ਵੀ ਜਦੋਂ ਬੰਦਾ ਆਪਣੇ ਆਪ ਸਮਝ ਕੇ ਨਾ ਸਮਝ ਕੇ ਆਵੇ ਬਦਲੇ ਆਪਣੇ ਆਪ ਬਦਲੇ ਪ੍ਰਭਾਵਿਤ ਹੋ ਕੇ ਬਦਲੇ ਲਾਲਚ ਦੇ ਕੇ ਤੇਰਾ ਘਰ ਬਣਾ ਦੇਵਾਂਗੇ ਸਿਧਾਂਤ ਸਮਝ ਕੇ ਅਗਲਾ ਬਦਲੇ ਇਹ ਗੱਲ ਵੱਖ ਹੈ ਪਰ ਤੁਸੀਂ ਕਿਸੇ ਨੂੰ ਲਾਲਚ ਦੇ ਕੇ ਗਿਣਤੀਆਂ ਵਧਾਉਣ ਦੇ ਚੱਕਰਾਂ 'ਚ ਨਾ ਪਿਓ ਫਿਰ ਸੁਣਿਓ ਪੂਰੀ ਗੱਲ ਸੁਣੋਗੇ ਫਿਰ ਸਮਝ ਆਏਗੀ ਕਾਲੀ ਕਾਲੀ ਨਹੀਂ ਗੱਲ ਪਤਾ ਲੱਗਣੀ ਸਮਝ ਆਏਗੀ ਵੇਖਿਓ ਜਿਹੜਾ ਬੰਦਾ ਅੱਜ ਲੱਖ ਦੇਣ ਤੇ ਤੇਰੇ ਵੱਲ ਹੋ ਗਿਆ ਜਿੱਦਣ ਕਿਸੇ ਨੇ 5 ਲੱਖ ਦੇ ਦਿੱਤਾ ਉਹਨੇ ਈਸਾਈ ਬਣ ਜਾਣਾ ਉਹਦੀ ਬਿਰਤੀ ਇਦਾਂ ਦੀ ਹੈਲਪ ਕਰੋ ਜਿਹੜਾ ਪੱਕਾ ਹੈ, ਜਿਹੜਾ ਨਹੀਂ ਵਿਕਿਆ। ਕਹਿੰਦੇ ਸਿੱਖ ਬਣ ਜਾਂਗੇ, ਸਾਨੂੰ ਸਾਡੀ ਮਦਦ ਤੇ ਕਰੋ, ਸਾਡੀ ਹੈਲਪ ਕਰੋ, ਸਾਡੇ ਘਰ ਬਣਾਓ, ਸਾਨੂੰ ਸਾਨੂੰ ਸਾਧਨ ਲੈ ਕੇ ਦਿਓ, ਅਸੀਂ ਸਿੱਖ ਬਣ ਜਾਂਗੇ, ਸਾਡੀ ਮਦਦ ਤੇ ਕਰੋ। ਇਹਦਾ ਕਹਿੰਦੇ ਨਾ ਕਈ ਵੀ ਸਾਡੀ ਬਾਹ ਫੜੋ, ਅਸੀਂ ਸਿੱਖ ਬਣਨ ਨੂੰ ਤਿਆਰ, ਸਾਡੀ ਹੈਲਪ ਕਰੋ, ਸਾਡੀ ਮਦਦ ਕਰੋ। ਪਰ ਇਤਿਹਾਸ ਪੜ੍ਹ ਕੇ ਵੇਖੋ, ਸਿੱਖ ਤੇ ਉਹ ਹੁੰਦਾ ਰਿਹਾ ਜਿਹੜਾ ਕੁਰਬਾਨ ਹੁੰਦਾ ਸੀ, ਸਿੱਖ ਤੇ ਦਿੰਦਾ ਸੀ, ਵਾਰਦਾ ਸੀ, ਸੌਦਾ ਕਰਦਾ ਸੀ ਕਿਤੇ ਸਿੱਖ। ਇਤਿਹਾਸ ਪੜ੍ਹ ਕੇ ਵੇਖੋ ਪਿਆਰਿਓ, ਧਿਆਨ ਨਾਲ ਸੁਣਿਓ ਗੱਲ ਨੂੰ, ਕਿਉਂਕਿ ਜੇ ਗੱਲ ਸਹੀ ਢੰਗ ਨਾਲ ਸਮਝ ਨਾ ਆਈ, ਅਰਥ ਗਲਤ ਸਮਝ ਸਕਦਾ ਹੈ ਬੰਦਾ। ਧਿਆਨ ਨਾਲ ਸਮਝਿਓ, ਜਿਹੜਾ ਬੰਦਾ ਕਹਿੰਦਾ ਮੈਨੂੰ ਮੇਰੀ ਮਦਦ ਕਰੋ, ਮੈਂ ਤੁਹਾਡੇ ਵਾਲੇ ਪਾਸੇ ਆਉਣ ਨੂੰ ਤਿਆਰ ਹਾਂ, ਸਾਡੀਆਂ ਲੋੜਾਂ ਪੂਰੀਆਂ ਕਰੋ। ਪਹਿਲੀ ਗੱਲ, ਬੰਦਾ ਜੁੜ ਜਾਏ, ਸਹੀ ਢੰਗ ਨਾਲ ਸਿੱਖੀ ਦੇ ਸਿਧਾਂਤਾਂ ਤੇ ਪਹਿਰਾ ਦੇਵੇ, ਉਹਦੀ ਮਦਦ ਕੀਤੀ ਜਾ ਸਕਦੀ ਹੈ, ਉਹਦਾ ਘਰ ਵੀ ਆਪਾਂ ਬਣਾ ਸਕਦੇ ਹਾਂ, ਉਹਨੂੰ ਆਪਾਂ ਹੈਲਪ ਵੀ ਕਰ ਸਕਦੇ ਹਾਂ। ਪਰ ਜੇ ਕਹੀਏ ਵੀ ਅੱਜ ਹੈਲਪ ਕਰੋ, ਅਗਲਾ ਇੱਧਰ ਨੂੰ ਆ ਜਾਏਗਾ। ਬੜੇ ਬੰਦੇ ਇਦਾਂ ਦੇ ਨੇ ਜੀ, ਜਿਹੜੇ ਸਿੱਖੀ ਵਿੱਚ ਸਨ, ਪਰ ਜਦੋਂ ਉਹਨਾਂ ਦਾ ਕਿਸੇ ਨੇ ਘਰ ਬਣਾ ਦਿੱਤਾ, ਈਸਾਈ ਬਣ ਗਏ, ਉਹਨਾਂ ਦੇ ਬੱਚਿਆਂ ਨੂੰ ਫ੍ਰੀ ਪੜ੍ਹਾਉਣ ਲੱਗ ਗਏ, ਅਗਲੇ ਈਸਾਈ ਬਣ ਗਏ। ਇਦਾਂ ਦੇ ਬੰਦੇ ਵੀ ਹੈ। ਸਾਨੂੰ ਗਿਣਤੀ ਦੀ ਲੋੜ ਨਹੀਂ, ਵਕਾਊ ਮਾਲ ਦੀ ਲੋੜ ਨਹੀਂ, ਸਾਨੂੰ ਲੋੜ ਉਹਨਾਂ ਦੀ ਹੈ ਜਿਹੜੇ ਸਿਧਾਂਤ ਸਮਝ ਕੇ, ਇੱਥੋਂ ਦਾ ਫਲਸਫਾ ਸਮਝ ਕੇ, ਸਿੱਖੀ ਦੀ ਸੋਚ ਸਮਝ ਕੇ ਇੱਧਰ ਨੂੰ ਆਉਣ, ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਸਮਝ ਕੇ ਉਹਨਾਂ ਦਾ ਮਨ ਬਦਲੇ, ਸਤਿਗੁਰ ਜੀ ਦੀ ਸੋਚ ਨੂੰ ਸਮਝ ਕੇ ਉਹ ਬਦਲਣ। ਅਸੀਂ ਗਿਣਤੀਆਂ ਵਧਾਉਣ ਦੀ ਗੱਲ ਨਾ ਕਰੀਏ। ਸਿੱਖ ਲੈਣ ਵਾਸਤੇ ਨਹੀਂ ਸੀ ਬਣਿਆ ਜਾਂਦਾ, ਸਿੱਖ ਕੁਝ ਦੇਣ ਵਾਸਤੇ। ਕੁਰਬਾਨੀ ਦਾ ਨਾਂ ਸੀ ਸਿੱਖ, ਕੁਰਬਾਨ ਹੁੰਦੇ ਸੀ ਸਿੱਖ। ਜੇ 50 ਲੱਖ ਹੈ ਤੇ 50 ਲੱਖ ਲੁਟਾਵਾਂਗਾ, ਜੇ 5 ਹੈ ਤੇ 5 ਲੁਟਾਉਣ ਦੀ ਬਿਰਤੀ ਹੈ, ਜੇ 50 ਰੁਪਈਏ ਨੇ ਤੇ 50 ਲੁਟਾਉਣ ਦੀ ਬਿਰਤੀ ਹੈ, ਲੈਣ ਦੀ ਬਿਰਤੀ ਨਹੀਂ ਸੀ, ਲੁਟਾਉਣ ਦੀ ਬਿਰਤੀ ਸੀ। ਪੜ੍ਹੋ ਇਤਿਹਾਸ, ਵੇਖੋ, ਸੁਣੋ। ਆਪਾਂ ਪੜ੍ਹਦੇ ਹਾਂ ਨਾ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵੇਲੇ ਜਦੋਂ ਸਤਿਗੁਰੂ ਸ਼ਹੀਦ ਹੋ ਗਏ, ਉਦੋਂ ਬਾਅਦ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਗੁਰਗੱਦੀ ਤੇ ਬੈਠੇ। ਪੰਜ ਪਿਆਰਿਆਂ ਨੇ ਆਉਣਾ ਹੈ, ਸੰਗਤ ਬੈਠੀ ਰਵੇ, ਖੜੇ ਨਹੀਂ ਹੋਣਾ ਜੀ ਕਿਸੇ ਨੇ। ਆਓ ਪਹਿਲਾਂ ਪੰਜ ਪਿਆਰਿਆਂ ਨੂੰ ਜੀ ਆਇਆਂ ਕਹੀਏ, ਫਿਰ ਅੱਗੇ ਗੱਲ ਕਰਦੇ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਗੁਰੂ ਵਾਲੇ ਬਣੇ ਆ, ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਜੀ ਆਇਆਂ ਨੂੰ ਕਹੀਏ, ਸੰਗਤ ਸਾਰੀ ਬੈਠੀ ਰਵੇ, ਉੱਠਣਾ ਨਹੀਂ ਕਿਸੇ ਨੇ, ਉੱਠਣਾ ਨਹੀਂ ਭਾਈ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ।
ਲੜ ਲੱਗੀਏ ਗੁਰੂ ਜੀ ਤੇਰੇ, ਕਿਰਪਾ ਹੋ ਜੇ ਸਾਰਿਆਂ ਤੇ। ਲੜ ਲੱਗੀਏ ਗੁਰੂ ਜੀ ਤੇਰੇ, ਕਿਰਪਾ ਹੋ ਜੇ ਸਾਰਿਆਂ ਤੇ। ਲੜ ਲੱਗੀਏ ਗੁਰੂ ਜੀ ਤੇਰੇ, ਕਿਰਪਾ ਹੋ ਜੇ ਸਾਰਿਆਂ ਤੇ। ਲੜ ਲੱਗੀਏ ਗੁਰੂ ਜੀ ਤੇਰੇ, ਕਿਰਪਾ ਹੋ ਜੇ ਸਾਰਿਆਂ ਤੇ। ਲੜ ਲੱਗੀਏ ਗੁਰੂ ਜੀ ਤੇਰੇ, ਕਿਰਪਾ ਹੋ ਜੇ ਸਾਰਿਆਂ ਤੇ। ਲੜ ਲੱਗੀਏ ਗੁਰੂ ਜੀ ਤੇਰੇ, ਕਿਰਪਾ ਹੋ ਜੇ ਸਾਰਿਆਂ ਤੇ।
ਜੇ ਸਾਰਿਆਂ ਤੇ,
ਕਿਰਪਾ ਹੋ ਜੇ ਸਾਰਿਆਂ ਤੇ, ਬਾਬਾ ਬਾਬਾ ਕਿਰਪਾ ਹੋ ਜੇ ਸਾਰਿਆਂ ਤੇ,
ਉਹ ਕੀ
ਸੌ ਤੇਈ ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ ਬਹੁਤ ਬਹੁਤ ਵਧੀਆ ਕਮੈਂਟ, ਬਾਹਾਂ ਸਿੱਧੀਆਂ ਰੱਖਿਓ, ਕਾਇਮ ਰਿਹੋ ਕਾਇਮ।
ਬੋਲੇ ਸੋ ਨਿਹਾਲ ਦੇਖਦੇ ਬਦਲ ਹੈ, ਬਸ ਕੀ ਜੀਤ ਦੂਰ ਦੇ ਨਿਸ਼ਾਨ ਹੈ, ਮਹਾਰਾਜ ਦੇ ਸਜਦੇ ਦੀਵਾਨ ਹੈ, ਮਹਾਰਾਜ ਦੇ।
ਬੋਲੇ ਸੋ ਨਿਹਾਲ
ਸੋਨਹਾਨ
ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹਾਨ ਸੋਨਹ
ਲਓ ਜੀ ਪਿਆਰਿਓ ਧਿਆਨ ਇਕਾਗਰ ਰੱਖੋ ਹੁਣ ਹੁਣ ਸੁਣੋ ਇੱਕ ਇੱਕ ਗੱਲ ਸੁਣਿਓ ਸਿੰਘੋ ਪਿਆਰਿਓ ਸੁਣੋ ਇੱਥੇ ਇੱਕ ਲਫ਼ਜ਼ ਵਰਤਿਆ ਵੀ ਰਾਜ ਕਰੇਗਾ ਖਾਲਸਾ ਕਿਹਾ ਨਾ ਆਪਾਂ ਹੁਣ ਵੇਖੋ ਅੰਦਰੋਂ ਤੈਨੂੰ ਕਿੰਨੇ ਰੋਕਿਆ ਕਿ ਤੂੰ ਰਾਜਿਆਂ ਵਾਂਗੂ ਵਿਚਰ ਸੁਰਤ ਸਿੱਖ ਹੈ ਸੁਰਤ ਰਾਜ ਕਰੇ ਕਰ ਫੈਸਲੇ ਖੁਦ ਮੁਖਤਿਆਰ ਹੋ ਕੋਈ ਅੜਿੱਕਾ ਨਹੀਂ ਅੱਗੇ ਤੇਰਾ ਫੈਸਲਾ ਕਰ ਲਿਆ ਉਦੋਂ ਬਾਅਦ ਭਾਵੇਂ ਜਾਨ ਵੀ ਚਲੀ ਜਾਏ ਬਣ ਕਾਇਮ ਹੋ ਫਿਰ ਅੱਛਾ ਅਗਲੀ ਗੱਲ ਸੁਣੋ ਰਾਜ ਕਰੇਗਾ ਖਾਲਸਾ ਤੇਰੇ ਘਰ ਵਿੱਚ ਗੁਰੂ ਦੀ ਮੱਤ ਆਵੇ ਖਾਲਸੇ ਦਾ ਰਾਜ ਹੋਵੇ ਕਿੰਨੇ ਰੋਕਿਆ ਕਰ ਲੈ ਗੱਲਾਂ ਤੇ ਆਪਾਂ ਸਾਰੀ ਵੱਡੀਆਂ ਵੱਡੀਆਂ ਕਰਦੇ ਹਾਂ ਆਪਣੇ ਘਰ ਚੋਂ ਸ਼ਰਾਬਾਂ ਕਬਾਬਾਂ ਕੱਢ ਦਿਓ ਬਾਹਰ ਨਸ਼ੇ ਬਾਹਰ ਸਿੱਟ ਦਿਓ ਤੰਬਾਕੂ ਬਾਹਰ ਸਿੱਟ ਦਿਓ ਤੇ ਸ੍ਰੀ ਸਾਹਿਬ ਪਾ ਕੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਕੇ ਬਾਣੀ ਦੇ ਨਾਲ ਜੁੜ ਕੇ ਤੇ ਗੇਟ 'ਚ ਖੜ ਕੇ ਜਕਾਰਾ ਲਾ ਦੇ ਵੀ ਆਹ ਜਿਹੜੀ ਬਾਉਂਡਰੀ ਵਾਲ ਹੈ ਨਾ ਜੀ ਆਹ ਚਾਰ ਦੁਆਰੀ ਇਹਦੇ 'ਚ ਖਾਲਸੇ ਦਾ ਰਾਜ ਹੋ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਨਾ ਇੰਨਾ ਤੇ ਕਰ ਹੀ ਸਕਦਾ ਹੈ ਇਹਦੇ 'ਚ ਦੱਸ ਤੈਨੂੰ ਕੌਣ ਪੰਗਾ ਪਾਉਂਦਾ ਕਿਹੜੀ ਸਰਕਾਰ ਰੋਕਦੀ ਤੈਨੂੰ ਦੱਸ ਇੰਨਾ ਤੇ ਕਰ ਸਕਦਾ ਮੰਨ ਲਓ ਵੀ ਆਹ ਬਾਉਂਡਰੀ ਵਾਲ ਹੈ ਜੀ ਸਾਡੀ ਆਹ ਘਰ ਹੈ ਆਹ ਗੇਟ ਤੇ ਲਿਖ ਕੇ ਲਾਤਾ ਇੱਥੇ ਨਸ਼ੇੜੀ ਨਹੀਂ ਵੜ ਸਕਦਾ ਕੋਈ ਵੀ ਪੀ ਕੇ ਨਹੀਂ ਆ ਸਕਦਾ ਹੋ ਗਿਆ ਉਹਦੇ ਗੇਟ ਅੱਗੇ ਖੜ ਕੇ ਜਕਾਰਾ ਲਾ ਦੇ ਵੀ ਇੱਥੇ ਨਹੀਂ ਹੁਣ ਅੱਜ ਤੋਂ ਬਾਅਦ ਨਹੀਂ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਦੇ ਲੜ ਲੱਗ ਕੇ ਕੱਢਤਾ ਸਾਰਾ ਕੁਛ ਗੰਦ ਮੰਦ ਬਾਹਰ ਲੈ ਕਿੰਨੇ ਰੋਕਿਆ ਪਰ ਤੂੰ ਚਿੱਤੇ ਜਏ ਆ ਤੂੰ ਐ ਨਹੀਂ ਨਾ ਜੀ ਫਿਰ ਹੁਣ ਕੋਈ ਰਿਸ਼ਤੇਦਾਰ ਆ ਜਾਂਦਾ ਆਇਆ ਗਿਆ ਹੁੰਦਾ ਜੀ ਫਿਰ ਕੀ ਕਰੀਏ ਜੀ ਇਦਾਂ ਹੀ ਹੈ ਨਾ ਕੰਮ ਇੱਥੋਂ ਇੱਥੋਂ ਸਟਾਰਟਿੰਗ ਹੋਣੀ ਸੀ ਇੱਕ ਬਣ ਗਿਆ ਫਿਰ ਦੋ ਬਣਦੇ ਫਿਰ 10 ਬਣਦੇ ਫਿਰ ਸਾਰਾ ਪਿੰਡ ਬਣ ਜਾਂਦਾ ਨਿੱਕਾ ਜਿਹਾ ਖਾਲਿਸਤਾਨ ਛੋਟਾ ਜਿਹਾ ਫਿਰ ਉਸ ਪਿੰਡ ਨੂੰ ਵੇਖਦਾ ਨਾ ਕੋਈ ਆ ਕੇ ਵੀ ਸਿੱਖ ਦਸਵੰਧ ਕੱਢਦੇ ਐ ਪਿੰਡ 'ਚ ਹੀ ਲਾਉਂਦੇ ਐ ਗਲੀਆਂ ਸਾਫ਼ ਨੇ ਇੱਕ ਦਿਨ ਸਫਾਈ ਤੇ ਲਾਉਂਦੇ ਐ ਸਵੇਰੇ ਉੱਠ ਕੇ ਸਾਰੇ ਗੁਰਦੁਆਰੇ ਜਾਂਦੇ ਐ ਬਹਿ ਕੇ ਘੰਟਾ ਗੁਰ ਸ਼ਬਦ ਵਿਚਾਰ ਕਰਦੇ ਐ ਆਹ ਵੇਖੋ ਨਾ ਹੁਣ ਆ ਸ਼ਬਦ ਆਪਾਂ ਕਰ ਕੀ ਰਹੇ ਹਾਂ ਹੋਰ ਇੱਕ ਵੀਰ ਪੜ੍ਹੇ ਬਾਕੀ ਇੱਦਾਂ ਰੋਜ਼ ਤੁਸੀਂ ਸੋਚ ਕੇ ਵੇਖੋ ਵੀ ਜੇ ਰੋਜ਼ ਇੱਦਾਂ ਹੋਵੇ ਜਿਵੇਂ ਹੋ ਰਿਹਾ ਮਨ ਕਿੱਧਰ ਭੱਜ ਜਾਏਗਾ ਸਵੇਰੇ ਘੰਟਾ ਲਾਇਆ ਹੋਵੇ ਸ਼ਾਮ ਨੂੰ ਕੰਮਾਂ ਤੋਂ ਵਾਪਸ ਆਈਏ ਸਾਰਾ ਪਿੰਡ ਕੰਮ ਕਰੇ ਰਹਿ ਰਸ ਦਾ ਪਾਠ ਕਰੀਏ ਫਿਰ ਲੈ ਨਿੱਕਾ ਜਿਹਾ ਖਾਲਿਸਤਾਨ ਹੈ ਇੱਕ ਨੂੰ ਵੇਖ ਕੇ ਫਿਰ ਦੂਜਾ ਬਣੇਗਾ ਦੂਜੇ ਨੂੰ ਵੇਖ ਕੇ ਤੀ ਬਣਿਆ ਸੀ ਨਾ ਕਰਤਾਰਪੁਰ ਨੂੰ ਵੇਖ ਕੇ ਖਡੂਰ ਸਾਹਿਬ ਬਣਿਆ ਸੀ ਖਡੂਰ ਸਾਹਿਬ ਨੂੰ ਵੇਖ ਕੇ ਗੋਇੰਦਵਾਲ ਬਣਿਆ ਸੀ ਗੋਇੰਦਵਾਲ ਨੂੰ ਵੇਖ ਕੇ ਫਿਰ ਅੰਮ੍ਰਿਤਸਰ ਬਣਿਆ ਸੀ ਇੱਦਾਂ ਹੀ ਆਨੰਦਪੁਰ ਬਣਿਆ ਸੀ ਸਾਡੇ ਗੁਰੂ ਸਾਹਿਬ 'ਚ ਬੜੀ ਤਾਕਤ ਸੀ ਸਾਥੋਂ ਨਹੀਂ ਬਣਾਇਆ ਜਾਂਦਾ ਸਾਡੇ ਕਿਉਂ ਭਲਾ ਕਿਉਂਕਿ ਗੁਰੂ ਵਰਗੇ ਫੈਸਲੇ ਨਹੀਂ ਸਾਡੇ ਖੁਦ ਮੁਖਤਿਆਰ ਕਿੱਥੇ ਆ ਡਰੋਕਲ ਸਿਰੇ ਦੇ ਆ ਅਸੀਂ ਦਬੇ ਪਏ ਆ ਸੁਰਤ ਸਾਡੀ ਦਬਦੀ ਹੈ ਦਬਾਅ ਬਣ ਜਾਂਦੇ ਆ ਹਿੰਮਤ ਹੀ ਨਹੀਂ ਸਾਡੇ 'ਚ ਜ਼ੁਰਤ ਨਹੀਂ ਸਾਡੇ 'ਚ ਅਸੀਂ ਨਹੀਂ ਕਰਤਾਰਪੁਰ ਵਸਾ ਸਕਦੇ ਸਾਡੀ 'ਚ ਇੰਨੀ ਹਿੰਮਤ ਨਹੀਂ ਆਹ ਹਾਲ ਹੈ ਸਾਡਾ ਪਰ ਜੇ ਕਿਤੇ ਸਿੰਘੋ ਰੋਕਿਆ ਕਿੰਨੇ ਐ ਰਾਜ ਇਹਦੇ ਆਹ ਵੇਖੋ ਇੱਥੇ ਇਹਦੇ ਤੇ ਕਰ ਦਈਏ ਘੱਟ ਤੋਂ ਘੱਟ ਇੱਥੇ ਇੱਥੇ ਨਹੀਂ ਗੰਦ ਮੰਦ ਪੈਣ ਦੇਣਾ ਮੁਸ਼ਕਲ ਹੈ ਕੰਮ ਕਿੰਨੇ ਰੋਕਿਆ ਇਸ ਕਰਕੇ ਜਿਹੜੇ ਵੀ ਅੱਜ ਅੰਮ੍ਰਿਤਧਾਰੀ ਬਣੇ ਆ ਵਧਾਈ ਦੇ ਪਾਤਰ ਕੁਛ ਡੇਰਾ ਪ੍ਰੇਮੀ ਵੀ ਅੰਮ੍ਰਿਤ ਛੱਕ ਕੇ ਆਏ ਆ ਜੀ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਤੇ ਨਾਲ ਸੁਣੋ ਬਈ ਇਹ ਇਹ ਵੀ ਬੇਨਤੀ ਕਰਦੇ ਆ ਨਾਲ ਵੀ ਹੋਰਾਂ ਨੂੰ ਭੈਣਾਂ ਭਰਾਵਾਂ ਨੂੰ ਆਪਾਂ ਪ੍ਰੇਰ ਕੇ ਗੁਰਮਤ ਦੀ ਸੋਝੀ ਦੇ ਕੇ ਲੈ ਕੇ ਆਉਣਾ ਲਾਲਚ ਦੇ ਕੇ ਨਹੀਂ ਨਾ ਲਾਲਚ ਵਾਲਾ ਕੰਮ ਨਹੀਂ ਗਿਆਨ ਲਵੇ ਸਮਝ ਲਵੇ ਇੱਧਰ ਆ ਜਾਏ ਪੱਕਾ ਹੋਵੇ ਫਿਰ ਉਸ ਲੋੜਵੰਦ ਦੀ ਮਦਦ ਕੀਤੀ ਜਾ ਸਕਦੀ ਹੈ ਪਰ ਪਹਿਲਾਂ ਹੈਲਪ ਕਰੋ ਫਿਰ ਇੱਧਰ ਨੂੰ ਆਊ ਸਾਨੂੰ ਇਹੋ ਜਿਹੇ ਬੰਦੇ ਦੀ ਲੋੜ ਨਹੀਂ ਜੇ ਕਹਿੰਦੇ ਮੇਰੀ ਮਦਦ ਕਰੋ ਮੈਂ ਆ ਜਾਊ ਦੇ 2 ਲੱਖ ਰੁਪਈਆ ਘਰ ਪਾ ਦਿਓ ਆਪਾਂ ਅੰਮ੍ਰਿਤ ਛਕ ਲਾਂਗੇ ਅਗਲਾ ਕੱਲ੍ਹ ਨੂੰ ਕਹੇਗਾ ਤੈਨੂੰ 5 ਲੱਖ ਦਿੰਦਾ ਆ ਜਾ ਈਸਾਈ ਬਣਾ ਲੈਂਦੇ ਹਾਂ ਤੈਨੂੰ ਫਿਰ ਇਦਾਂ ਦੇ ਦੀ ਲੋੜ ਇਹ ਬਿਰਤੀ ਹੁੰਦੀ ਹੈ ਜਿਹਦੀ ਬਿਰਤੀ 'ਚ ਵਿਕਣਾ ਹੈ ਉਸ ਬੰਦੇ ਨੇ ਵਿਕ ਜਾਣਾ ਜਿਹਦੀ ਬਿਰਤੀ 'ਚ ਵਿਕਣਾ ਪਰ ਜਿਹੜਾ ਸਿੱਖੀ ਤੇ ਖੜਾ ਹੈ ਉਹਦੀ ਮਦਦ ਕਰਿਓ ਲੋੜਵੰਦ ਹੈ ਉਹ ਤੇ ਕਰਨ ਵੀ ਜਾਓਗੇ ਤਾਂ ਵੀ ਕਹੂ ਵੀ ਯਾਰ 50 ਰੁਪਈਏ ਹੀ ਕਮਾਉਣਾ ਇਹਦੇ ਨਾਲ ਹੀ ਗੁਜ਼ਾਰਾ ਕਰ ਲਾਂਗੇ ਤੂੰ ਰਹਿ ਨਹੀਂ ਦੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਕ ਵੇਖਿਆ ਸੀ ਨਾ ਸਿੰਘੋ ਇੱਕ ਅੰਮ੍ਰਿਤਸਰ ਦੇ ਨੇੜੇ ਸਿੱਖ ਬਾਪੂ ਦੀ ਬਜ਼ੁਰਗ ਦੀ ਇੱਕ ਵੀਡੀਓ ਆਈ ਸੀ ਨਾ ਇੱਕ ਚੇਤਾ ਨੌਜਵਾਨ ਬਜ਼ੁਰਗ ਬਾਪੂ ਦੀ ਹੈਲਪ ਕਰਨ ਵਾਸਤੇ ਉਹ ਗੁਜਰੀ ਮਾਤਾ ਗੁਜਰੀ ਸਹਾਰਾ ਟਰਸਟ ਵਾਲੇ ਗਏ ਉਹ ਜਦੋਂ ਜਾ ਕੇ ਕਹਿੰਦੇ ਬਾਪੂ ਜੀ ਆਹ 10,000 ਰੁਪਈਆ ਹੈ ਜੀ ਹਾਥੀ ਜੋੜੀ ਜੇ 200 ਦੇ ਦਿਓ ਮੈਂ ਇੰਨਾ ਕੀ ਕਰਾਂਗਾ ਮੈਂ ਏਡੀ ਰਕਮ ਨਹੀਂ ਲੈਣੀ ਮੇਰੇ ਤੇ ਭਾਰ ਨਾ ਚੜਾਓ ਜ਼ੋਰ ਲਾ ਲਿਆ ਉਸ ਬਾਪੂ ਨੇ ਪੈਸਾ ਨਹੀਂ ਲਿਆ ਛੱਤ ਟੁੱਟੀ ਪਈ ਸੀ ਘਰ ਵਿੱਚ ਕੋਈ ਚੱਜ ਦਾ ਪੱਖਾ ਨਹੀਂ ਕੁਛ ਨਹੀਂ ਵੇਟ ਦੀ ਮਸ਼ੀਨ ਰੱਖ ਕੇ ਲੋਕੀ ਵੇਟ ਤੋਲਦੇ ਐ 5-4 ਰੁਪਈਏ ਦੇ ਜਾਂਦੇ ਉਹਦੇ ਨਾਲ ਗੁਜ਼ਾਰਾ ਕਰਦਾ ਇਹ ਰੱਜੀ ਰੂਹ ਹੈ ਰੱਜੀ ਰੂਹ ਰੱਜੇ ਹੋਏ ਨੇ ਬੰਦੇ ਅੰਦਰੋਂ ਉਹ ਤੇ ਤੁਸੀਂ ਮਦਦ ਕਰਨ ਵੀ ਜਾਓਗੇ ਨਾ ਤਾਂ ਵੀ ਨਹੀਂ ਲੈਣੀ ਉਹਨੇ ਉਹਨੇ ਕਹਿਣਾ ਨਾ ਜੀ ਨਾ ਇਹਦੀ ਲੋੜ ਨਹੀਂ ਜੀ ਬਸ ਅਸੀਂ ਤੇ ਗੁਰੂ ਦੇ ਸਿੱਖ ਇਹੋ ਜਿਹੇ ਨੇ ਹੁੰਦੇ ਨੇ ਸਿੱਖ ਇਹੋ ਜਿਹੇ ਬੰਦੇ ਨੂੰ ਠੀਕ ਹੈ ਹੈਲਪ ਕਰ ਦਿਓ ਮਦਦ ਕਰ ਦਿਓ ਪਰ ਇਦਾਂ ਨਹੀਂ ਵੀ ਆਹ ਕਰ ਦਿਆਂਗੇ ਫਿਰ ਤੂੰ ਆ ਜਾ ਇੱਧਰ ਐ ਨਹੀਂ ਉਹ ਸਿੱਖੀ ਤੇ ਕੁਰਬਾਨੀ ਚੋਂ ਨਿਕਲਦੀ ਹੈ ਉਹ ਜਜ਼ਬਾ ਕੁਰਬਾਨੀ ਦਾ ਹੁੰਦਾ ਅੰਦਰ ਦੇਣ ਦਾ ਹੁੰਦਾ ਲੈਣ ਦਾ ਥੋੜਾ ਹੁੰਦਾ ਵਾਰਨ ਦਾ ਜਜ਼ਬਾ ਹੁੰਦਾ ਅੰਦਰ ਇਹ ਪਤਾ ਨਹੀਂ ਕਿੱਥੋਂ ਡੈਫੀਨੇਸ਼ਨ ਘੜਦੇ ਘੜ ਲੈਂਦੇ ਆ ਅਸੀਂ ਫਿਰ ਵੇਖੋ ਸੁਣੋ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਬਹਿ ਗਏ ਨਾ ਗੱਦੀ ਤੇ ਸ਼ਾਹਜਹਾਨ ਵਾਹਿਗੁਰੂ ਜਹਾਂਗੀਰ ਬਾਦਸ਼ਾਹ ਦੇ ਨਾਲ ਆਗਰੇ ਦੇ ਇਲਾਕੇ 'ਚ ਗਏ ਧਿਆਨ ਨਾਲ ਸੁਣਿਓ ਆਗਰੇ ਦੇ ਇਲਾਕੇ 'ਚ ਗੁਰੂ ਹਰਗੋਬਿੰਦ ਸਾਹਿਬ ਤੇ ਜਹਾਂਗੀਰ ਬਾਦਸ਼ਾਹ ਸ਼ਿਕਾਰ ਖੇਡਣ ਜਹਾਂਗੀਰ ਬਾਦਸ਼ਾਹ ਗੁਰੂ ਸਾਹਿਬ ਨੂੰ ਨਾਲ ਲੈ ਕੇ ਗਿਆ ਕਹਿੰਦਾ ਸ਼ੇਰ ਬੜਾ ਤਕੜਾ ਹੈ ਮੈਂ ਸੁਣਿਆ ਤੁਸੀਂ ਸ਼ੇਰ ਦਾ ਸ਼ਿਕਾਰ ਕਰ ਲੈਂਦੇ ਹੋ ਮਹਾਰਾਜ ਨਾਲ ਵੇਖਣਾ ਚਾਹੁੰਦਾ ਚਲੋ ਜੀ ਉਹ ਨਾਲ ਗਿਆ ਹੋਇਆ ਹੈ ਜਦੋਂ ਆਗਰੇ ਦੇ ਏਰੀਏ ਦੇ ਵਿੱਚ ਹੈ ਉੱਥੇ ਇੱਕ ਗਰੀਬ ਘਾਹੀ ਸਿੱਖ ਰਹਿੰਦਾ ਬਾਣੀ ਪੜ੍ਹਦਾ ਰਹਿੰਦਾ ਹੈ ਘਰ ਕੋਈ ਹੈ ਨਹੀਂ ਨੀਲੇ ਅਸਮਾਨ ਦੀ ਛੱਤ ਹੇਠ ਸੌਂ ਜਾਂਦਾ ਹੈ ਘਾਹ ਤੇ ਹੀ ਪਿਆ ਰਹਿੰਦਾ ਹੈ ਘਾਹ ਦੀ ਇੱਕ ਪੰਡ ਵੱਢਦਾ ਹੈ ਵੇਚਦਾ ਹੈ ਇੱਕ ਟਕਾ ਮਿਲਦਾ ਹੈ ਇੱਕ ਵੇਲੇ ਰੋਟੀ ਖਾਂਦਾ ਇੱਕ ਟਕੇ ਦੀ ਥਾਲੀ ਲੈ ਕੇ ਇੱਕ ਵੇਲੇ ਖਾਂਦਾ ਢਿੱਡ ਭਰ ਲੈਂਦਾ 24 ਘੰਟਿਆਂ 'ਚ ਇੱਕ ਵਾਰੀ ਰੋਟੀ ਖਾਂਦਾ ਅੱਠਾਂ ਪੈਰਾਂ ਬਾਅਦ ਇੱਕ ਵਾਰ ਰੋਟੀ ਖਾਂਦਾ ਤੇ ਕਹਿੰਦੇ ਹੋਇਆ ਕੀ ਜਦੋਂ 6ਵੇਂ ਪਾਤਸ਼ਾਹ ਆਏ ਤੇ ਇਹਦੇ ਮਨ 'ਚ ਆਇਆ ਵੀ ਆਏ ਨੇ ਯਾਰ ਦਰਸ਼ਨ ਕਰੀਏ ਗੁਰੂ ਸਾਹਿਬ ਦੇ ਸੁਣਿਓ ਸਿੰਘੋ ਇੱਧਰ ਧਿਆਨ ਰੱਖੋ ਕਹਿੰਦੇ ਗੁਰੂ ਜੀ ਆਏ ਨੇ ਦਰਸ਼ਨ ਕਰੀਏ ਕਹਿੰਦਾ ਯਾਰ ਖਾਲੀ ਹੱਥੀ ਜਾਂਦੇ ਚੰਗੇ ਨਹੀਂ ਲੱਗਾਂਗੇ ਕੁਝ ਭੇਟਾ ਤੇ ਦਈਏ ਮੱਥਾ ਟੇਕੀਏ ਕੁਝ ਲੈ ਕੇ ਚੱਲੀਏ ਪ੍ਰੇਮ ਭੇਟਾ ਗੁਰੂ ਨੂੰ ਕੀ ਦੇ ਸਕਦਾ ਸਿੱਖ ਇਹ ਪ੍ਰੇਮ ਭੇਟਾ ਹੈ ਗੁਰੂ ਦੇ ਦਿੱਤੇ ਵਿੱਚੋਂ ਕੁਝ ਭੇਟਾ ਹੈ ਅਖੇ ਉਹ ਇਹਨੇ ਨਾ ਜੀ ਅੱਜ ਪੰਡ ਕਹਿੰਦਾ ਵੱਡੀ ਪੰਡ ਬੰਨਣੀ ਹੈ ਟਕੇ ਦੀ ਰੋਟੀ ਖਾਵਾਂਗੇ ਇੱਕ ਟਕਾ ਗੁਰੂ ਸਾਹਿਬ ਲਈ ਮੱਥਾ ਟੇਕ ਦਿਆਂਗੇ ਕਹਿੰਦੇ ਜੀ ਇਹਨੇ ਪੰਡ ਐਡੀ ਭਾਰੀ ਬੰਨੀ 2-3 ਜਣਿਆਂ ਨੇ ਚੁਕਾਈ ਉਹ ਕਹਿੰਦੇ ਤੇਰੀ ਗਰਦਨ ਟੁੱਟ ਜਾਏਗੀ ਐਡੀ ਪੰਡ ਕਹਿੰਦਾ ਯਾਰ ਅੱਜ ਟਕੇ 2 ਕਮਾਉਣੇ ਆ ਤਾਂ ਕਰਕੇ ਲਓ ਜੀ ਵੱਡੀ ਪੰਡ ਸਿਰ ਤੇ ਚੱਕ ਕੇ ਵੇਚਣ ਤੁਰ ਗਿਆ ਕਈ ਘੰਟੇ ਬੈਠਾ ਰਿਹਾ ਪਰ ਵਿਕੀ 1 ਟਕੇ ਦੀ 2 ਟਕੇ ਮਿਲੇ ਨਹੀਂ 1 ਟਕਾ ਲਿਆ 24 ਘੰਟਿਆਂ ਬਾਅਦ ਰੋਟੀ ਖਾਂਦਾ ਸੀ ਉਹ ਦੁਕਾਨਦਾਰ ਨੂੰ ਕਹਿੰਦਾ ਲਓ ਜੀ ਟਕਾ ਉਹਨੇ ਥਾਲੀ ਦੇ ਦਿੱਤੀ ਅੱਗੇ ਥਾਲ ਰੱਖ ਲਿਆ ਐਦਾਂ ਰੱਖ ਕੇ ਨਾ ਤੇ ਮਨ ਚ ਆਉਂਦਾ ਹੈ ਬਈ ਮਨਾ ਰੋਟੀ ਤੇ ਰੋਜ਼ ਹੀ ਖਾ ਲੈਂਗਾ ਗੁਰੂ ਸਾਹਿਬ ਤੇ ਨਹੀਂ ਨਾ ਰੋਜ਼ ਆਉਂਦੇ ਜੇ ਨਹੀਂ ਖਾਧੀ ਕੱਲ ਦੀ ਕੋਈ ਨਹੀਂ ਆਪਾਂ ਫੇਰ ਖਾ ਲਾਂਗੇ ਅੱਜ ਤੇ ਟਕਾ ਇਹਨੇ ਫੇਰ ਮੋੜਤਾ ਥਾਲ ਮੋੜ ਕੇ ਕਹਿੰਦਾ ਮੇਰਾ ਟਕਾ ਦੇ ਦੇ ਮੈਂ ਤੇ ਮਹਾਰਾਜ ਨੂੰ ਮੱਥਾ ਟੇਕੂ ਜਾ ਕੇ ਰੋਟੀ ਨਹੀਂ ਖਾਧੀ ਇੱਕੋ ਹੀ ਟਕਾ ਉਹ ਵੀ ਲੈ ਕੇ ਤੁਰ ਪਿਆ ਤੇ ਜਿੱਥੇ ਤੰਬੂ ਲੱਗੇ ਸੀ ਉੱਥੇ ਪਹੁੰਚ ਗਿਆ ਇੱਕ ਤੰਬੂ ਬਾਦਸ਼ਾਹ ਦਾ ਤੇ ਇੱਕ ਤੰਬੂ ਗੁਰੂ ਹਰਗੋਬਿੰਦ ਸਾਹਿਬ ਦਾ ਜਦੋਂ ਇਹਨੇ ਵੇਖਿਆ ਪਹਿਲਾ ਤੰਬੂ ਸੀ ਨਾ ਜਿਹੜਾ ਉਹ ਬਾਦਸ਼ਾਹ ਦਾ ਜਹਾਂਗੀਰ ਦਾ ਭੁਲੇਖੇ ਨਾਲ ਤੇ ਬਾਹਰ ਖੜੇ ਸਿਪਾਹੀਆਂ ਨੂੰ ਪੁੱਛਦਾ ਹੈ ਕਹਿੰਦਾ ਸੱਚੇ ਪਾਤਸ਼ਾਹ ਜੀ ਅੰਦਰ ਹੀ ਨੇ ਉਹ ਜਦੋਂ ਐ ਕਿਹਾ ਸਿਪਾਹੀਆਂ ਨੂੰ ਇਹ ਭੁਲੇਖਾ ਪੈ ਗਿਆ ਵੀ ਸ਼ਾਇਦ ਬਾਦਸ਼ਾਹ ਨੂੰ ਮਿਲਣਾ ਹੈ ਅੰਦਰ ਗਏ ਕਹਿੰਦੇ ਬਾਦਸ਼ਾਹ ਸਲਾਮਤ ਇੱਕ ਬੰਦਾ ਆਇਆ ਪਾਟੇ ਜੇ ਕੱਪੜੇ ਹੈ ਪਸੀਨਾ ਆਇਆ ਹੋਇਆ ਹੈ ਮਿਲਣਾ ਚਾਹੁੰਦਾ ਹੈ ਪਹਿਲਾਂ ਤੇ ਇਹ ਸਿੱਖ ਸਿਪਾਹੀਆਂ ਕੰਨੀ ਵੇਖੀ ਜੇ ਵੀ ਇਹ ਸਿੱਖ ਨੇ ਯਾਰ, ਕੋਈ ਖਿੱਚ ਜੀ ਤੇ ਹੈ ਨਹੀਂ ਵੀ ਇਹ ਸਿੱਖ ਨੇ। ਫਿਰ ਉਹ ਜਦੋਂ ਅੰਦਰ ਗਿਆ, ਚਲੋ ਉਹ ਜਦੋਂ ਅੰਦਰ ਕਹਿੰਦੇ ਆ ਜਾਣ ਦਿਓ, ਬਾਦਸ਼ਾਹ ਵੀ ਵਿਹਲਾ ਹੀ ਸੀ, ਆ ਜਾਏ ਚੱਲ ਕੋਈ ਨੀ, ਆ ਗਿਆ। ਜਦੋਂ ਅੰਦਰ ਗਿਆ ਇਹਨੇ ਤੇ ਨਾ ਐ ਟਕਾ ਰੱਖ ਕੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ, ਜਿਵੇਂ ਸ਼ਰਧਾ ਸ਼ਰਧਾਲੂ ਸਿੱਖ ਟੇਕਦੇ ਐ। ਜਦੋਂ ਨਮਸਕਾਰ ਕੀਤੀ ਤੇ ਬਾਦਸ਼ਾਹ ਇਹ ਵੇਖੀ ਵੀ ਇਹ ਕਿਵੇਂ ਜੇ ਮੱਥਾ ਟੇਕ, ਕਿਉਂਕਿ ਇੱਦਾਂ ਨੀ ਨਾ ਟੇਕਦੇ, ਉਹਨੂੰ ਇੱਦਾਂ ਨੀ ਸੀ ਟੇਕਦੇ, ਸਲਾਮ ਹੋਰ ਤਰ੍ਹਾਂ ਹੁੰਦੀ ਸੀ। ਉਹ ਬੜਾ ਹੈਰਾਨ ਜਿਹਾ ਹੋਇਆ। ਫਿਰ ਉਹਨੇ ਪੁੱਛਿਆ, ਕਹਿੰਦੇ ਬਈ ਦੱਸ ਭਾਈ ਕੀ ਚਾਹੀਦਾ। ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਮੁਕਤੀ ਦੇ ਦੇ, ਬੰਧਨਾਂ ਤੋਂ ਮੈਨੂੰ ਮੁਕਤ ਕਰ ਦੇ, ਆਜ਼ਾਦ ਕਰ ਦੇ। ਹੁਣ ਆਹ ਡਿਮਾਂਡ ਨਕਲੀ, ਉਹ ਬੰਦਾ ਉਹ ਕਹਿੰਦਾ ਵੀ ਸਮਝ ਆ ਗਈ ਉਹਨੂੰ ਵੀ ਜਾਣਾ ਇਹਨੇ ਦੂਜੇ ਤੰਬੂ ਚ ਸੀ, ਭੁਲੇਖਾ ਪੈ ਗਿਆ, ਕਿਉਂਕਿ ਇਹੋ ਜਿਹੀ ਗੱਲ ਤੇ ਮੈਨੂੰ ਕੀਤੀ ਨੀ ਕਿਸੇ ਨੇ। ਕਹਿੰਦਾ ਜੀ ਮੈਨੂੰ ਮੁਕਤੀ ਦੇ ਦਿਓ। ਬਾਦਸ਼ਾਹ ਕਹਿੰਦਾ ਵੀ ਮੁਕਤੀ ਦਾ ਤੇ ਮੈਨੂੰ ਪਤਾ ਨਹੀਂ, ਪਰ ਤੈਨੂੰ ਸਿੱਖਾਂ ਖੁਸ਼ ਕਰਕੇ ਭੇਜਾਂਗੇ, ਖੁਸ਼ ਕਰ ਦਿਆਂਗਾ ਕਹਿੰਦਾ ਤੈਨੂੰ। ਉਹ ਕਹਿੰਦਾ ਅੱਛਾ ਜੀ, ਵੀ ਜੇ ਮੁਕਤ ਮੈਨੂੰ ਕਰ ਨਹੀਂ ਸਕਦੇ, ਬੰਧਨ ਮੇਰੇ ਮਨ ਤੇ ਪਏ ਐ, ਜਿਉਂਦਾ ਜਿਉਂਦਾ ਵਿਕਾਰਾਂ ਤੋਂ ਮੁਕਤ ਹੋਣਾ ਚਾਹੁੰਦਾ, ਮੁਕਤ ਤੁਸੀਂ ਕਰ ਨਹੀਂ ਸਕਦੇ, ਫਿਰ ਹੋਰ ਕੀ ਦਿਓਗੇ। ਕਹਿੰਦੇ ਤੈਨੂੰ ਖੁਸ਼ ਕਰਕੇ ਭੇਜਾਂਗੇ। ਪਰ ਬਾਦਸ਼ਾਹ ਭੋਲਾ, ਉਹ ਕਹਿੰਦਾ ਸਿੱਖ ਨੂੰ ਖੁਸ਼ ਕਰ ਲਏਗਾ, ਨਕਲੀ ਹੋਏਗਾ ਉਹਦੀ ਗੱਲ ਨਹੀਂ, ਅਸਲੀ ਜਿਹੜਾ ਹੈ ਨਾ ਉਹਨੂੰ ਕੌਣ ਖੁਸ਼ ਕਰ ਲਏਗਾ, ਅਸਲੀ ਤੇ ਤ੍ਰਿਪਤ ਹੋਏਗਾ ਉਦੋਂ ਜਦੋਂ ਗੁਰੂ ਸਾਹਿਬ ਦੀ ਮਿਹਰ ਹੋਏਗੀ। ਉਹ ਤੇ ਸੱਚ ਨਾਲ ਜੁੜਦਾ ਜਦੋਂ ਉਹਨੂੰ ਸਮਝ ਦੇ ਮਿਲਦੀ ਹੈ, ਜਿਉਣ ਦਾ ਚੱਜ ਮਿਲਦਾ, ਉਹ ਤੇ ਉਦੋਂ ਖੁਸ਼ ਹੁੰਦਾ ਹੈ। ਉਹਨੂੰ ਇਹੋ ਜਿਹਾ ਬਾਦਸ਼ਾਹ ਕਿੱਥੇ ਖੁਸ਼ ਕਰ ਸਕਦਾ। ਬਾਦਸ਼ਾਹ ਕਹਿੰਦਾ ਤੈਨੂੰ ਖੁਸ਼ ਕਰਕੇ ਭੇਜਣਾ। ਇਹਨੇ ਇੱਕ ਟਕਾ ਇਦਾਂ ਅੱਗੇ ਰੱਖ ਕੇ ਮੱਥਾ ਟੇਕਿਆ ਸੀ, ਐ ਹੱਥ ਜੋੜ ਕੇ ਬੈਠਾ ਜੀ ਕਰ ਦੋ ਕਿਰਪਾ। ਬਾਦਸ਼ਾਹ ਨੇ ਉੱਤੋਂ ਦੁਸ਼ਾਲਾ ਲਾਇਆ, ਕਹਿੰਦੇ 2 ਲੱਖ ਦਾ ਦੁਸ਼ਾਲਾ ਉਹਨਾਂ ਵੇਲਿਆਂ ਚ ਹੈ, ਇੰਨਾ ਮਹਿੰਗਾ ਹੀਰੇ ਜੜੇ ਹੋਏ, ਇਦਾਂ ਉੱਤੇ ਦੇ ਕੇ ਦੁਸ਼ਾਲਾ। ਕਹਿੰਦਾ ਜਾ ਸਿੱਖਾ ਮੌਜਾਂ ਕਰ, 7 ਪੀੜ੍ਹੀਆਂ ਖਾ ਲਿਓ ਤਾਂ ਵੀ ਨਹੀਂ ਮੁੱਕਣਾ, ਇੰਨਾ ਪੈਸਾ ਹੈ ਇਹਨੂੰ ਵੇਚ ਲੈ। ਉੱਤੇ ਦੁਸ਼ਾਲਾ ਦੇਤਾ। ਕਹਿੰਦਾ ਜੀ ਮੈਂ ਤੇ ਕਹਿੰਦਾ ਮੇਰੇ ਮਨ ਦੀ ਗੱਲ ਕਰੋ, ਮੇਰਾ ਤੇ ਮਨ ਪਰੇਸ਼ਾਨ ਰਹਿੰਦਾ, ਵਿਕਾਰਾਂ ਦੇ ਵਿਕਾਰ ਹਾਵੀ ਹੋ ਜਾਂਦੇ ਐ, ਮੇਰੇ ਤੇ ਕਿਰਪਾ ਕਰੋ, ਮੈਨੂੰ ਬੰਧਨਾਂ ਤੋਂ ਆਜ਼ਾਦ ਕਰ ਦਿਓ ਸੱਚੇ ਪਾਤਸ਼ਾਹ। ਬਸ ਜਦੋਂ ਇਦਾਂ ਕਿਹਾ, ਉਹ ਕਹਿੰਦਾ ਐਡਾ ਵੱਡਾ ਦੁਸ਼ਾਲਾ ਦੇਤਾ, ਅਜੇ ਵੀ ਮੰਗੀ ਜਾਂਦਾ, ਕਿਉਂਕਿ ਉਹ ਜਿਹੜੀ ਚੀਜ਼ ਦਾ ਭੁੱਖਾ ਹੈ ਇਹ ਕਿਵੇਂ ਰਜਾ ਦੇਗਾ ਤੂੰ। ਉਸ ਵੇਲੇ ਕਹਿੰਦੇ ਵੀ ਸੱਚ ਦੱਸਾਂ। ਕਹਿੰਦੇ ਜੀ ਦੱਸੋ। ਕਹਿੰਦੇ ਮੈਂ ਬਾਦਸ਼ਾਹ ਆ, ਨਾ ਮੇਰਾ ਜਹਾਂਗੀਰ ਹੈ, ਜਿਹਨੂੰ ਤੂੰ ਮਿਲਣਾ ਆ ਨਾਲ ਵਾਲਾ ਤੰਬੂ ਹੈ ਉਹਦਾ, ਭੁਲੇਖੇ ਨਾਲ ਆ ਗਿਆ ਤੂੰ ਇੱਧਰ। ਕਹਿੰਦਾ ਅੱਛਾ ਜੀ ਭੁਲੇਖੇ ਨਾਲ ਆ ਗਿਆ। ਕਹਿੰਦੇ ਹਾਂ, ਉਹ ਟਕਾ ਸੀ ਨਾ ਜਿਹੜਾ ਟਕਾ, ਉਹ ਟਕਾ ਇਦਾਂ ਵਾਪਸ ਚੁੱਕ ਲਿਆ ਇਦਾਂ, ਕਿਉਂਕਿ ਸ਼ਰਧਾ ਨਾਲ ਇੰਨੇ ਪਿਆਰ ਨਾਲ ਲਿਆਇਆ ਸੀ। ਕਿੱਡਾ ਵੱਡਾ ਮੈਸੇਜ ਦੇ ਗਿਆ ਗੁਰੂ ਦਾ ਸਿੱਖ। ਇੱਕ ਪੰਡ ਘਾਹ ਦੀ ਲੈ ਕੇ ਆਇਆ ਸੀ ਘੋੜਿਆਂ ਨੂੰ ਪਾਉਣ ਲਈ ਬਾਹਰ, ਵੀ ਮਹਾਰਾਜ ਦੇ ਘੋੜੇ ਨੂੰ ਘਾਹ ਪਾਉ, ਮਹਾਰਾਜ ਦੇ ਘੋੜੇ ਨੂੰ ਘਾਹ, ਪੰਡ ਘਾਹ ਦੀ ਬਾਹਰ ਪਾਤੀ, ਟਕਾ ਇਦਾਂ ਚੱਕ ਲਿਆ। ਬਾਦਸ਼ਾਹ ਹੈਰਾਨ ਹੋ ਗਿਆ, ਕਹਿੰਦਾ ਆ ਟਕਾ ਤੇ ਰਹਿਣ ਦੇ। ਕਹਿੰਦਾ ਨਾ ਜੀ ਨਾ, ਆ ਟਕਾ। ਕਹਿੰਦਾ ਮਹਾਰਾਜ ਨੂੰ ਮੱਥਾ ਟੇਕਣਾ, ਟਕਾ ਨਾ ਚੱਕ, ਮੈਂ ਮੋਹਰਾਂ ਦੇ ਦਿੰਦਾ ਤੈਨੂੰ। ਹੁਣ ਇਹ ਬੇਇੱਜ਼ਤੀ ਹੈ ਮੇਰੀ ਵੀ ਮੇਰੇ ਅੱਗੇ ਟਕਾ ਰੱਖ ਕੇ ਤੂੰ ਚੱਕੇ, ਮੇਰੀ ਬੇਇੱਜ਼ਤੀ ਹੁੰਦੀ ਹੈ ਇਸ ਗੱਲ 'ਚ, ਮੇਰੇ ਤੋਂ ਮੋਹਰਾਂ ਲੈ ਲੈ, ਉਹ ਮੋਹਰਾਂ ਜਾ ਕੇ ਮਹਾਰਾਜ ਨੂੰ ਮੱਥਾ ਟੇਕਦੀ। ਕਹਿੰਦਾ ਮੇਰੇ ਸਤਿਗੁਰੂ ਦੇ ਦਰਬਾਰ ਵਿੱਚ ਸ਼ਰਧਾ ਦਾ ਟਕਾ ਚੱਲ ਜਾਂਦਾ, ਤੇਰੇ ਦਰਬਾਰ ਦੀਆਂ ਮੋਹਰਾਂ ਨਹੀਂ ਚੱਲਣੀਆਂ ਉੱਥੇ। ਉੱਥੇ ਤੇਰੀਆਂ ਮੋਹਰਾਂ ਨਹੀਂ ਚੱਲਣੀਆਂ, ਸ਼ਰਧਾ ਦਾ ਤੇ ਟਕਾ ਵੀ ਚੱਲ ਜਾਂਦਾ ਹੈ। ਮਹਾਰਾਜ ਕਹਿੰਦਾ ਸਿੱਖ ਕਾਹੀ। ਕਹਿੰਦਾ ਜੀ ਟਕਾ ਇਦਾਂ ਚੱਕ ਲਿਆ। ਉਹ ਕਹਿੰਦਾ ਮੇਰੀਆਂ ਨਜ਼ਰਾਂ ਵਿੱਚ ਟਕਾ ਵੀ ਕੀਮਤ ਨਹੀਂ ਇਸ ਸਿੱਖ ਦੇ, ਸਿੱਖ ਦੇਈਆਂ ਨਜ਼ਰਾਂ ਵਿੱਚ ਮੇਰੀ ਕੀਮਤ ਇੱਕ ਟਕਾ ਵੀ ਨਹੀਂ। ਐਦਾਂ ਐਦਾਂ ਸਿਦਕੀ ਬੰਦਾ ਯਾਰ ਕਮਾਲ ਹੋ ਗਈ ਜਦੋਂ ਬਾਹਰ ਆਇਆ ਤੇ ਘਾ ਦੀ ਪੰਡ ਕਹਿੰਦਾ ਹਾਂ ਘਾ ਉਹ ਘੋੜੇ ਨੂੰ ਪਾ ਦੇਣਾ ਸੀ ਉਹਨੇ ਚੱਕ ਲਿਆ ਕਹਿੰਦਾ ਮੈਂ ਤੇ ਮਹਾਰਾਜ ਦੇ ਉੱਥੇ ਭੇਟ ਕਰਨਾ ਉਹ ਕਹਿੰਦੇ ਪੰਡ ਪਈ ਰਹਿਣ ਦੇ ਘਾ ਵੀ ਪਿਆ ਰਹਿਣ ਦੇ ਤੂੰ ਪੈਸੇ ਲੈ ਲੈ ਜਿਹੜੇ ਲੈਣੇ ਨੇ ਘਾ ਨਾ ਹੁਣ ਹੱਥ ਨਾਲ ਲਾਈ ਚੱਕੀ ਨਾ ਕਹਿੰਦਾ ਨਹੀਂ ਜੀ ਮੇਰਾ ਘਾ ਵਕਾਊ ਨਹੀਂ ਮੈਂ ਘਾ ਵੇਚਣਾ ਨਹੀਂ ਮੈਂ ਤੇ ਸ਼ਰਧਾ ਨਾਲ ਭੇਟਾ ਕਰਨ ਲੈ ਕੇ ਆਇਆ ਸਿੱਖ ਦਾ ਤੇ ਘਾ ਵੀ ਵਕਾਊ ਨਹੀਂ ਸਿੱਖ ਕਿੱਥੇ ਵਕਾਊ ਹੋ ਜੂ ਕਹਿੰਦੇ ਇਹ ਨਹੀਂ ਵਿਕਣਾ ਜੀ ਮੈਂ ਵੇਚਣਾ ਨਹੀਂ ਮੈਂ ਤੇ ਭੇਟਾ ਕਰਨਾ ਹੈ ਇਹਦੀ ਕੋਈ ਕੀਮਤ ਨਹੀਂ ਉਹ ਜਦੋਂ ਇਦਾਂ ਘਾ ਚੁੱਕਿਆ ਬਾਦਸ਼ਾਹ ਕਹਿੰਦਾ ਹੱਦ ਹੋ ਗਈ ਯਾਰ ਇੱਕ ਸਿੱਖ ਮੈਨੂੰ ਕੱਖੋਂ ਹੌਲਾ ਕਰ ਗਿਆ ਕੱਖੋਂ ਹੌਲਾ ਕਰ ਗਿਆ ਮੈਨੂੰ ਹੱਦ ਹੋ ਗਈ ਤੇ ਬਾਦਸ਼ਾਹ ਮਗਰੀ ਗਿਆ ਕਹਿੰਦਾ ਵੇਖਦੇ ਆ ਵੀ ਗੁਰੂ ਸਾਹਿਬ ਕਿਵੇਂ ਮਿਲਣਗੇ ਇਹਨੂੰ ਲੁੱਕ ਕੇ ਵੇਖਦਾ ਹੈ ਜਦੋਂ ਗੁਰੂ ਸਾਹਿਬ ਕੋਲ ਗਿਆ ਘਾ ਬਾਹਰ ਮੱਥਾ ਟੇਕੇ ਬਾਹਰ ਰੱਖਤਾ ਘਾ ਘੋੜਿਆਂ ਨੂੰ ਪਾਤਾ ਟਕਾ ਇਦਾਂ ਲੈ ਕੇ ਗਿਆ ਸਿੱਖਾਂ ਨੂੰ ਵੇਖ ਕੇ ਲਾਲੀਆਂ ਚੜ ਗਈਆਂ ਕਹਿੰਦਾ ਯਾਰ ਕਿੱਥੇ ਬਾਦਸ਼ਾਹ ਤੇ ਕਿੱਥੇ ਆ ਸਿੱਖ ਉਹ ਬਾਦਸ਼ਾਹ ਸਿੱਖਾਂ ਦੇ ਪੈਰਾਂ ਵਰਗਾ ਵੀ ਨਹੀਂ ਸਾਡੇ ਗੁਰੂ ਦੀਆਂ ਤੇ ਕੀ ਰੀਸਾਂ ਕਰੂ ਆ ਸਾਡੇ ਗੁਰੂ ਸਾਹਿਬ ਦੀ ਕੀ ਰੀਸ ਕਰੂ ਉਹ ਤੇ ਸਿੱਖ ਦੇ ਪੈਰ ਵਰਗਾ ਵੀ ਨਹੀਂ ਐਦਾਂ ਦੇ ਸਿੱਖ ਦਰਸ਼ਨੀ ਖਿੜੇ ਹੋਏ ਕਿਉਂਕਿ ਜਦੋਂ ਤੁਹਾਡਾ ਪਿਆਰਿਓ ਮਨ ਨਿਰਦੋਸ਼ ਹੋ ਜਾਂਦਾ ਨਾ ਚਿਹਰਾ ਵੀ ਨਿਰਦੋਸ਼ ਹੋ ਜਾਂਦਾ ਚਿਹਰੇ ਪਿਆਰੇ ਉਦੋਂ ਲੱਗਦੇ ਨੇ ਜਦੋਂ ਮਨ ਪਿਆਰਾ ਹੋ ਜਾਏ ਜਦੋਂ ਮਨ ਖਿੜ ਜਾਂਦਾ ਹੈ ਬੰਦੇ ਦਾ ਚਿਹਰਾ ਵੀ ਖਿੜ ਜਾਂਦਾ ਹੈ ਜਿਹੜੇ ਬੰਦੇ ਅੱਜ ਕਰੂਪ ਲੱਗਦੇ ਐ ਕਦੇ ਖਿੜੇ ਸੀ ਜਦੋਂ ਬੱਚੇ ਸੀ ਜਿੰਨੇ ਮੇਰੇ ਵੀਰ ਬੈਠੇ ਹੋ ਨਾ ਤਿਉੜੀਆਂ ਜੀਆਂ ਪਾ ਕੇ ਜਦੋਂ ਸਾਰੇ ਨਿੱਕੇ ਨਿੱਕੇ ਹੁੰਦੇ ਸੀ ਤੁਸੀਂ ਆਪਣੀਆਂ ਫੋਟੋਆਂ ਵੇਖਿਓ ਖਿੜੇ ਸੀ ਇਹ ਤੇ ਜਿਉਂ ਜਿਉਂ ਵੱਡੇ ਹੋਈ ਜਾਂਦੇ ਆ ਪਤਾ ਨਹੀਂ ਕਿਹੜੀਆਂ ਕਿਹੜੀਆਂ ਸਟ੍ਰੈਸਾਂ ਨਿਰਦੋਸ਼ ਚਿੱਤ ਸੀ ਤੇ ਚਿਹਰੇ ਵੀ ਬੜੇ ਪਿਆਰੇ ਸੀ ਜਦੋਂ ਜ਼ਮੀਰ ਜਾਗਦੀ ਹੁੰਦੀ ਹੈ ਅੰਦਰ ਸੱਚ ਹੁੰਦਾ ਹੈ ਬੰਦਾ ਪਿਆਰਾ ਪਿਆਰਾ ਲੱਗਦਾ ਤਾਂ ਹੀ ਤੇ ਵੇਖੋ ਕਹਿੰਦੇ ਨਾ ਕਵਤਾ ਸੀ ਸਿੱਖਾ ਜ਼ਮੀਰ ਜਗਾ ਕੇ ਚੱਲ ਤੈਨੂੰ ਗੁਰੂ ਗੋਬਿੰਦ ਵੇਖਦਾ ਕਹਿੰਦੇ ਆਪਣੀ ਜ਼ਮੀਰ ਜਗਾ ਕਾਇਮ ਹੋ ਜ਼ਮੀਰ ਜਗਾ ਆਪਣੀ ਸਤਿਗੁਰੂ ਸਦਾ ਤੈਨੂੰ ਵੇਖਦੇ ਆ ਇੱਕ ਕਵਿਤਾ ਸੁਣਦੇ ਆ ਆਪਾਂ ਇਕਾਗਰ ਰੱਖਿਓ ਭਾਈ ਮਨ ਹਾਜ਼ਰ ਰਿਹੋ ਲੋ ਸੁਣੋ ਜ਼ਮੀਰਾਂ ਜਾਗਣ ਜ਼ਮੀਰਾਂ ਨਿਰਦੋਸ਼ ਚਿੱਤ ਹੋਵੇ ਫਿਰ ਚਿਹਰੇ ਖਿੜ ਜਾਂਦੇ ਪੜੋ
ਸਿੱਖਾ ਜ਼ਮੀਰ ਜਗਾ ਕੇ ਚੱਲ ਤੈਨੂੰ ਗੁਰੂ ਗੋਬਿੰਦ ਵੇਖਦਾ ਸਿੱਖਾ ਜ਼ਮੀਰ ਜਗਾ ਕੇ ਚੱਲ ਤੈਨੂੰ ਗੁਰੂ ਗੋਬਿੰਦ ਵੇਖਦਾ ਕਰਾ ਤੋਤੇ ਪੁੱਤਰਾਂ ਦੇ ਮਾਵਾਂ ਹਾਰ ਗਲੇ ਵਿੱਚ ਪਾਏ ਸਾਡੀ ਲੰਗੀ ਨੇ ਬੁਝਾਏ ਸਿਰ ਜਾਂਦਾ ਏ ਤਾਂ ਜਾਏ
ਲੱਗੀ ਨਿਭ ਜਾਏ ਸਾਡੀ ਲੱਗੀ ਨਿਭ ਜਾਏ ਨਿਭਾਉਣ ਦਾ ਫੈਸਲਾ ਖੁਦ ਮੁਖਤਿਆਰੀ ਹੈ ਕਰ ਫੈਸਲਾ ਨਿਭਾਉਣੀ ਹੈ ਇਹ ਜੇ ਖੁਦ ਮੁਖਤਿਆਰ ਹੈ ਨਾ ਰਾਜਾ ਰਾਜਿਆਂ ਵਾਂਗੂ ਸੋਚਦਾ ਹੈ ਤੇ ਕਰ ਫੈਸਲਾ ਵੀ ਨਿਭਾਉਣੀ ਹੈ ਇਹਨੂੰ ਰਾਜ ਕਹਿੰਦੇ ਆ ਇਹ ਕਰਨਾ ਹਰ ਸਿੱਖ ਨੇ ਸੁਣੋ
ਕਰਾ ਤੋਟੇ ਪੁੱਤਰਾਂ ਦੇ ਮਾਵਾਂ ਹਾਰ ਗਲੇ ਵਿੱਚ ਪਾਏ ਸਾਡੀ ਲੰਗੀ ਨੇ ਬੁਝਾਏ ਸਿਰ ਜਾਂਦਾ ਏ ਤਾਂ ਜਾਏ ਸਾਡੀ ਲੰਗੀ ਨੇ ਬੁਝਾਏ ਸਿਰ ਜਾਂਦਾ ਏ ਤਾਂ ਜਾਏ ਤੈਨੂੰ ਸਮਝ ਕਦੋਂ ਆਉਂ
समझ कदों आऊं तू थां थां मथे टेकदा सिखा जमीर जगा के चल तेनू गुरु गोबिंद वेखदा सिखा जमीर जगा के चल तेनू गुरु गोबिंद वेखदा जद भीड़ काम ते पई प्यो ने पुत धर्म तो वारे दो बिच नीहां दे चिण गए दो चमकार गड़ी बिच वारे जद भीड़ काम ते पई प्यो ने पुत धर्म तो वारे दो बिच नीहां दे चिण गए दो चमकार गड़ी बिच वारे चंद टुकड़े खातर तू चंद माया खातर तू सिखी नू वेचता सिखा जमीर जगा के चल तेनू गुरु गोबिंद वेखदा सिखा जमीर जगा के चल तेनू गुरु गोबिंद वेखदा गल करा जे सिखा दी अज तो पहला सिख सियाने एह मनन कबरानू मन दे सी ओ रब दे भाने गल करा जे सिखा दी अज तो पहला सिख सियाने एह मनन कबरानू मन दे सी ओ रब दे भाने इत्थे सच बोलन वाले आनू सच बोलन वाले आनू पंथ विचों शेकता सिखा जमीर जगा के चल तेनू गुरु गोबिंद वेखदा सिखा जमीर जगा के चल तेनू गुरु गोबिंद
सुनो भाई सुनो सुनो जमीरां जगाओ वे हो सकता है तुसी माड़ी जी जमीर जगा के सच कहना शुरू करो अकाल तख्त वाले छेकन नू तैयार फिरदे है आ गल भी नाल ही है फिर रह नहीं हुंदा मैं ते चाहुंदा सी भी ना ही ना लवां सरसे वाले दा होया निबड़िया मैं तुसी करी जांदे पर फिर रह नहीं हुंदा भी वेखो प्यारे ओ सुनो ओ जज दे दाड़ी ना केस बंदा कानून प्रति वफादारी विखा गया साडे आलियां दे दाड़ियां भी केस भी सारा कुछ जथेदारां दे सारा कुछ ही एक कृपाना एक कृपान हाथ च रखदे ऐ ऐदा है ना ते जिदन लीडरां ने कहता भी जथेदारो ਬਾਬੇ ਦੀਆਂ ਵੋਟਾਂ ਚਾਹੀਦੀਆਂ, ਮਾਫ ਕਰ ਦਿਓ। ਕਰਤਾ ਅਗਲਿਆਂ ਨੇ ਮਾਫ, ਇਦਾਂ ਹੀ ਹੋਇਆ ਸੀ, ਮਾਫ ਕਰਤਾ। ਜਦੋਂ ਸੰਗਤ ਦਾ ਪ੍ਰੈਸ਼ਰ ਪਿਆ ਫਿਰ ਮਾਫੀ ਵਾਪਸ ਲੈ ਲਈ, ਤੇ ਬਾਬਾ ਤੇ ਕਹਿੰਦਾ ਸੀ ਮੈਂ ਤੇ ਮਾਫੀ ਮੰਗੀ ਨੀ, ਉਹ ਮਾਫੀ ਦੇਤੀ ਜਿਹੜੀ ਅਗਲੇ ਨੇ ਮੰਗੀ ਨੀ। ਕਹਿੰਦੇ ਪਤਾ ਕੀ, ਅਸੀਂ ਸਿੱਖ ਮਾਫ ਕਰਨਾ ਸ਼ਰਮ ਨਾਲ ਮਰਨ ਨੂੰ ਜੀ ਕਰਦਾ, ਜਦੋਂ ਆ ਫੈਸਲਾ ਵੇਖਿਆ ਵੀ ਅਕਾਲ ਤਖਤ ਵਾਲਿਆਂ ਨੇ ਮਾਫ ਕਰਤਾ ਸੀ। ਉਹ ਸੱਚੀ ਅਦਾਲਤ ਕਹਿੰਦੇ ਆ ਅਸੀਂ ਵੀ ਸੱਚ ਦੇ ਫੈਸਲੇ ਹੁੰਦੇ ਨੇ, ਉੱਥੇ ਤੇ ਕਦੇ ਗਲਤ ਫੈਸਲਾ ਹੋ ਹੀ ਨਹੀਂ ਸਕਦਾ। ਅਗਲਿਆਂ ਨੇ ਇਹਨਾਂ ਨੇ ਆ ਕੋਟਾਂ ਕਚਹਿਰੀਆਂ ਨੇ ਸੁਣਾ ਦਿੱਤੇ, ਸਾਡੇ ਵਾਲੇ ਵੋਟਾਂ ਦੇ ਪਿੱਛੇ ਦਬਾ ਚਾ ਕੇ ਲਫਾਫਿਆਂ ਦੇ ਭੁੱਖੇ ਜਥੇਦਾਰੀਆਂ ਦੇ ਭੁੱਖਿਆਂ ਨੇ ਇਹਨਾਂ ਨੇ ਮਾਫ ਕਰਤਾ ਸੀ। ਵੇਖੋ ਤੇ ਰਾਜ ਕਰੇਗਾ ਖਾਲਸਾ, ਤੇ ਵੱਡੀਆਂ ਵੱਡੀਆਂ ਗੱਲਾਂ ਕਰਨ ਨੂੰ ਇਹ ਥੱਕਦੇ ਨਹੀਂ, ਸਾਹ ਨਹੀਂ ਲੈਂਦੇ ਇਹ ਗੱਲਾਂ ਕਰਦੇ। ਕਿੱਥੇ ਇਹਨਾਂ ਦੀ ਜ਼ਮੀਰ ਮਰੀ ਪਈ ਹੈ? ਆ ਸੱਚ ਆ ਅੱਗ ਲੱਗਦੀ, ਇਹਨਾਂ ਨੂੰ ਬਹਾਨਾ ਨਹੀਂ ਲੱਭਦਾ ਮੈਨੂੰ ਕਿ ਨਾ ਛੇਕ ਦੇਣ, ਇਹ ਬਹਾਨਾ ਨਹੀਂ ਲੱਭਦਾ ਇਹਨਾਂ ਨੂੰ ਕੋਈ। ਬੜੀ ਵਾਰੀ ਦਬਕੇ ਮਾਰਦੇ ਐ, ਐਂ ਕਰ ਦਿਆਂਗੇ ਐਂ ਕਰ ਦਿਆਂਗੇ, ਬਹਾਨਾ ਨਹੀਂ ਲੱਭਦਾ। ਪਰ ਸੱਚੇ ਐ, ਸ਼੍ਰੋਮਣੀ ਕਮੇਟੀ ਨੇ 91 ਲੱਖ ਦੇ ਇਸ਼ਤਿਹਾਰ ਦਿੱਤੇ ਸੀ ਜਥੇਦਾਰਾਂ ਨੂੰ, ਕਿਹਾ ਮਾਫ ਕਰੋ। ਲੀਡਰਾਂ ਦਾ ਹੁਕਮ ਆਇਆ, ਜਥੇਦਾਰਾਂ ਨੇ ਸਰਸੇ ਵਾਲੇ ਬਾਬੇ ਨੂੰ ਮਾਫ ਕਰ ਦਿੱਤਾ। ਜਦੋਂ ਹੁਕਮਨਾਮਾ ਆਇਆ ਵੀ ਮਾਫ ਕਰਤਾ, ਮੈਂ ਅਮਰੀਕਾ ਸੀ ਉਦੋਂ, ਸਭ ਤੋਂ ਪਹਿਲਾਂ ਡਟ ਕੇ ਬਿਆਨ ਦਿੱਤਾ ਸੀ ਵੀ ਇੱਥੇ ਧੌਣ ਤੇ ਤਲਵਾਰ ਰੱਖ ਦਿਓ, ਭਾਵੇਂ ਤੁਹਾਡਾ ਆਹ ਹੁਕਮਨਾਮਾ ਅਸੀਂ ਨਹੀਂ ਮੰਨਣਾ। ਇਹਨਾਂ ਦੇ ਰੌਲੇ ਦੇ ਵਿੱਚ ਕਿੰਨੇ ਬੰਦਿਆਂ ਤੇ ਕੇਸ ਪਏ ਆ, ਕਿੰਨੇ ਬੰਦੇ ਮਰੇ ਆ, ਤੁਸੀਂ ਉਹਨਾਂ ਤੋਂ ਸਲਾਹ ਤੇ ਕਰ ਲਓ, ਸਰਸੇ ਵਾਲੇ ਨੂੰ ਮਾਫ ਕਿਵੇਂ ਕਰਤਾ ਤੁਸੀਂ? ਚਾਹੁੰਦੇ ਲੀਡਰ ਕੀ ਸੀ? ਵੀ ਸਰਸੇ ਵਾਲਾ ਪੰਜਾਬ ਵਿੱਚ ਆਵੇ, ਸਤਸੰਗ ਕਰੇ, ਉਹ ਰਾਹ ਖੁੱਲਣ, ਸਾਨੂੰ ਵੋਟਾਂ ਮਿਲਣਗੀਆਂ। ਇਹਦੇ ਲਈ ਇਹਨਾਂ ਨੇ ਸਾਰੇ ਦਾ ਸਾਰਾ ਸਿਸਟਮ ਬਣਾਇਆ। ਸ਼੍ਰੋਮਣੀ ਕਮੇਟੀ ਨੇ ਇਸ਼ਤਿਹਾਰ ਦਿੱਤੇ 91 ਲੱਖ ਦੇ ਵੀ ਮਾਫ ਕਰਤਾ ਹੁਣ ਵਰਤਿਆ ਜਾ ਸਕਦਾ ਹੈ। ਜੱਜ ਕਹਿੰਦਾ ਹੈ ਇਹ ਬਲਾਤਕਾਰੀ ਹੈ, ਸਾਡੇ ਵਾਲਿਆਂ ਨੇ ਫੈਸਲਾ ਇਹ ਕਰਤਾ ਸੀ ਵੀ ਇਹਦੇ ਨਾਲ ਰੋਟੀ ਬੇਟੀ ਦੀ ਸਾਂਝ ਕਰ ਲਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਰਦੇ ਨਹੀਂ ਸ਼ਰਮ ਨਾਲ, ਵੱਡੇ ਕਿਰਪਾਨਾਂ ਚੱਕੀ ਫਿਰਦੇ ਨੇ ਜਥੇਦਾਰਾਂ ਜੀ, ਅਸੀਂ ਮਰਦੇ ਨਹੀਂ ਸ਼ਰਮ ਨਾਲ। ਤੁਸੀਂ ਕਹਿੰਦੇ ਸੀ ਵੀ ਰੋਟੀ ਬੇਟੀ ਦੀ ਸਾਂਝ ਕਰ ਲਓ ਇਹਦੇ ਨਾਲ, ਸਰਕਾਰ ਕਹਿੰਦੇ ਉਹ ਫੈਸਲਾ ਦਿੰਦੇ ਵੀ ਅਖੇ ਜੀ ਇਹ ਬਲਾਤਕਾਰੀ ਹੈ, ਤੁਸੀਂ ਸਾਨੂੰ ਰੋਕਣਾ ਸੀ, ਤੁਹਾਡੇ ਏਡੇ ਏਡੇ ਬਜਟ ਰਹੇ ਹੈ, ਇਹ 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 ਕੰਮ ਕਰਨ ਵਾਲਾ ਸੀ ਵੀ ਇਹੋ ਜਿਹੇ ਢੰਗ ਨਾਲ ਪੰਜਾਬ ਦੇ ਵਿੱਚ ਪ੍ਰਚਾਰ ਪ੍ਰਚਾਰ ਹੁੰਦਾ ਵੀ ਇੱਥੇ ਡੇਰਾਵਾਦ ਪੈਰ ਪਸਾਰ ਹੀ ਨਾ ਸਕਦਾ। ਪਰ ਇਹ ਸਹੀ ਪ੍ਰਚਾਰ ਕਰਨ, ਹੁਣ ਵੇਖੋ ਮਰਿਆਦਾ ਕਿੰਨੀਆਂ ਨੇ, 10 ਤਰ੍ਹਾਂ ਦੀ ਮਰਿਆਦਾ ਇਸ ਵੇਲੇ, ਹਰ ਬਾਬੇ ਦੀ ਆਪਣੀ ਆਪਣੀ ਮਰਿਆਦਾ, ਤੇ ਅਕਾਲ ਤਖਤ ਦੀ ਮਰਿਆਦਾ ਦਾ ਪ੍ਰਚਾਰ ਕਿੰਨੇ ਕਰਨਾ ਸੀ? ਸ਼੍ਰੋਮਣੀ ਕਮੇਟੀ ਨੇ, ਜਥੇਦਾਰਾਂ ਨੇ ਪ੍ਰਚਾਰ ਕਰਨਾ ਸੀ, ਤੇ ਜਥੇਦਾਰ ਤੇ ਬਾਬਿਆਂ ਦੇ ਡੇਰਿਆਂ 'ਚ ਜਾ ਕੇ ਬਾਬਿਆਂ ਦੀ ਮਰਿਆਦਾ ਨੂੰ ਪ੍ਰਮੋਟ ਕਰਦੇ ਐ। ਕਾਹਦੇ ਲਈ? ਕਿਉਂਕਿ ਨਾਲੇ ਬਾਬਿਆਂ ਨੇ ਸਰੂਪਾ ਦੇ ਦੇਣਾ, ਨਾਲੇ ਲਿਫਾਫਾ ਦੇ ਦੇਣਾ। ਜਥੇਦਾਰਾਂ ਨੇ ਤੇ ਕਹਿਣਾ ਸੀ ਵੀ ਆਹ ਮਰਿਆਦਾ ਗਲਤ ਹੈ, ਮੇਰੇ ਵਰਗੇ ਨੂੰ ਆ ਕੇ ਟੋਕਣਾ ਸੀ ਵੀ ਇੱਥੇ ਗੁਰੂ ਦੀ ਮਰਿਆਦਾ ਲਾਗੂ ਕਰੋ, ਪਰ ਕੰਮ ਸਾਰਾ ਹੀ ਉਲਟ ਪੁਲਟ ਹੈ। ਤੇ ਆਹ ਜਿਹੜੀਆਂ ਗੱਲਾਂ ਕਹਿ ਰਿਹਾ, ਇਹ ਸੁਣਨ ਦੀ ਹਿੰਮਤ ਹੈ? ਆਹੀ ਬੋਲਦਾ ਸੀ, ਅਗਲਿਆਂ ਨੇ ਛਬੀਲ ਲਾਤੀ, ਬੰਦਾ ਭਾਈ ਭੁਪਿੰਦਰ ਸਿੰਘ ਨੂੰ ਮਾਰਿਆ ਗੋਲੀਆਂ ਮਾਰ ਕੇ, ਸੁਣ ਵੀ ਨਹੀਂ ਸਕਦੇ। ਵੇਖੋ ਸਰਕਾਰ ਦੀ ਸ਼ਹਿ ਤੇ ਅਗਲਿਆਂ ਨੇ ਛਬੀਲ ਲਾਈ, ਧੱਕਾ ਕੀਤਾ, ਕਿਉਂਕਿ ਇਹ ਵੀ ਬੰਦਾ ਧੱਕਾ ਉਦੋਂ ਹੀ ਕਰ ਸਕਦਾ ਜਦੋਂ ਸਰਕਾਰ ਦੀ ਸ਼ਹਿ ਹੋਵੇ, ਠੀਕ ਹੈ? ਇੱਦਾਂ ਹੀ ਬੰਦਾ ਧੱਕਾ ਕਦੋਂ ਕਰਦਾ? ਜਦੋਂ ਸਰਕਾਰ ਦੀ ਸ਼ਹਿ ਹੋਵੇ। ਅਗਲਿਆਂ ਨੇ ਸ਼ਹਿ ਦਿੱਤੀ, ਸ਼ਰੇਆਮ ਮੰਨ ਗਏ ਅਸੀਂ ਮਾਰਿਆ, ਫਿਰ ਵੀ ਅੱਜ ਖੁੱਲੇ ਫਿਰਦੇ, ਕੋਈ ਸਜ਼ਾ ਨਹੀਂ, ਕੋਈ ਸਜ਼ਾ ਨਹੀਂ, ਫਿਰ ਵੀ ਅੱਜ ਖੁੱਲੇ ਫਿਰਦੇ ਆ ਨਾ ਸ਼ਹਿ ਤੇ। ਤੇ ਮੇਰੇ ਕੋਲ ਆ ਕੇ ਪਤਾ ਕੀ ਕਹਿੰਦੇ ਸੀ ਲੀਡਰ? ਉਦੋਂ ਕਹਿੰਦੇ ਸੀ ਜੀ ਉਹਨਾਂ ਨੂੰ ਤੇ ਕੁਛ ਕਹਿ ਨਹੀਂ ਸਕਦੇ, ਤੁਸੀਂ ਉਹੀ ਸਿਕਿਉਰਿਟੀ ਲੈ ਲਓ, ਕਹਿੰਦੇ ਉਹਨਾਂ ਨੂੰ ਨਹੀਂ ਰੋਕਣਾ, ਤੁਸੀਂ ਆਪਣੇ ਬਚਾਅ ਵਾਸਤੇ ਪ੍ਰਬੰਧ ਕਰ ਲਓ, ਉਹਨਾਂ ਨੂੰ ਨਹੀਂ ਰੋਕਣਾ। ਆਹ ਹਾਲ ਹੈ ਨਾ ਵੇਖੋ। ਹੁਣ ਜੇ ਸਰਕਾਰਾਂ ਸ਼ਹਿ ਨਾ ਦੇਣ ਇਹਨਾਂ ਨੂੰ, ਆ ਸਾਨੂੰ ਮੈਂ ਤੇ ਕਹਿੰਦਾ ਮੈਨੂੰ ਧਰਤੀ ਵੇਲ ਨਹੀਂ ਦਿੰਦੀ, ਜਿਸ ਵੇਲੇ ਮੇਰੇ ਆਲੇ ਦੁਆਲੇ ਬੰਦੂਕਾਂ ਵਾਲੇ ਤੁਰਦੇ ਆ ਨਾ, ਮੈਂ ਸ਼ਰਮ ਨਾਲ, ਮੈਨੂੰ ਪਤਾ ਮੈਂ ਕਿੰਨੀ ਸ਼ਰਮ ਮੰਨਦਾ। ਮੈਨੂੰ ਨਾ ਕਈ ਬੰਦੇ ਮਿਲਦੇ ਆ, ਮੈਨੂੰ ਕਹਿੰਦੇ ਆ ਘਰ ਆਇਓ ਜੀ, ਮੈਂ ਕਹਿੰਦਾ ਯਾਰ ਮੈਂ ਅੱਗੇ ਆ ਜਾਂਦਾ ਸੀ, ਮੇਰੇ ਹੱਥ ਜੁੜਾ ਲਾ, ਮੈਂ ਨਹੀਂ ਆ ਸਕਦਾ। ਕਿਉਂ? ਮੈਂ ਕਿਹਾ ਤੇਰੇ ਪਿੰਡ 'ਚ ਦਗੜ ਦਗੜ ਹੋਣੀ ਹੈ, ਆ ਮੇਰੇ ਨਾਲ ਬੰਦੇ ਹੋਣਗੇ, ਪ੍ਰਸ਼ਾਸਨ ਵਾਲਿਆਂ ਨੂੰ ਤਰਲੇ ਕਰਨੇ ਪੈਂਦੇ ਆ ਵੀ ਸਾਡੇ ਨਾਲ ਚੱਲੋ, ਕਿਉਂਕਿ ਇਹਨਾਂ ਦਾ ਕੋਈ ਪਤਾ ਨਹੀਂ, ਇਹ ਅੱਜ ਵੀ ਉਵੇਂ ਹੀ ਕਰਨਗੇ। ਜੇ ਇਹਨਾਂ ਨੂੰ ਮੌਕਾ ਮਿਲ ਜਾਏ ਨਾ ਵੀ ਬੰਦਾ ਨਾਲ ਨਹੀਂ, ਕੋਈ ਸਿਕਿਉਰਿਟੀ ਕੋਈ ਨਹੀਂ, ਇੱਕ ਬੰਦਾ ਵੀ, ਇਹ ਤਾਂ ਕਰਕੇ ਜਿਵੇਂ ਇੱਦਾਂ ਕਹਿ ਲਓ ਯਾਰ ਜਦੋਂ ਕੁੱਤਾ ਹਲਕ ਜੇ ਫਿਰ ਡੰਡਾ ਚੁੱਕਣਾ ਪੈਂਦਾ ਹੈ, ਮਜਬੂਰੀ ਬਣ ਗਈ। ਨਹੀਂ ਤੇ ਸ਼ਰਮ ਆਉਂਦੀ ਆ ਮੈਨੂੰ ਜਦੋਂ ਮੇਰੇ ਨਾਲ ਰਾਈਫਲ ਫੜ ਕੇ ਬੰਦਾ ਤੁਰਦਾ ਹੈ। ਮੈਂ ਨਹੀਂ ਚਾਹੁੰਦਾ, ਮੈਂ ਚਾਹੁੰਦਾ ਇੱਦਾਂ ਇੰਨੇ 18-17 ਸਾਲ ਇੱਦਾਂ ਹੀ ਸੰਗਤ ਵਿੱਚ ਗਿਆ ਕਿ ਇੱਕ ਬੰਦਾ ਮੇਰੇ ਨਾਲ ਰਾਈਫਲ ਵਾਲਾ ਨਹੀਂ ਸੀ ਹੁੰਦਾ। ਸਾਨੂੰ ਚੁਕਾਤੀਆਂ, ਕਹਿੰਦੇ ਤੁਸੀਂ ਚੱਕ ਲਓ ਪਰ ਇਹਨਾਂ ਨੂੰ ਨਹੀਂ ਰੋਕਣਾ। ਚਾਹੀਦਾ ਤਾਂ ਇਹ ਹੈ ਵੀ ਜਿਹੜਾ ਬੰਦਾ ਧੱਕਾ ਕਰਦਾ ਉਹਨੂੰ ਰੋਕੋ, ਜਿਹੜਾ ਬੰਦਾ ਧੱਕਾ ਕਰਦਾ ਉਹਦੇ ਤੇ ਕੰਟਰੋਲ ਕਰੋ। ਪਰ ਸ਼ਹਿ ਦਿੱਤੀ ਜਾਂਦੀ ਹੈ, ਇੱਥੇ ਅੱਡੇ ਬਣ ਗਏ ਨੇ ਬਦਮਾਸ਼ੀ ਦੇ। ਉਹ ਵੈਰੋਵਾਲ ਨੇ ਲਿਖੀ ਸੀ ਨਾ ਕਵਿਤਾ, ਅੱਡੇ ਬਣ ਗਏ ਨੇ ਬਦਮਾਸ਼ੀ ਦੇ, ਸ਼ਹਿ ਇੰਨੀ ਇੱਥੇ ਡੇਰਿਆਂ ਨੂੰ, ਪੜ੍ਹਿਆ ਸੀ ਨਾ ਉਹਦੀਆਂ ਦੋ ਤਿੰਨ ਲਾਈਨਾਂ। ਪਹਿਲੀ ਲਾਈਨ ਜਿਹੜੀ ਸੀ ਨਾ, ਤੈਨੂੰ ਕਾਤਲ ਦਿਸਣ ਹਵਾਰੇ ਨੀ, ਏਦਾਂ ਸੀ ਨਾ, ਜੋ ਸਾਡੀ ਨਜ਼ਰ ਚ ਜੋਧੇ ਨੇ ਤੈਨੂੰ ਕਾਤਲ ਦਿਸਣ ਹਵਾਰੇ ਨੀ,
ਜੋ ਸਾਡੀ ਨਜ਼ਰ ਚ ਜੋਧੇ ਨੇ ਤੈਨੂੰ ਕਾਤਲ ਲੱਗਣ ਹਵਾਰੇ ਨੀ, ਜੋ ਸਾਡੀ ਨਜ਼ਰ ਚ ਜੋਧੇ ਤੈਨੂੰ ਕਾਤਲ ਲੱਗਣ ਹਵਾਰੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ। ਅੱਡੇ ਬਣ ਗਏ ਨੇ ਬਦਮਾਸ਼ੀ ਨੇ, ਸ਼ਹਿ ਨੀ ਇੱਥੇ ਡੇਰਿਆਂ ਨੂੰ, ਹੁਣ ਛੇਤੀ ਹੀ ਨੱਥ ਪਾਉਣੀ ਪਊ, ਲੱਗਦਾ ਸ਼ਹਿਜਾਦਿਆਂ ਤੇਰਿਆਂ ਨੂੰ। ਅੱਡੇ ਬਣ ਗਏ ਨੇ ਬਦਮਾਸ਼ੀ ਦੇ, ਸ਼ਹਿ ਨੀ ਇੱਥੇ ਡੇਰਿਆਂ ਨੂੰ, ਹੁਣ ਛੇਤੀ ਹੀ ਨੱਥ ਪਾਉਣੀ ਪਊ, ਲੱਗਦਾ ਸ਼ਹਿਜਾਦਿਆਂ ਤੇਰਿਆਂ ਨੂੰ। ਸਾਨੂੰ ਜਾਣ ਜਾਣ ਕੇ ਛੇੜ ਦੇ ਤੇਰੇ ਆਸ਼ੂਤੋਸ਼ ਭਨਿਆਰੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ, ਬਸ ਇਸੇ ਕਰਕੇ ਤੇਰੇ ਨਾਲ।
ਸਾਡੀ ਬਣਦੀ ਨਹੀਂ ਸਰਕਾਰੇ ਨੀ
ਅੱਡੇ ਬਣ ਗਏ ਨੇ ਬਦਮਾਸ਼ੀ ਦੇ ਸ਼ਹਿ ਇੰਨੀ ਇੱਥੇ ਦੇ ਰਿਹਾ ਇਹ ਸ਼ਹਿ ਤੋਂ ਬਿਨਾਂ ਨਹੀਂ ਬਦਮਾਸ਼ੀ ਦੇ ਅੱਡੇ ਬਣ ਸਕਦੇ ਇਹ ਸ਼ਹਿ ਦਿੱਤੀ ਜਾਂਦੀ ਹੈ ਸ਼ਹਿ ਤੇ ਜਿੱਦਣ ਸ਼ਹਿ ਨਹੀਂ ਦੇਣਗੇ ਨਾ ਨਹੀਂ ਦੇਣਗੇ ਫਿਰ ਲੱਤਾਂ ਮਾਰ ਮਾਰ ਕੇ ਗੇਟ ਭੰਨਦੇ ਆ ਆਖੋ ਸਤਨਾਮ
ਵਾਹ
ਫਿਰ ਬਾਬੇ ਦੇ ਬੈੱਡ ਤੇ ਬਹਿਣਗੇ ਜਾ ਕੇ ਸੁਣੋ ਬਈ ਸੁਣੋ ਪਿਆਰਿਓ ਗੱਲ ਸੁਣੋ ਜਦੋਂ ਇਹ ਆਪਣੀ ਆਈ ਤੇ ਆ ਜਾਣ ਕਿਉਂ ਸ਼ਹਿ ਦਿੱਤੀ ਜਾਂਦੀ ਹੈ ਯਾਰ ਕਿਉਂ ਕਿਉਂ ਉਹ ਬਦਮਾਸ਼ੀ ਕਰਨ ਕਿਉਂ ਬੰਦੇ ਮਾਰਨ ਕਿਉਂ ਕਿਸੇ ਪੱਤਰਕਾਰ ਨੂੰ ਮਾਰਨ ਕਿਉਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਲੁੱਟਣ ਕਿਉਂ ਨਿੱਕੇ ਨਿੱਕੇ ਬੱਚਿਆਂ ਨੂੰ ਅਨਾਥ ਕਰਨ ਇੰਨੀ ਸ਼ਹਿ ਕਿਉਂ ਦਿੱਤੀ ਜਾਂਦੀ ਹੈ ਇਹਨਾਂ ਨੂੰ ਨੋਟ ਵੋਟ ਹੀ ਰਹਿ ਗਿਆ ਬਸ ਸਾਰਾ ਕੁਛ ਇੱਥੇ ਨੋਟ ਵੋਟ ਰਹਿ ਗਿਆ ਇੱਦਾਂ ਦੇ ਫੈਸਲੇ ਕਿਤੇ ਕੀਤੇ ਜਾਣ ਲੋਕਾਂ ਦਾ ਭਰੋਸਾ ਵੱਜ ਜੇ ਕਾਨੂੰਨ ਵੀ ਇੱਥੇ ਕੋਈ ਚੀਜ਼ ਹੈ ਕਾਨੂੰਨ ਤੇ ਹੈ ਪਰ ਲਾਗੂ ਨਹੀਂ ਕੀਤਾ ਜਾਂਦਾ ਲਾਗੂ ਨਹੀਂ ਕੀਤਾ ਜਾਂਦਾ ਸਵਾਓ ਜਿਹੜੀ ਬੇਨਤੀ ਕਰਦਾ ਸੀ ਨਾ ਮੈਂ ਬਈ ਜਦੋਂ ਜ਼ਮੀਰ ਜਾਗੀ ਹੋਈ ਹੋਵੇ ਨਾ ਜ਼ਮੀਰ ਸਿੱਖਾ ਜ਼ਮੀਰ ਜਗਾ ਕੇ ਚੱਲ ਤੈਨੂੰ ਗੁਰੂ ਗੋਬਿੰਦ ਵੇਖਦਾ ਖੁਦ ਮੁਖਤਿਆਰ ਹੋ ਲੈ ਫੈਸਲਾ ਵੀ ਗੁਰੂ ਦੇ ਨਾਲ ਜੁੜਨਾ ਹੈ ਛੱਡ ਪਰੇ ਦਸ਼ਾਲੇ ਨਾ ਵੇਖੀ ਪਰੇ ਧਰਤਾ ਦਸ਼ਾਲਾ ਜਦੋਂ ਇੱਦਾਂ ਜਾ ਕੇ ਘਾਹ ਵੀ ਚੱਕ ਕੇ ਲੈ ਗਿਆ ਜਾ ਕੇ ਘੋੜਿਆਂ ਨੂੰ ਪਾ ਕੇ ਅੰਦਰ ਗਿਆ ਨਾ ਸਤਿਗੁਰੂ ਉੱਠ ਕੇ ਖੜੇ ਹੋ ਗਏ ਕਹਿੰਦੇ ਆ ਜਾ ਲਿਬੜਿਆ ਪਿਆਰਿਓ ਲਿਬੜਿਆ ਤਿਬੜਿਆ ਨਹੀਂ ਵੇਖਿਆ ਇੱਦਾਂ ਹੀ ਗਲਵੱਕੜੀ ਚ ਲੈ ਲਿਆ ਕਹਿੰਦੇ ਲਿਆਓ ਸਿੱਖੋ ਪ੍ਰਸ਼ਾਦਾ ਲਿਆਓ ਪ੍ਰਸ਼ਾਦਾ ਲੈ ਆਏ ਕਹਿੰਦੇ ਮਹਾਰਾਜ ਅੱਜ ਤੇ ਬਾਹਲਾ ਹੀ ਲੇਟ ਕਰਤਾ ਪ੍ਰਸ਼ਾਦਾ ਛਕਿਆ ਹੀ ਨਹੀਂ ਸਵੇਰ ਦਾ ਇੱਦਾਂ ਰੱਖ ਲਿਆ ਮਹਾਰਾਜ ਲੱਗੇ ਛਕਣ ਸ਼ੱਕ ਉਹ ਕਹਿੰਦਾ ਮਹਾਰਾਜ ਤੁਸੀਂ ਪ੍ਰਸ਼ਾਦਾ ਛਕਿਆ ਨਹੀਂ ਸੀ ਅਜੇ ਕਾਹੀ ਪੁੱਛਦਾ ਤੁਸੀਂ ਪ੍ਰਸ਼ਾਦਾ ਛਕਿਆ ਨਹੀਂ ਸੀ ਗੁਰੂ ਜੀ ਕਹਿੰਦੇ ਮੈਨੂੰ ਪੁੱਛਦਾ ਤੂੰ ਛਕਿਆ ਮਹਾਰਾਜ ਕਹਿੰਦੇ ਤੂੰ ਛਕਿਆ ਜੇ ਤੂੰ ਭੁੱਖਾ ਬੈਠਾ ਮੈਂ ਕਿਵੇਂ ਛਕ ਲੈਂਦਾ ਜਦੋਂ ਤੂੰ ਨਹੀਂ ਛਕਿਆ ਤੇ ਮੈਂ ਕਿਵੇਂ ਛਕ ਲੈਂਦਾ ਹੈਰਾਨ ਹੋ ਗਿਆ ਤੇ ਪ੍ਰਸ਼ਾਦਾ ਛਕ ਕੇ ਮਹਾਰਾਜ ਨੇ ਦਿੱਤਾ ਨਾਲ ਬਿਠਾ ਕੇ ਕੋਲ ਬਿਠਾ ਕੇ ਉਸ ਗਰੀਬ ਨੂੰ ਕੋਲ ਬਿਠਾ ਕੇ ਪ੍ਰਸ਼ਾਦਾ ਛਕਾਇਆ ਜੇ ਵਕਾਊ ਹੁੰਦਾ ਜੇ ਲਾਲਚ ਕਰ ਲੈਂਦਾ ਕਦੇ ਗੁਰੂ ਸਾਹਿਬ ਨੂੰ ਪਸੰਦ ਨਾ ਆਉਂਦਾ ਜੇ ਬੋਲੀ ਲੱਗ ਕੇ ਲੈ ਕੇ ਆਉਂਦੇ ਨਾ ਸਿੱਖ ਸਿੱਖ ਕਹਿੰਦੇ ਆ ਜਾ ਬਾਦਸ਼ਾਹ ਕਹਿੰਦਾ ਮੈਂ 2 ਲੱਖ ਦਾ ਦਮਾਲਾ ਦੁਸ਼ਾਲਾ ਦਊ ਤੇ ਸਿੱਖ ਕਹਿੰਦੇ ਆ ਜਾ ਤੈਨੂੰ 4 ਲੱਖ ਦਾ ਦੁਸ਼ਾਲਾ ਦਿੰਦੇ ਆ ਉਹ ਕਹਿੰਦੇ ਤੈਨੂੰ 6 ਲੱਖ ਦਾ ਦੁਸ਼ਾਲਾ ਦਿੰਦੇ ਆ ਸਿੱਖ ਕਹਿੰਦੇ 8 ਲੱਖ ਦਾ ਦੁਸ਼ਾਲਾ ਦਿੰਦੇ ਆ ਜੇ 8 ਲੱਖ ਦਾ ਦੁਸ਼ਾਲਾ ਲੈ ਕੇ ਗੁਰੂ ਸਾਹਿਬ ਕੋਲ ਆਉਂਦਾ ਤੇ ਗੁਰੂ ਸਾਹਿਬ ਨੇ ਕਦੇ ਗਲਵੱਕੜੀ ਚ ਨਹੀਂ ਸੀ ਲੈਣਾ ਜਾ ਪਰੇ ਇਹ ਸਮਝੋ ਇਸ ਗੱਲ ਨੂੰ ਹੈਲਪ ਕਰਨੀ ਹੈ ਮਦਦ ਕਰਨੀ ਹੈ ਆ ਜਾ ਭਾਈ ਸਮਝ ਕੇ ਆ ਜਾ ਤੈਨੂੰ ਖਰੀਦਣਾ ਨਹੀਂ ਕੀਮਤ ਨਹੀਂ ਪੈਣੀ ਚਾਹੀਦੀ ਕੀਮਤ ਕੀ ਹੈ ਗੁਰੂ ਦਾ ਸਿੱਖ ਸਿੱਖ ਹੈ ਬਸ ਉਹ ਨਹੀਂ ਸੰਤੁਸ਼ਟ ਹੋ ਸਕਦਾ ਕਦੀ ਕਿਸੇ ਤੋਂ ਗੁਰੂ ਤੋਂ ਬਿਨਾ ਉਹਨੂੰ ਕੁਛ ਨਹੀਂ ਚਾਹੀਦਾ ਸਿੱਖ ਸਿਧਾਂਤ ਚਾਹੀਦੇ ਬਸ ਸਭ ਕੁਝ ਸਾਡੇ ਲਈ ਕੀ ਹੈ ਆਓ ਜੋ ਸ਼ਬਦ ਆਪਾਂ ਗਾਇਨ ਕਰਦੇ ਸੀ ਲਾਸਟ ਪੰਕਤੀਆਂ ਉਹਦੀਆਂ ਰਹਿ ਗਈਆਂ ਪਰ ਇੱਕ ਵਾਰੀ ਆਓ ਆਪਾਂ ਫੇਰ ਗਾਉਂਦੇ ਹਾਂ ਚੰਗਾ ਲੱਗਦਾ ਫੇਰ ਗਾਉਂਦੇ ਹਾਂ ਇੱਕ ਵਾਰ
ਤਪਤ ਕੜਾ ਕੁਝ ਗਿਆ ਤਪਤ ਕੜਾ ਕੁਝ ਗਿਆ ਤਪਤ ਕੜਾ ਕੁਝ ਗਿਆ ਤਪਤ ਕੜਾ ਕੁਝ ਗਿਆ ਕੁਰਸੀ ਤਲਨਾਮ ਦਿਓ ਕੁਰਸੀ ਤਲਨਾਮ ਦਿਓ
ਕੀਰਤਨ ਨਾਮ ਦਿਓ ਗੁਰ ਸੀਤਲ ਨਾਮ ਦਿਓ
ਗੁਰ ਸੀਤਲ ਨਾਮ ਦਿਓ
ਤਪਤ ਕੜਾਹ ਬੁਝ ਗਿਆ ਤਪਤ ਕੜਾਹ ਬੁਝ ਗਿਆ
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 ਹਰਿ ਸੀਤਲ ਨਾਮ ਦਿਓ ਤਪਤ ਕੜਾਹ ਬੁਝ ਗਿਆ ਤਪਤ ਕੜਾਹ ਬੁਝ ਗਿਆ
ਤਪਤ ਕੜਾਹ ਬੁਝ ਗਿਆ ਤਪਤ ਕੜਾਹ ਬੁਝ ਗਿਆ
ਤਪਤ ਬੋਲੋ ਐਸੀ ਮਿਹਰ ਕਰ ਦਿੰਦੇ ਆ ਕਿ ਠੰਡ ਪੈ ਜਾਂਦੀ ਹੈ ਜੀ ਅੰਦਰ ਕੋਈ ਵਕਾਰ ਹਾਵੀ ਨਹੀਂ ਹੁੰਦਾ ਤਪਸ਼ ਖਤਮ ਹੋ ਜਾਂਦੀ ਹੈ ਸ਼ਾਂਤ ਹੋ ਜਾਂਦਾ ਬੰਦਾ ਸੱਚ ਦੇ ਰਾਹ ਤੇ ਤੁਰੋ ਖੁਦ ਮੁਖਤਿਆਰ ਹੋ ਕੇ ਤੁਰੋ ਰਾਜਿਆਂ ਵਾਂਗੂ ਹੋ ਕੇ ਤੁਰੋ ਨਿਡਰ ਹੋ ਕੇ ਤੁਰੋ ਨਿਚੱਕ ਹੋ ਕੇ ਤੁਰੋ ਬੇਪਰਵਾਹ ਹੋ ਕੇ ਤੁਰੋ ਕੈਮ ਹੋਵੋ ਵੇਖਿਓ ਚੜ੍ਹਦੀ ਕਲਾ ਲਾਸਟ ਪੰਕਤੀਆਂ ਸੁਣ ਲਓ ਹਾਂਜੀ
ਸੱਚ ਥਾਨ ਸੱਚ ਬੈਠਕਾ ਸੱਚ ਸੋਹਾਉ ਬਣਾਇਆ
ਮਕਸਦ ਵੀ ਹੁਣ ਸੱਚ ਹੈ ਜ਼ਿੰਦਗੀ ਚ ਸੱਚ ਮਕਸਦ ਰਹਿ ਗਿਆ ਸਾਡਾ ਥਾਂ ਵੀ ਸੱਚ ਹੈ ਬੈਠਣਾ ਵੀ ਸੱਚ ਭਾਵ ਕਹਿਣ ਦਾ ਇੰਨਾ ਹੀ ਹੈ ਵੀ ਸਭ ਪਾਸੇ ਹੁਣ ਸੱਚ ਹੀ ਸੱਚ ਹੈ ਸੱਚ ਬੈਠਕ ਹੈ ਸਾਡੀ ਸੱਚ ਹੀ ਮਕਸਦ ਹੈ ਹੋਰ ਕੁਛ ਰਹਿ ਹੀ ਨਹੀਂ ਗਿਆ ਝੂਠ ਕਿਨਾਰਾ ਕਰ ਗਿਆ ਕੂੜ ਜ਼ਿੰਦਗੀ ਚੋਂ ਨਿਕਲ ਗਿਆ ਬਸ ਸੱਚ ਨਾਲ ਜੁੜ ਗਏ ਹਕੀਕਤ ਹੈ ਜਿਹੜੀ ਅਸਲੀਅਤ ਹੈ ਜਿਹੜੀ ਉਹਨੂੰ ਸਮਝ ਲਿਆ ਤੇ ਉਹਦੇ ਰਾਹ ਤੇ ਤੁਰ ਪਏ ਸੱਚ ਸਮਝ ਬਹੁਤ ਬੰਦਿਆਂ ਨੂੰ ਆ ਜਾਂਦਾ ਹੈ ਪਰ ਸੱਚ ਲੋਕਾਂ ਦੀ ਮੰਜ਼ਿਲ ਨਹੀਂ ਬਣ ਪਾਉਂਦਾ ਸੱਚ ਮੰਜ਼ਿਲ ਨਹੀਂ ਬਣ ਸਕਦਾ ਸੱਚ ਸਮਝ ਬਹੁਤ ਬੰਦਿਆਂ ਦੇ ਆ ਜਾਂਦਾ ਹਿੰਮਤ ਨਹੀਂ ਹੁੰਦੀ ਉਹਨਾਂ ਦੇ ਅੰਦਰ ਤੁਰਨ ਦੀ ਪਰ ਹੁਣ ਮੇਰ ਹੋ ਗਈ ਸੱਚੀ ਸੱਚ ਹਰ ਪਾਸੇ ਸੁਣੋ ਅੱਗੇ ਲਾਸਟ ਪੰਨਾ
ਸੱਚ ਪੂੰਜੀ ਸੱਚ ਵਖਰੋ ਨਾਨਕ ਹਰ ਪਾਇਆ
ਹਿਰਦੇ ਘਰ ਦੇ ਵਿੱਚ ਹੁਣ ਉਹ ਖਜ਼ਾਨਾ ਪ੍ਰਾਪਤ ਕਰ ਲਿਆ ਉਹ ਸੱਚ ਪ੍ਰਾਪਤ ਹੋ ਗਿਆ ਹਿਰਦੇ ਘਰ ਵਿੱਚ ਮਾਲੋ ਮਾਲ ਹੋ ਗਿਆ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤੇ ਨਾ ਕੇ ਕੰਮ ਬਸ ਉਹ ਭਰਪੂਰ ਕਰਤਾ ਮਾਲਕ ਨੇ ਸੱਚ ਦੀ ਰਾਸ ਮਿਲ ਗਈ ਸੱਚ ਦਾ ਖਜ਼ਾਨਾ ਮਿਲ ਗਿਆ ਸੱਚ ਨਾਲ ਜੁੜ ਗਏ ਸੱਚ ਨਾਲ ਜੁੜਨ ਦੀ ਸਾਨੂੰ ਲੋੜ ਹੈ ਸੱਚ ਨੂੰ ਸਮਝੀਏ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਬੜੀ ਇਕਾਗਰਤਾ ਨਾਲ ਤੁਸੀਂ ਤਕਰੀਬਨ 3 ਘੰਟੇ ਹੋਣ ਵਾਲੇ ਐ ਟਿਕ ਕੇ ਬੈਠੇ ਰਹੇ ਹੋ ਭਾਈ ਪਿਆਰਿਓ ਹੱਥ ਜੋੜ ਕੇ ਬੇਨਤੀ ਹੈ ਵੀ ਪੂਰੀ ਸਮਾਪਤੀ ਤੋਂ ਬਾਅਦ ਆਪਾਂ ਚੱਲਾਂਗੇ ਕਾਹਲ ਨਾ ਕਰਿਓ ਹੁਣ ਜਿੱਥੇ ਇੰਨਾ ਚਿਰ ਬਹਿ ਗਏ 5-4 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਕੱਲ ਮੈਨੂੰ ਇੱਕ ਪੱਤਰਕਾਰ ਵੀਰ ਮਿਲੇ ਸੀ ਤੇ ਗੱਲ ਕਰਦੇ ਸੀ ਕਹਿੰਦੇ ਜੀ ਪਰਮੇਸ਼ਰ ਦੁਆਰ ਵੀ ਇੱਕ ਡੇਰਾ ਹੀ ਹੈ ਕਹਿੰਦੇ ਸਾਨੂੰ ਇੱਕ ਪ੍ਰਚਾਰਕ ਨੇ ਕਿਹਾ ਵੀ ਪਰਮੇਸ਼ਰ ਦੁਆਰ ਵੀ ਡੇਰਾ ਹੀ ਹੈ ਮੈਂ ਕਿਹਾ ਜੇ ਪ੍ਰਚਾਰਕ ਪਰਮੇਸ਼ਰ ਦੁਆਰ ਨੂੰ ਡੇਰਾ ਕਹਿੰਦਾ ਤੇ ਉਹਦੇ ਨਾਲੋਂ ਵੱਡਾ ਮੂਰਖ ਕੋਈ ਨਹੀਂ ਮੈਨੂੰ ਕਹਿੰਦਾ ਕਿੱਦਾਂ ਡੇਰੇ ਦਾ ਮਤਲਬ ਹੁੰਦਾ ਜਿੱਥੇ ਗੁਰਮਰਿਆਦਾ ਨਾ ਹੋਵੇ ਜਿੱਥੇ ਗੁਰਮਰਿਆਦਾ ਉਹ ਗੁਰਦੁਆਰਾ ਹੈ ਜਿੱਥੇ ਗੁਰੂ ਦੀ ਮਰਿਆਦਾ ਹੈ ਉਹ ਗੁਰਦੁਆਰਾ ਹੈ ਤੁਸੀਂ ਜਿੱਥੇ ਜਿੱਥੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਇੱਥੇ ਲਾਗੂ ਹੈ ਕੋਈ ਲੜੀਆਂ ਨਹੀਂ ਚਲਾਈਆਂ ਜਾਂਦੀਆਂ ਕੋਈ ਮੱਥੇ ਨਹੀਂ ਟਿਕਾਏ ਜਾਂਦੇ ਕਿਸੇ ਤਰ੍ਹਾਂ ਦੀ ਗੱਲ ਇਦਾਂ ਦੀ ਨਹੀਂ ਲੱਗੇਗੀ ਜਿਹੜੀ ਡੇਰਿਆਂ 'ਚ ਹੁੰਦੀ ਹੈ ਉਹ ਡੇਰੇ ਆ ਜਿੱਥੇ ਦੇਹਾਂ ਦੀ ਪੂਜਾ ਹੋ ਰਹੀ ਹੈ ਜਿੱਥੇ ਸਿਧਾਂਤ ਸਮਝਾਇਆ ਨਹੀਂ ਜਾਂਦਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਮੈਂ ਕਿਹਾ ਡੇਰਾਵਾਦ ਨਾਲ ਟੱਕਰ ਲੈਂਦਿਆਂ ਨੂੰ ਤੇ ਕਈ ਸਾਲ ਹੋ ਗਏ ਹੈ ਜੇ ਡੇਰਾ ਹੀ ਹੁੰਦਾ ਨਾ ਤੇ ਫਿਰ ਸਾਡੇ ਤੇ ਛਬੀਲਾਂ ਨਾ ਲੱਗਦੀਆਂ ਡੇਰਿਆਂ ਵਾਲੇ ਡੇਰਿਆਂ ਵਾਲੇ ਤੇ ਛਬੀਲਾਂ ਨਹੀਂ ਲਾਉਂਦੇ ਇਹ ਉਹਨਾਂ ਤੇ ਛਬੀਲਾਂ ਲਾਉਂਦੇ ਹੈ ਜਿਹੜੇ ਡੇਰਾਵਾਦ ਦੇ ਵਿਰੁੱਧ ਪ੍ਰਚਾਰ ਕਰਦੇ ਹੈ ਇਹ ਜੇ ਡੇਰਾ ਹੀ ਹੁੰਦਾ ਨਾ ਤੇ ਕਦੇ ਛਬੀਲ ਨਾ ਲੱਗਦੀ ਇੱਥੇ ਇੰਨਾ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ ਸਾਰੇ ਡੇਰਿਆਂ ਵਾਲੇ ਬਾਬੇ ਇੱਕ ਪਾਸੇ ਹੈ ਸਾਰੇ ਸਭ ਤੋਂ ਵੱਡਾ ਵਿਰੋਧ ਹੈ ਜਿਹੜਾ ਉਹ ਪਰਮੇਸ਼ਰ ਦੁਆਰ ਦਾ ਕਰਦੇ ਹੈ ਭੈੜੇ ਭੈੜੇ ਨਾਂ ਰੱਖਦੇ ਹੈ ਪਰਮੇਸ਼ਰ ਦੁਆਰ ਦੇ ਭੈੜੇ ਭੈੜੇ ਨਾਂ ਕਿਉਂ ਕਿਉਂਕਿ ਉਹਨਾਂ ਦੇ ਡੇਰਿਆਂ ਨੂੰ ਚੈਲੰਜ ਕਰਦਾ ਹੈ ਪਰਮੇਸ਼ਰ ਦੁਆਰ ਚੈਲੰਜ ਕਰਦੇ ਆ ਸਰਸੇ ਵਾਲਿਆਂ ਦੇ ਬੰਦਿਆਂ ਦੇ ਕਈ ਕੇਸ ਭੁਗਤੇ ਹੈ ਕਈ ਕੇਸ ਲੜੇ ਹੈ ਡਟ ਕੇ ਇੰਨੇ ਸਾਲਾਂ ਤੋਂ ਬੋਲਦਾ ਰਿਹਾ ਤੇ ਮੈਂ ਬੇਨਤੀ ਕਰਦਾ ਡੇਰੇ ਦਾ ਮਤਲਬ ਹੈ ਕਈ ਬੰਦੇ ਇਦਾਂ ਦੇ ਵੀ ਹੈ ਰਹਿੰਦੇ ਘਰਾਂ 'ਚ ਨੇ ਘਰਾਂ 'ਚ ਰਹਿ ਕੇ ਲਾਚੀਆਂ ਧਾਗੇ ਤੇ ਤਵੀਤ ਤੇ ਮੱਥੇ ਟਕਾਉਂਦੇ ਹੈ ਘਰਾਂ 'ਚ ਰਹਿ ਕੇ ਉਹ ਸਾਧਾਂ ਤੋਂ ਵੱਧ ਕੇ ਡੇਰਾਵਾਦ ਚਲਾ ਰਹੇ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਦੇ ਕੋਈ ਵੀਰਵਾਰ ਚੌਂਕੀ ਲਾਉਂਦਾ ਕੋਈ ਬੁੱਧਵਾਰ ਚੌਂਕੀ ਲਾਉਂਦਾ ਮੈਂ ਦਿੱਲੀ 'ਚ ਵੇਖਿਆ ਸੀ ਇੱਕ ਕੀਰਤਨੀਆ ਸੀ ਕੀਰਤਨੀਆ ਬੜਾ ਤਕੜਾ ਨਾਮ ਹੈ ਉਹਦਾ ਅੱਜ ਵੀ ਤੇ ਅੱਜ ਤੋਂ 15 ਸਾਲ ਪਹਿਲਾਂ ਦਿੱਲੀ ਵਿੱਚ ਮੈਂ ਉਹਦੇ ਘਰ ਗਿਆ ਬਹੁਤ ਵੱਡੀ ਕੋਠੀ ਹਾਲ ਬਣਾਇਆ ਹਾਲ ਵਿੱਚ ਉਹਨੇ ਕੀਰਤਨ ਕੀਤਾ ਕੀਰਤਨ ਤੋਂ ਬਾਅਦ ਕਮਰੇ 'ਚ ਬਹਿ ਗਿਆ ਮੈਂ ਉਹਦੇ ਕੋਲ ਬੈਠਾ ਸੀ ਮੇਰੇ ਕੋਲ ਬੈਠਿਆਂ ਕਈਆਂ ਨੂੰ ਧਾਗੇ ਦਿੱਤੇ ਤੇ ਕਈਆਂ ਨੂੰ ਲਾਚੀਆਂ ਦਿੱਤੀਆਂ ਤੇ ਕਈਆਂ ਨੂੰ ਪਾਣੀ 'ਚ ਫੂਕ ਮਾਰ ਕੇ ਮੰਤਰ ਪੜ੍ਹ ਕੇ ਦਿੱਤਾ ਮੈਂ ਖੁਦ ਵੇਖਿਆ ਘਰਾਂ 'ਚ ਬਹਿ ਕੇ ਵੀ ਡੇਰੇ ਚਲਾ ਰਹੇ ਆ ਡੇਰੇ ਜਿੱਥੇ ਦੇਹਾਂ ਦੇ ਮਗਰ ਲਾਇਆ ਜਾਂਦਾ ਸਿਧਾਂਤ ਦੀ ਗੱਲ ਨਹੀਂ ਹੁੰਦੀ ਭਾਈ ਸਿਧਾਂਤ ਦੀ ਗੱਲ ਨਹੀਂ ਹੁੰਦੀ ਇਸ ਕਰਕੇ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਓ ਵੀ ਗੁਰਮਤ ਨਾਲ ਜੁੜਿਓ ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਹਰ ਐਤਵਾਰ ਵੇਖਿਓ ਸੁਣੋ ਐਤਵਾਰ ਪ੍ਰੋਗਰਾਮ ਕਈ ਵਾਰੀ ਕੀਰਤਨ ਕਰੀਦਾ ਦਰਬਾਰ 'ਚ ਜਾਈਦਾ ਮੈਂ ਹਰ ਐਤਵਾਰ ਕਹਿੰਦਾ ਹੁੰਦਾ ਵੀ ਦੀਵਾਨ ਸੁਣ ਲਿਆ ਭਾਈ ਕਹਿੰਦੇ ਵੀ ਸੁਣ ਲਿਆ ਹੁਣ ਜਾਓ ਮੇਰੇ ਮਗਰ ਤੁਸੀਂ ਨਾ ਫਿਰੋ ਵੀ ਮੈਂ ਹਾਂ ਜਿਹੜੇ ਬੰਦੇ ਨੇ ਕੋਈ ਗੱਲ ਕਰਨੀ ਹੈ ਕੋਈ ਪ੍ਰੋਗਰਾਮ ਲੈਣਾ ਹੈ ਦੀਵਾਨਾਂ ਦੀ ਗੱਲ ਕਰਨੀ ਹੈ ਉਹ ਮਿਲੋ ਜਿਹਨੂੰ ਕੰਮ ਹੈ ਜਾਂ ਕੋਈ ਗੱਲ ਪੁੱਛਣੀ ਹੈ ਸਾਡਾ ਦੇਹ ਨਾਲ ਨਹੀਂ ਦੇਹ ਨੇ ਭਲਾ ਨਹੀਂ ਕਰਨਾ ਭਲਾ ਕਰਨਾ ਗੁਰੂ ਦੇ ਗਿਆਨ ਨੇ ਆਹ ਸਾਡੀ ਸਾਂਝ ਹੈ ਵੇਖੋ ਗੁਰਬਾਣੀ ਗਾਈ ਹੈ ਆਪਾਂ ਇਹਦੇ ਨਾਲ ਮੇਰਾ ਵੀ ਭਲਾ ਹੈ ਤੇ ਤੁਹਾਡਾ ਵੀ ਭਲਾ ਆਹ ਸਾਂਝ ਹੈ ਸਾਡੀ ਭੈਣਾਂ ਭਰਾਵਾਂ ਵਾਲੀ ਗੁਰੂ ਦੇ ਸਿੱਖ ਭਾਈ ਭਾਈ ਹਾਂ ਆਪਾਂ ਮੇਰੇ ਮੈਨੂੰ ਕਹਿੰਦੇ ਹੋ ਭਾਈ ਰਣਜੀਤ ਸਿੰਘ ਭਾਈ ਦਾ ਅਰਥ ਭਰਾ ਹੈ ਉਹ ਭਾਈ ਨਹੀਂ ਭਾਈ ਮਤਲਬ ਮੇਰਾ ਭਾਈ ਬਸ ਸਿੱਧਾ ਜਿਹਾ ਭਾਈ ਜਿਵੇਂ ਆਪਣੇ ਭਾਈ ਨੂੰ ਕਹਿੰਦੇ ਹੋ ਭਾਈ ਇਹ ਭਾਈ ਹੈ ਇਹ ਹੋਰ ਭਾਈ ਨਹੀਂ ਕੋਈ ਆਹ ਭਾਈ ਹੈ ਬਸ ਸਿੱਧਾ ਵੀ ਭਰਾ ਹੈ ਸਾਡਾ ਇੰਨਾ ਹੀ ਹੈ ਇਹਦੇ ਵਿੱਚ ਇਦੋਂ ਵੱਧ ਕੁਛ ਨਹੀਂ ਮੈਂ 5 ਸਾਲ ਤੋਂ 5 ਸਾਲ ਤੇ ਜ਼ਿਆਦਾ ਕਹਿਤੇ 3 ਕੁ ਸਾਲ ਲਾ ਲਓ 3 ਕੁ ਸਾਲ ਤੋਂ ਮੈਂ ਕਿਹਾ ਨਾ ਵੀ ਇਸ਼ਤਿਹਾਰਾਂ ਤੇ ਕੋਈ ਸੰਤ ਜਾਂ ਬਾਬਾ ਨਹੀਂ ਲਿਖਣਾ ਸਾਰੇ ਪਾਸੇ ਹਟ ਕੇ ਵੇਖੋ ਹੁਣ ਲਿਖਿਆ ਹੁੰਦਾ ਕਿਤੇ ਇਸ਼ਤਿਹਾਰ ਤੇ ਨਹੀਂ ਕਿਸੇ ਜਗ੍ਹਾ ਨਹੀਂ ਲਿਖਿਆ ਹੁੰਦਾ ਸੰਗਤ ਦੇ ਵਿੱਚ ਵੀ ਨਹੀਂ ਕਿਤੇ ਬਾਹਰ ਵੀ ਜਾਈਏ ਸੈਕਟਰੀ ਬੋਲਦਾ ਭਾਈ ਰਣਜੀਤ ਸਿੰਘ ਹੋਣੀ ਕੀਰਤਨ ਕਰਨਗੇ ਹਟ ਕੇ ਨਾ ਕਹਿਣੋ ਤੇ ਬਾਬੇ ਕਿੰਨੇ ਸਾਰੇ ਪਤਾ ਕੀ ਕਹਿੰਦੇ ਅਸੀਂ ਥੋੜਾ ਕਹਾਉਂਦੇ ਹਾਂ ਲੋਕੀ ਸਾਨੂੰ ਬਾਬੇ ਕਹਿੰਦੇ ਅਸੀਂ ਤੇ ਚਰਨਾਂ ਦੀ ਧੂੜ ਆ ਪਰ ਉਹ ਬਦਲਣਾ ਨਹੀਂ ਚਾਹੁੰਦੇ ਜੇ ਚਾਹੁਣ ਮੈਂ ਜਿਉਂਦੀ ਜਾਗਦੀ ਐਗਜ਼ੈਂਪਲ ਹਾਂ ਮੈਂ ਜਿਉਂਦਾ ਜਾਗਦਾ ਬੈਠਾ ਜੇ ਮੈਂ ਚਾਹਿਆ ਤੇ ਬਦਲ ਗਿਆ ਨਹੀਂ ਹੁਣ ਕੋਈ ਲਿਖਦਾ ਤੇ ਜੇ ਇਹ ਬਾਬੇ ਚਾਹੁਣ ਇਹ ਵੀ ਭਾਈ ਲਿਖਾ ਸਕਦੇ ਆ ਬਣ ਸਕਦੇ ਆ
ਪਰ ਇਹ ਪਖੰਡ ਕਰਦੇ ਆ, ਅਸੀਂ ਨਹੀਂ ਕਹਾਉਂਦੇ, ਸਾਨੂੰ ਲੋਕ ਕਹਿੰਦੇ ਆ, ਪਖੰਡ ਕਰਦੇ ਆ, ਇਹ ਬਦਲਣਾ ਨਹੀਂ ਚਾਹੁੰਦੇ। ਇਹ ਕੀ ਬਦਲ ਜਾਣਗੇ? ਇਹ ਤੇ ਮੇਰੇ ਵਰਗਿਆਂ ਨੂੰ ਖਿੱਚਦੇ ਆ, ਪਿੱਛੇ ਘੜੀਸਦੇ ਆ, ਦਿਨ ਰਾਤ ਗਾਲਾਂ ਕੱਢਦੇ ਆ, ਕਹਿੰਦੇ ਹੁਣ ਸੰਤ ਸੀ ਹੁਣ ਭਾਈ ਬਣ ਗਿਆ, ਸੰਤ ਸੀ ਭਾਈ ਬਣ ਗਿਆ। ਮੈਂ ਤੇ ਬਣਾਂਗਾ ਭਾਈ, ਜੋ ਮੇਰਾ ਜੀ ਕਰੇਗਾ ਮੈਂ ਤੇ ਉਹ ਬਣਾਂਗਾ। ਤੁਹਾਡਾ ਦਬਾਅ ਨਹੀਂ ਮੰਨਣਾ, ਗੁਰੂ ਦਾ ਸਿੱਖ ਹਾਂ, ਸਿੱਖ ਬਣ ਕੇ ਰਹਿਣਾ। ਮੈਨੂੰ ਭਰਾ ਬਣਨਾ ਚੰਗਾ ਲੱਗਦਾ, ਬਾਬਾ ਬਣ ਕੇ ਮੱਥੇ ਟਿਕਾਉਣੇ ਚੰਗੇ ਨਹੀਂ ਲੱਗਦੇ। ਸੋ ਇਸ ਕਰਕੇ ਆਓ ਆਪਾਂ ਗੁਰਬਾਣੀ ਨਾਲ ਜੁੜੀਏ, ਗੁਰੂ ਦੇ ਸਿੱਖ ਸਾਰੇ ਹੀ ਭਰਾ ਭਰਾ। ਪਿਤਾ ਸਾਡਾ ਸਾਰਿਆਂ ਦਾ ਧੰਨ ਗੁਰੂ, ਇੱਕ ਇੱਕ ਪਿਤਾ, ਮਾਂ ਬੋਲੋ, ਮਾਤਾ ਇੱਕ ਮਾਂ ਤੇ ਗੁਰੂ, ਗੁਰੂ ਗ੍ਰੰਥ ਸਾਹਿਬ। ਜਨਮ ਕਿੱਥੋਂ ਦਾ? ਕੇਸਗੜ੍ਹ ਸਾਹਿਬ ਦਾ। ਤੇ ਰਹਿਸ਼ ਕਿੱਥੇ ਆ? ਰਹਿੰਦੇ ਕਿੱਥੇ ਆ? ਆਨੰਦਪੁਰ ਸਾਹਿਬ। ਪਿੰਡ ਇੱਕ ਹੈ, ਜਨਮ ਇੱਕ ਹੈ, ਮਾਂ ਇੱਕ ਹੈ, ਪਿਓ ਇੱਕ ਹੈ, ਨਾਨਕੇ ਇੱਕ ਨੇ, ਦਾਦਕੇ ਇੱਕ ਨੇ, ਫਿਰ ਭੈਣ ਭਰਾ ਹੀ ਲੱਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੱਡਾ ਛੋਟਾ ਕਿੱਥੋਂ ਹੋ ਗਿਆ? ਵੱਡਾ ਛੋਟਾ ਕਿੱਥੋਂ ਹੋ ਗਿਆ? ਇਹ ਮੇਰਾ ਵਿਰੋਧ ਤਾਂ ਕਰਦੇ ਆ ਵੀ ਕਿਤੇ ਸਾਡੇ ਵਾਲੀਆਂ ਗੱਦੀਆਂ ਵੀ ਖੁਸ ਨਾ ਜਾਣ, ਆਉਣ ਵਾਲੇ ਸਮੇਂ ਵਿੱਚ ਵਿੱਚ ਸਾਨੂੰ ਵੀ ਕਿਤੇ ਇਦਾਂ ਹੀ ਨਾ ਹੋ, ਇਦਾਂ ਡਰਦੇ ਆ। ਹੋਰ ਇਹਨਾਂ ਨੂੰ ਮੇਰੇ ਨਾਲ ਕੋਈ ਵੈਰ ਨਹੀਂ, ਇਹਨਾਂ ਨੂੰ ਇਹ ਆ ਵੀ ਜੇ ਇਹ ਬਾਬਾ ਬਣਿਆ ਰਹਿੰਦਾ ਤੇ ਅਸੀਂ ਵੀ ਬਾਬੇ ਬਣੇ ਰਹਿੰਦੇ, ਵੀ ਉਹ ਵੀ ਤੇ ਬਾਬਾ ਹੀ ਹੈ। ਹੁਣ ਜਦੋਂ ਇਹਨਾਂ ਨੇ ਬਦਲ ਲਿਆ ਤੇ ਸਾਨੂੰ ਬਦਲਣਾ ਔਖਾ। ਤਾਂ ਕਰਕੇ ਭਾਈ ਅਸੀਂ ਤੇ ਗੁਰੂ ਦੇ ਸਿੱਖ ਬਣ ਕੇ ਰਹਿਣਾ, ਕੋਈ ਜੋ ਮਰਜ਼ੀ ਬਣਿਆ ਫਿਰੇ ਸਾਨੂੰ ਕੋਈ ਮਤਲਬ ਨਹੀਂ। ਸਾਰੀ ਸੰਗਤ ਦਾ ਧੰਨਵਾਦ। ਜਿਹੜੇ ਜਿਹੜੇ ਜਥੇ ਕੀਰਤਨ ਪਹਿਲਾਂ ਕਰਕੇ ਗਏ, ਭਾਈ ਗੁਰਜੀਤ ਸਿੰਘ ਜੀ, ਭਾਈ ਸੁਰਿੰਦਰ ਸਿੰਘ ਜੀ, ਭਾਈ ਤਰਨਜੀਤ ਸਿੰਘ ਜੀ ਘੁੰਮਣਾ ਤੋਂ ਆਏ ਹੈ, ਭਾਈ ਜੋਗਾ ਸਿੰਘ ਵੀ ਆਏ ਹੈ, ਬੜੇ ਵਧੀਆ ਕਵੀਸ਼ਰ ਨੇ, ਬੁਲਾਰੇ ਨੇ, ਬਹੁਤ ਸੋਹਣਾ ਬੋਲਦੇ ਹੈ, ਉਹਨਾਂ ਦਾ ਵੀ ਧੰਨਵਾਦ। ਬਾਕੀ ਜਿੰਨੇ ਜਥੇ ਇੱਥੇ ਆਏ ਹੋਏ, ਭਾਈ ਸਤਿਗੁਰ ਸਿੰਘ ਜੀ, ਸਾਰਿਆਂ ਦਾ ਸਮੁੱਚੇ ਰੂਪ ਵਿੱਚ ਬਹੁਤ ਬਹੁਤ ਧੰਨਵਾਦ ਹੈ। ਕੱਲ੍ਹ ਐਤਵਾਰ ਹੈ, ਪਰਸੋਂ ਤੋਂ ਰਾਜਪੁਰੇ ਸ਼ਹਿਰ ਵਿੱਚ ਅਨਾਜ ਮੰਡੀ ਵਿੱਚ ਦੀਵਾਨ ਹਨ, 4, 5, 6 ਸ਼ਹਿਰ ਰਾਜਪੁਰਾ ਨੇੜੇ ਪੈਂਦਾ ਹੈ। ਜਿਹੜੇ ਘਰਾਂ ਵਿੱਚ ਇੰਟਰਨੈਟ ਤੇ ਸੁਣ ਸਕਦੇ ਨੇ ਘਰਾਂ 'ਚ ਸੁਣ, ਨਹੀਂ ਤੇ ਜਿਹੜੇ ਉੱਥੇ ਹਾਜ਼ਰੀ ਭਰ ਸਕਦੇ ਨੇ ਹਾਜ਼ਰੀ ਭਰਿਓ। ਫਿਰ ਅਮਰੀਕਾ ਦੇ ਵਿੱਚ ਸਮਾਗਮ ਹਨ, ਸਵੇਰ ਵੇਲੇ ਦੀਵਾਨ ਆਇਆ ਕਰਨਗੇ 7 ਵਜੇ ਸਵੇਰੇ, ਇੰਟਰਨੈਟ ਤੇ ਆਏਗਾ ਸਵੇਰੇ 7 ਵਜੇ ਮੇਰਾ ਖਿਆਲ ਦੀਵਾਨ ਸ਼ੁਰੂ ਹੁੰਦਾ, 6:30 ਵਜੇ 7 ਵਜੇ, ਤੇ ਉਹ ਵੀ ਇੰਟਰਨੈਟ ਤੇ ਤੁਸੀਂ ਘਰਾਂ 'ਚ ਬਹਿ ਕੇ ਵੇਖ ਸਕਦੇ ਹੋ। ਕਈ ਜਗ੍ਹਾ ਉੱਥੇ ਪ੍ਰੋਗਰਾਮ ਦਿੱਤੇ ਹੋਏ ਆ, ਇੱਕ ਜਗ੍ਹਾ 5 ਦੀਵਾਨ ਹੈ, ਇੱਕ ਜਗ੍ਹਾ 4 ਦੀਵਾਨ ਹੈ, ਇੱਕ ਜਗ੍ਹਾ 3 ਦੀਵਾਨ ਹੈ, ਇੱਦਾਂ ਅਲੱਗ ਅਲੱਗ ਸ਼ਹਿਰਾਂ ਵਿੱਚ ਦੀਵਾਨ ਹਨ। ਸੋ ਜਿੱਥੇ ਵੀ ਕਿਤੇ ਪਤਾ ਲੱਗੇ ਨੇੜੇ ਤੇੜੇ, ਬਾਕੀ ਅਕਤੂਬਰ ਦੇ ਮਹੀਨੇ ਵਿੱਚ ਸਾਰੇ ਇੱਥੇ ਦੀਵਾਨ ਦਿੱਤੇ ਗਏ ਹੈ, ਨਵੰਬਰ ਦਸੰਬਰ ਸਾਰੇ ਪਿੰਡਾਂ ਦੇ ਸ਼ਹਿਰਾਂ ਦੇ ਅਲੱਗ ਅਲੱਗ ਪ੍ਰੋਗਰਾਮ ਹਨ, ਜਿੱਥੇ ਵੀ ਕਿਤੇ ਪਤਾ ਲੱਗੇ ਪਹੁੰਚ ਕੇ ਦਰਸ਼ਨ ਦੇਣੇ। ਹਾਂ, ਜਿਨ੍ਹਾਂ ਨੇ ਸਹਿਜ ਪਾਠ ਕਰਨੇ ਆ ਜੀ, ਨੋਟ ਕਰੋ, ਸਹਿਜ ਪਾਠ ਆਰੰਭ ਕਰਾਉਣੇ ਆ ਜਿਨ੍ਹਾਂ ਵੀਰਾਂ ਭੈਣਾਂ ਨੇ, ਪੋਥੀਆਂ ਪ੍ਰਾਪਤ ਕਰ ਲਿਓ। ਅਗਲੇ ਸ਼ਨੀਵਾਰ 7 ਤਰੀਕ ਨੂੰ, ਅਗਲੇ ਸ਼ਨੀਵਾਰ ਪੋਥੀਆਂ ਲੈ ਜਾਇਓ ਭਾਈ, ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਆ, ਸ਼ਨੀਵਾਰ 10 ਵਜੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਪਹੁੰਚ ਕੇ ਸਹਿਜ ਪਾਠ ਆਰੰਭ ਕਰੋ, ਪੋਥੀਆਂ ਪ੍ਰਾਪਤ ਕਰੋ, ਵੱਧ ਤੋਂ ਵੱਧ ਘਰਾਂ 'ਚ ਆਪ ਗੁਰਬਾਣੀ ਪੜ੍ਹੋ, ਗੁਰਬਾਣੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੋ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਜਿਹੜੇ ਹੁਣ ਤੱਕ ਨਹੀਂ ਬੋਲੇ ਭਾਈ ਸਾਰੇ ਪੜ੍ਹੋ, ਕੋਈ ਰਸਨਾ ਵਾਂਝੀ ਨਾ ਰਵੇ ਗੱਜ ਕੇ। ਗੁਰੂ ਜੀ ਜਾਣਗੇ ਫਿਰ ਚੱਲਦੇ ਹਾਂ, 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ, ਗੁਰੂ ਜੀ ਜਾਣਗੇ ਫਿਰ ਚੱਲਦੇ ਹਾਂ। ਅਗਲਾ ਸ਼ਨੀਵਾਰ 7 ਤਰੀਕ ਦਾ ਆਏਗਾ, ਅਗਲੇ ਮਹੀਨੇ ਅਕਤੂਬਰ ਵਿੱਚ ਸ਼ਨੀਵਾਰ, ਸੱਤ ਅਕਤੂਬਰ ਦਾ ਸ਼ਨੀਵਾਰ ਆਏਗਾ ਭਾਈ, ਅਗਲਾ ਸ਼ਨੀਵਾਰ। ਸੋਚਦੇ ਤੇ ਇਦਾਂ ਹੀ ਹੋਈਦਾ ਵੀ ਬਾਹਰ ਦੀਵਾਨ ਲਾਈਏ, ਇੱਥੇ ਗਰਮੀ ਲੱਗਦੀ ਹੈ, ਪਰ ਮੀਂਹ ਪੈਂਦਾ ਰਿਹਾ ਦਿਨੇ ਵੀ ਅੱਜ ਸਵੇਰ ਤੱਕ, ਤੇ ਜਗ੍ਹਾ ਸਾਰੇ ਪਾਸੇ ਪਾਣੀ ਭਰ ਗਿਆ, ਤਾਂ ਕਰਕੇ ਅੰਦਰ ਪ੍ਰਬੰਧ ਕਰਨਾ ਪਿਆ। ਅਗਲੇ ਸ਼ਨੀਵਾਰ ਆਪਾਂ ਬਾਹਰ ਪ੍ਰੋਗਰਾਮ ਰੱਖਾਂਗੇ, ਬਾਕੀ ਮਾਲਕ ਦੀ ਮਰਜ਼ੀ ਹੈ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ¶¶
आनंद पाया मेरी माए सतगुरु में पाया जागरतन परिवार परियां शब्द का बने आईया
शब्द हो पागा हो हरी मेरा मन जिनी वसाया
आनंद हुआ सतगुरु में पाया
ये मन मेरे आप सदा रहो
हरनाम रहो मन मेरे तू सब विसार
अभी कारो करे तेरा कारक सब सवारना
अलग ला समरथ स्वामी सो क्यों मन हो विसार
हर नानक मन मेरे सदा रहो हरनाम
साचे साहेब सच्चे साहेब क्या नहीं करते
मेरा दिल को सब
हर जात सुख मन आए विषया सब कुछ
सदा कुर्बान की ठाकुर
नानक सुनो संतो शब्द करो प्यारो
सबाया
सुभाग शब्द बाकी हो सगल मनोरथ पूर
पार जहां तक पाया तेरे सगल में सूर
रोग संताप पुत्र सुनी सच्ची बात
सांत वादन पे सर से पूरे गुरते जाए
ते पुनी कहते सतगुर रहे आप पर पूरे
वंदमान को चरण लागे बाजे अनहद पूरे
जी मान्यो प्रगट गुरा की दे मन को मिल भोज है भोज शब्द मैंने नाश करे ना खाल आपकी रह न कोई
होए सब मेरे के बटे शब्द हो
वाहिगुरु नाम जहाज है चढ़े पुत्र पार
रोजा पाकर सेव दे कुर्बान पार नहार
वाहिगुरु नाम जहाज है चढ़े पुत्र
चढ़ा कर सेव दे गुर पार उतार नहार
I'm
बैठ लायो सतखंड को हुक्म है गुरु मान्यो वाहिगुरु जी की फतेह वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह
वाहिगुरु जी वाहे गुरु विसर नाही दातार अपना नाम देहो गुण गावा दिन रात नानक चाहो ए हो सो कहो टल गुर सेविए एहन सु सहज सुभाए दर्शन परसे गुरु के जन्म मरण दुख जाए वाहिगुरु जी तनासरी महला चौथा इच्छा पूरक सर्व सुख दाता हर जाके बस है काम तेना सो ऐसा हर त्याई है मेरे जियने ता सर्व सुख पावे है मेरे मना इच्छा पूर्त सर्व सुख दाता हर जाके बस है काम तेना सो ऐसा हर त्याइए मेरे जियने ता सर्व सुख पावे है मेरे मना जप मन सतु नाम सदा सतु नाम हलत पलत मुख उजल होई है नित त्याई है हर पुरख निरंजना रहाओ जह हर सिमरन भया तह उपाद गत किनी वड पागी हर जपना जन नानक का गुर एह मत दिनी जप हर पव जल तरना जह हर सिमरन भया तह उपाद गत किनी वड पागी हर जपना जन नानक का गुर एह मत दिनी जप हर भव जल तरना
वाहे गुरु जी का खालसा वाहे गुरु जी की फतेह।